ਕੜਾਕੇ ਦਾ ਮੋਰਚਾ। ਜਦ ਮੋਰਚੇ ਲੱਗ ਗਏ ਤਾਂ ਸਾਡੇ ਪਾਸ ਆ ਕੇ ਫਰੌਂਟੀਆਂ ਮਾਰਨ, ਆਪ ਹੀ ਲਿਖ ਲਿਖਾ ਕੇ ਟਾਈਪ ਕਰ ਕਰ ਭਾਂਤ ਭਾਂਤ ਦੇ ਮਜ਼ਮੂਨ ਬਣਾ ਕੇ ਗਵਰਨਮੈਂਟ ਪੰਜਾਬ ਨੂੰ ਅਰਜ਼ੀਆਂ ਭੇਜਣ ਲਈ, ਉਪਰ ਦਸਤਖਤ ਕਰਨ ਲਈ ਪੱਟੀਆਂ ਪੜਾਉਣ ਤੇ ਭੁਲਾਉਣੀਆਂ ਦੇਣ ਲੱਗੇ। ਪਰ ਅਸੀਂ ਉਨ੍ਹਾਂ ਦੇ ਝਾਂਸੇ ਹੇਠ ਆਉਣ ਵਾਲੇ ਕਿਹੜੇ ਕੂਲੇ ਸੀ। ਰਤਾ ਵੀ ਉਨ੍ਹਾਂ ਦੀ ਦਾਲ ਨਾ ਗਲੀ, ਪਰ ਉਨ੍ਹਾਂ ਫਰੇਬੀਆਂ ਦਾ ਕੀ ਵਸਾ, ਖਬਰੇ ਬਣਾਵਟੀ ਦਸਤਖਾਂ ਹੇਠ ਆਪੇ ਹੀ ਦਰਖਾਸਤਾਂ ਧੱਕ ਧਕਾ ਦਿੱਤੀਆਂ ਹੋਣ। ਧੱਕਦੇ ਧੁਕਦੇ ਫਿਰਨ, ਸਾਡੇ ਤਾਂ ਮੋਰਚੇ ਲੱਗ ਹੀ ਗਏ। ਮੋਰਚਾ ਲੱਗਣ ਸਾਰ ਹੀ ਸਾਨੂੰ ਅੱਡੋ ਅੱਡੀ ਕਰ ਦਿੱਤਾ। ਹੁਣ ਉਸ ਵੀਰ ਦੇ ਸਿਰ ਬੀਤੀ ਉਹ ਜਾਣੇ, ਦਾਸ ਦੇ ਨਾਲ ਜੋ ਬੀਤੀ ਸੋ ਬਹੁਤ ਸਾਰੀ ਉਸ ਸਮੇਂ ਦੇ ਅਖਬਾਰਾਂ ਵਿਚ ਪ੍ਰਕਾਸ਼ਿਤ ਹੋ ਚੁੱਕੀ ਹੈ ਤੇ ਪਾਤੀਆਂ ਰਾਹੀਂ ਗਿਆਨੀ ਨਾਰ ਸਿੰਘ ਜੀ ਨੂੰ ਲਿਖਿਆ ਗਿਆ ਹੈ। ਜੋ ਕੁਛ ਪੰਥ ਵੱਲੋਂ ਇਸ ਕੀਟ ਦੇ ਨਿਮਿਤ ਲਗਾਤਾਰ ਅਰਦਾਸੇ ਹੁੰਦੇ ਰਹੇ ਹਨ, ਉਨ੍ਹਾਂ ਦੀ ਕਲਾ ਅੰਤਰ ਆਤਮੇ ਅਸੀਂ ਵਰਤੀ ਕੇ ਦਾਸ ਨੂੰ ਪ੍ਰਤੱਖ ਆਧਾਰ ਔਕਤ ਅਰਦਾਸਿਆਂ ਦਾ ਪ੍ਰਾਪਤ ਹੁੰਦਾ ਰਿਹਾ, ਜਿਸ ਨੇ ਦਾਸ ਦੀ ਆਤਮਾ ਨੂੰ ਬੇਅੰਤ ਬਲ ਬਖਸ਼ਿਆ। ਅਫਸੋਸ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੇਜੇ ਇੰਸਪੈਕਟਰ ਸਰ ਰਘਵੀਰ ਸਿੰਘ BA ਦੀ ਹੇਰਾਫੇਰੀ ਹੀ ਰਹੀ। ਉਸ ਦੀ ਵਾਹ ਨਹੀਂ ਚੱਲੀ ਜਾਂ ਉਸ ਨੂੰ ਬਹੁਤਾ ਨਾਗਪੁਰ ਅਟਕਣ ਦਾ ਅਵਸਰ ਨਹੀਂ ਮਿਲਿਆ। ਉਹ ਨਾਗਪੁਰ ਤੋਂ ਕੋਰੇ ਦਾ ਕੋਰਾ ਹੀ ਮੁੜ ਆਇਆ। ਉਸ ਤੋਂ ਕੋਈ ਨਿੱਗਰ ਸੇਵਾ ਨਹੀਂ ਸਰੀ। ਸਾਡੇ ਆਪਣੇ ਜਥੇ ਦਾ ਭੇਜਿਆ ਹੋਇਆ ਪਰ ਪੰਥ ਦੀ ਗੁਪਤ ਸਹਾਇਤਾ ਦੁਆਰਾ ਭੇਜਿਆ ਹੋਇਆ ਸਾਡਾ ਆਪਣਾ ਵੀਰ ਸੁਰਜਨ ਸਿੰਘ ਤਾਂ ਧਰਨਾ ਮਾਰ ਕੇ ਉੱਥੇ ਹੀ ਬੈਠ ਗਿਆ। ਉਸ ਹਤੈਸ਼ੀ ਵੀਰ ਨੇ ਗੁਪਤ ਪ੍ਰਗਟ ਜੋ ਤਫਤੀਸ਼ ਕਰ ਕਰਕੇ ਪੰਥ ਨੂੰ ਭੇਜੀ, ਉਹ ਉਜਾਗਰ ਹੋਈ ਅਤੇ ਉਸੇ ਸਦਕਾ ਹੀ ਕੁਛ ਠੱਲ ਪਈ। ਉਸ ਦੇ ਆਉਣ ਤੋਂ ਪਹਿਲਾਂ ਸਾਡੇ ਨਾਲ ਬਹੁਤ ਕੁਝ ਬੀਤਣੀਆਂ ਬੀਤ ਚੁੱਕੀਆਂ ਸਨ। ਇੰਸਪੈਕਟਰ ਜਨਰਲ ਨੂੰ ਸੂਚਨਾ, ਸਾਡੀ ਭੁੱਖ ਹੜਤਾਲ ਆਰੰਭ ਹੋਣ ਤੋਂ ਪਹਿਲਾਂ IG ਹੋਰੀ ਵੀ ਫੇਰੀ ਪਾ ਚੁੱਕੇ ਸਨ। ਹੋਰ ਗੱਲਬਾਤ ਤਾਂ ਉਸਨੇ ਸਾਡੀ ਕੁਛ ਨਾ ਸੁਣੀ। ਆਮ ਪਤੌਲਿਆਂ ਵਾਂਗੂ ਇਹੋ ਕਹੀ ਜਾਵੇ ਕਿ ਹੁਣ ਪੋਲੀਟੀਕਲ ਟਰਮ ਉਡਾ ਦਿੱਤੀ ਗਈ ਹੈ। ਸਪੈਸ਼ਲ ਅਤੇ ਮਾਮੂਲੀ ਕੈਦੀਆਂ ਵਾਲੀਆਂ ਦੋ ਟਰਮਾਂ ਹੀ ਰਹਿ ਗਈਆਂ ਹਨ। ਸਪੈਸ਼ਲ ਕਲਾਸ ਲੈਣੀ ਹੈ ਤਾਂ ਦਰਖਾਸਤ ਲਿਖ ਦਿਓ, ਨਹੀਂ ਤਾਂ ਆਮ ਕੈਦੀਆਂ ਵਾਲਾ ਹੀ ਸਲੂਕ ਤੁਹਾਡੇ ਨਾਲ ਹੋਵੇਗਾ। ਅਸੀਂ ਆਖੀਏ ਕਿ ਅਸੀਂ ਦਰਖਾਸਤ ਕੋਈ ਨਹੀਂ ਦੇਣੀ ਤੇ ਨਾ ਹੀ ਕੋਈ ਸਪੈਸ਼ਲ ਕਲਾਸ ਲੈਣੀ ਹੈ, ਇਹ ਸਾਡੇ ਨਾਲ ਹੱਥ ਫੇਰੀ ਹੋ ਰਹੀ ਹੈ। ਸਾਡੇ ਨਾਲ ਜੋ ਸਲੂਕ ਪਹਿਲਾਂ ਹੁੰਦਾ ਰਿਹਾ ਹੈ ਉਹ ਸਾਡੇ ਲਈ ਸਾਡੇ ਟਿਕਟਾਂ ਪਰ ਨਿਯਮ ਬਣ ਚੁੱਕਾ ਹੈ। ਉਦੋਂ ਤਾਂ ਉਹ ਅਜਿਹੀਆਂ ਗੱਲਾਂ ਸੁਣ ਕੇ ਚਲਿਆ ਗਿਆ। ਵਿਚਾਲੇ ਜਿਹੇ ਉਹ IG ਇੱਕ ਵਾਰ ਫੇਰ ਆਇਆ ਸੀ ਜਦਕਿ ਸੁਪਰਡੈਂਟ ਨੂੰ ਜਬਰਨ ਰੋਟੀ ਖਵਾਉਣ ਤੇ ਕੱਪੜੇ ਲਹਾਉਣ ਦਾ ਭੂਤੀ ਪੰਗਾ ਲੱਗਿਆ ਹੋਇਆ ਸੀ। ਜਦ ਉਹ ਸੁਪਰਡੈਂਟ ਦੇ ਸਾਰੇ ਲਾਣੇ ਸਮੇਤ ਰੌਂਦ ਕਰਦਾ ਹੋਇਆ ਮੇਰੇ ਪਾਸ ਆਇਆ ਤਾਂ ਮੈਂ ਉਸ ਨੂੰ ਸਪਸ਼ਟ ਸੁਣਾ ਦਿੱਤਾ ਕਿ ਸਾਡਾ ਇਹ ਸੁਪਰਡੈਂਟ ਸਾਹਮਣੇ ਖੜਾ ਹੈ, ਸਾਡੇ ਨਾਲ ਜਬਰ ਕਰਦਾ ਹੈ ਤੇ ਅਣਹੋਈ ਛੇੜਖਾਨੀ ਕਰਨਾ ਚਾਹੁੰਦਾ ਹੈ। ਖ਼ਬਰ ਨਹੀਂ ਤੇਰੀ ਸ਼ਹਿ ਨਾਲ, ਖ਼ਬਰ ਨਹੀਂ ਆਪੋ ਹੀ ਇਸ ਨੂੰ ਇਹ ਉਦਮਾਦ ਉੱਠਿਆ ਹੋਇਆ ਹੈ। ਮੈਂ ਆਪ ਨੂੰ ਨਾਲੇ ਇਸ ਨੂੰ ਵਾਜ਼ਿਆ ਕਰ ਦੇਣਾ ਮਸਲਿਹਤ ਸਮਝਦਾ ਹਾਂ ਕਿ ਅਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਹਾਂ, ਮਹਾਤਮਾ ਗਾਂਧੀ ਦੇ ਚੇਲੇ ਨਹੀਂ ਕਿ ਫੋਕੀ ਸ਼ਾਂਤਮਈ ਨੂੰ ਲੜ ਬੰਨੀ ਫਿਰਾਂਗੇ। ਸਾਨੂੰ ਤਾਂ ਸ਼ਿਕਸ਼ਾਮਈ ਅਸੂਲ ਦ੍ਰਿੜ ਹੈ ਕਿ ਜਦੋਂ ਧਰਮ ਦੀ ਹਾਨੀ ਹੁੰਦੀ ਹੋਵੇ, ਜ਼ਾਲਮਾਂ ਦੇ ਜ਼ੁਲਮ ਨੇ ਅੱਤ ਚੁੱਕੀ ਹੋਈ ਹੋਵੇ ਤੇ ਖਾਸ ਕਰਕੇ ਧਾਰਮਿਕ ਜਜ਼ਬਾਤ ਨੂੰ ਠੇਸ ਪਹੁੰਚਦੀ ਹੋਵੇ, ਉੱਥੇ ਆਪਣੀ ਸਵੈ ਰੱਖਿਆ ਵਾਸਤੇ ਫੋਕੀ ਸ਼ਾਂਤਮਈ ਨੂੰ ਤਲਾਂਜਲੀ ਦੇ ਕੇ ਤਤਵੀਰ ਰਸ ਨੂੰ ਧਾਰਨ ਕਰ ਲੈਣਾ ਹੀ ਅਸਲ ਸ਼ਾਂਤਮਈ ਹੈ। ਜ਼ਾਲਮਾਂ ਨੂੰ ਜ਼ੁਲਮ ਕਰਦਿਆਂ ਨੂੰ ਪਛਾੜਨਾ, ਅਧਰਮੀਆਂ ਨੂੰ ਅਧਰਮ ਕਰਨ ਉੱਤੇ ਆਮਦਾ ਹੋਇਆਂ ਨੂੰ ਆਪਣੇ ਬਾਹੂਬਲ ਵੀਰ ਕਲਾ ਦੁਆਰਾ ਹੋੜਨਾ ਤਸ਼ੱਦਦ ਨਹੀਂ। ਸੋ ਜੇਕਰ ਤੇਰੇ ਕਿਸੇ ਗੋਰੇ ਜਾਂ ਕਾਲੇ ਦੂਤ ਨੇ ਮੇਰੇ ਉੱਤੇ ਮੇਰੇ ਧਾਰਮਿਕ ਜਜ਼ਬਾਤ ਦੇ ਉਲਟ ਵਾਰ ਕੀਤਾ ਜਾਂ ਮੇਰੇ ਨਾਲ ਹੱਥੋ ਪਾਈ ਕੀਤੀ ਤਾਂ ਮੈਂ ਹੱਥੋ ਹੱਥੀ ਉਸ ਨਾਲ ਸੁਲਝ ਲਵਾਂਗਾ। ਜੇ ਮੈਨੂੰ ਕਿਸੇ ਨੇ ਛੇੜਿਆ ਵੀ ਤਾਂ ਵੀ ਮੈਂ ਉਸ ਨੂੰ ਚੁੱਕ ਕੇ ਹੇਠ ਰੱਖ ਲਵਾਂਗਾ। ਇਹ ਮਤ ਸਮਝਣਾ ਕਿ ਮੈਂ ਕਈਆਂ ਦਿਨਾਂ ਦਾ ਭੁੱਖਾ ਹਾਂ। ਭੁੱਖੇ ਸ਼ੇਰ ਸਗੋਂ ਭੂਹੇ ਹੋ ਜਾਂਦੇ ਹਨ ਜਦੋਂ ਉਨ੍ਹਾਂ ਨਾਲ ਕੋਈ ਛੇੜਖਾਨੀ ਕਰੇ, ਉਹ ਭਾਵੇਂ ਉਹ ਪਿੰਜਰੇ ਵਿਚ ਹੀ ਕਿਉਂ ਨਾ ਪਾਏ ਹੋਣ। ਇਹ ਸੁਣ ਕੇ ਮੈਨੂੰ ਯਕੀਨ ਦਵਾਇਆ ਗਿਆ ਕਿ ਹੱਥੋ ਪਾਈ ਵਾਲਾ ਨਿਕੰਮਾ ਜ਼ਬਰ ਨਹੀਂ ਹੋਵੇਗਾ, ਪਰ ਉਹ ਮਛਰੇ ਹੋਏ ਮਲੇਸ਼ਕਾਂ ਨੂੰ ਟਲਦੇ ਹਨ। ਉਦੋਂ ਤਾਂ ਵੇਲਾ ਟਾਲ ਕੇ ਚਲੇ ਗਏ ਪਰ ਕੁਛ ਦਿਨਾਂ ਪਿੱਛੋਂ ਆਪਣੇ ਪੱਲੇ ਬੱਧੀ ਦਾਨਾਈ ਦੀ ਕਰਤੂਤ ਦਿਖਾਉਣ ਉੱਤੇ ਆਮਦਾ ਹੋ ਗਈ। ਕਈ ਦੁਰਘਟਨਾਵਾਂ ਹੋਈਆਂ, ਬਥੇਰੀਆਂ ਜ਼ੋਰ ਅਜ਼ਮਾਈਆਂ ਕੀਤੀਆਂ ਹੋਈਆਂ, ਅਨੇਕਾਂ ਵਾਰ ਜੇਲ੍ਹ ਜਮਦੂਤਾਂ ਦੇ ਟੋਲੇ ਚੜ ਚੜ ਆਏ ਅਤੇ ਭਾਂਤੋ ਭਾਂਤ ਦੀਆਂ ਛੇੜਖਾਨੀਆਂ ਕਰਨ ਦੇ ਦੌਰ ਪੈ ਹੋਏ, ਪਰੰਤੂ ਵੀਰ ਖਾਲਸਾਈ ਤਾਣ ਦੇ ਅੱਗੇ ਸਭ ਪਛਾੜੇ ਜਾਂਦੇ ਰਹੇ। ਇਕ ਵਾਰ ਬੈਗਨਾਮੇ ਗੋਰਾ ਦਰੋਗਾ ਆਪਣੇ ਸਾਰੇ ਸਟਾਫ ਨੂੰ ਚਾੜ ਕੇ ਲਿਆਇਆ ਤੇ ਬਕਣ ਲੱਗਾ ਕਿ ਜਬਰਨ ਅਨੀਮਾ ਕੀਤਾ ਜਾਵੇਗਾ। ਮੈਂ ਆਖਿਆ ਐਸਾ ਜਬਰ ਨਹੀਂ ਹੋ ਸਕੇਗਾ। ਜਦ ਮੈਨੂੰ ਅਨੀਮੇ ਦੀ ਲੋੜ ਹੀ ਕੋਈ ਨਹੀਂ, ਕਬਜ਼ੇ ਦੀ ਸ਼ਿਕਾਇਤ ਨਹੀਂ, ਹਫ਼ਤਿਆਂ ਵੱਧੀ ਖਾਧਾ ਪੀਤਾ ਕੁਛ ਨਹੀਂ, ਅੰਨ ਜਲ ਅੰਦਰ ਗਏ ਨੂੰ ਦਿਹਾੜੇ ਹੀ ਗੁਜ਼ਰ ਗਏ ਹਨ, ਤਾਂ ਅਨੀਮਾ ਕਿਸ ਖਾਤਰ? ਮੈਨੂੰ ਕਬਜ਼ੀ ਹੋਵੇ ਤਾਂ ਮੈਂ ਆਪੇ ਹੀ ਜੁਲਾਬ ਲੈ ਸਕਦਾ ਹਾਂ ਜਾਂ ਡਾਕਟਰ ਦੀ ਸਲਾਹ ਲੈ ਸਕਦਾ ਹਾਂ। ਜੇ ਡਾਕਟਰ ਦਾ ਕਿਸੇ ਮਰੀਜ਼ ਉੱਤੇ ਜੁਲਾਬ ਵਾਲਾ ਇਲਾਜ ਫੇਲ ਹੋ ਜਾਵੇ ਤਾਂ ਉਹ ਅਨੀਮਾ ਕਰ ਸਕਦਾ ਹੈ, ਪਰ ਤੁਸੀਂ ਕਿਉਂ ਖਾਮ ਖਾ ਆਣ ਉਦਾਲੇ ਹੋਏ ਹੋ? ਕੀ ਤੁਸੀਂ ਡਾਕਟਰ ਹੋ? ਗੋਰਾ ਜੇਲਰ, ਸਾਨੂੰ ਸੁਪਰਡੈਂਟ ਸਾਹਿਬ ਦਾ ਹੁਕਮ ਹੈ ਕਿ ਜਬਰਨ ਅਨੀਮਾ ਕਰੋ। ਮੈਂ ਤੁਸੀਂ ਫਿਰ ਜ਼ਬਰ ਕਰਕੇ ਹੀ ਹੱਥ ਦੇਖ ਲਵੋ, ਇੱਥੇ ਕਿਹੜਾ ਬੰਗਾਂ ਪਹਿਨੀਆਂ ਹੋਈਆਂ ਹਨ। ਜੇਲਰ, ਇਤਨੇ ਆਦਮੀਆਂ ਦੇ ਅੱਗੇ ਤੁਮ ਕਿਆ ਕਰ ਸਕਦੇ ਹੋ, ਹਮ 20 ਆਦਮੀ ਹੈ, ਤੁਮ ਅਕੇਲੇ ਕਿਆ ਕਰੋਗੇ। ਮੈਂ, ਫਿਰ ਵੇਖ ਲਵੋ ਸਵਾਦ, ਹੱਥ ਕੰਗਣ ਨੂੰ ਆਰਸੀ ਦੀ ਕੀ ਲੋੜ। ਜੇਲਰ ਵੱਲੋਂ ਹੱਥੋਂ ਪਾਈ। ਮੇਰੀ ਇਸ ਵੰਗਾਰ ਨੂੰ ਸੁਣ ਕੇ ਉਹ ਸਾਰੇ ਮੇਰੀ ਵੱਲ ਵਧੇ ਅਤੇ ਮੇਰੇ ਨਾਲ ਹੱਥੋਂ ਪਾਈ ਕਰਨ ਲੱਗੇ। ਜਦ ਮੇਰੇ ਉੱਤੇ ਚੜ੍ਹਨ ਪੈਣ, ਮੈਂ ਪਛਾਣ ਨੂੰ ਧੱਕ ਦੇਵਾਂ, ਮੇਰਾ ਹੱਥ ਫੜਨ ਆਉਣ ਤਾਂ ਮੈਂ ਫੁਰਤੀ ਨਾਲ ਹੱਥ ਛੋਹਣ ਹੀ ਨਾ ਦੇਵਾਂ ਅਤੇ ਦੋਹਾਂ ਹੱਥਾਂ ਨਾਲ ਉੱਪਰ ਉੱਲਰ ਰਹੇ ਉਲਾਰੂਆਂ ਨੂੰ ਪਿੱਛੇ ਧੱਕ ਧੱਕ ਕੇ ਪਛਾੜਾਂ। ਉਹ ਡਰ ਡਰ ਕੇ ਅਗਾਹਾਂ ਨੂੰ ਆਉਣ ਅਤੇ ਸਵਾ ਲੱਖੀ ਖਾਲਸਾ ਨਿਧੜਕ ਹੋ ਕੇ ਸਭ ਨੂੰ ਚਣੇ ਚਵਾਈ ਜਾਵੇ। ਇਸ ਕਸ਼ਮ ਕਸ਼ਮ ਵਿਚ ਕਿਸੇ ਦੇ ਜਵਾੜੇ ਸੇਕੇ ਗਏ, ਕਿਸੇ ਦੇ ਮੋਢੇ ਮਸਲੇ ਗਏ, ਕਿਸੇ ਦੀ ਹਿੱਕ ਫੁਸਲਾਈ ਗਈ, ਕਿਸੇ ਦੀ ਧੌਣ ਮੋਚੀ ਗਈ, ਗੱਲ ਹੱਥਿਆਂ ਨਾਲ ਹੀ ਕਿਸੇ ਦੀ ਗੋਗੜ ਸੇਕੀ ਗਈ, ਕਈਆਂ ਦੀਆਂ ਟੋਪੀਆਂ ਸਿਰਾਂ ਤੋਂ ਲਹਿ ਕੇ ਡਿੱਗ ਪਈਆਂ ਅਤੇ ਧੱਕਿਆਂ ਨਾਲ ਬਾਹਲਿਆਂ ਦੇ ਸਿਰ ਪਥਰੀਲੀਆਂ ਕੰਧਾਂ ਦੇ ਨਾਲ ਟਕਰਾ ਕੇ ਜਰਵਾਏ ਗਏ। ਪਏ ਸਾਰੇ ਹੌਂਕਣ। ਹਿੰਦੂ ਬਾਬੂਆਂ ਨੂੰ ਤਾਂ ਆਪਣੀਆਂ ਧੋਤੀਆਂ ਸੰਭਾਲਣ ਦੀ ਹੀ ਪੈ ਗਈ। ਕਈ ਕਰਾਂਟੜੇ ਪਲਤਲੂਨਾ ਹੀ ਝਾੜਦੇ ਫਿਰਨ। ਗੋਰੇ ਜੇਲਰ ਦਾ ਚਿਹਰਾ ਲਾਲ ਬੂਜਨੇ ਵਰਗਾ ਨਿਕਲ ਆਇਆ, ਖੜਾ ਥਰ ਥਰ ਕੰਬੇ। ਸਾਰਿਆਂ ਦਾ ਸਾਹ ਨਾਲ ਸਾਹ ਨਾ ਰਲੇ, ਹੰਭ ਹਾਰ ਕੇ ਬਾਹਰ ਭੱਜ ਨਿਕਲੇ ਤੇ ਖਾਲਸਾ ਸਵਾ ਲੱਖ ਹੀ ਮੈਦਾਨ ਵਿਚ ਖੜਾ ਗੱਜੇ। ਕੋਈ ਘੰਟਾ ਕੁ ਭਰ ਪਿੱਛੋਂ ਕੈਦੀ ਲੰਬਰਦਾਰ ਕਾਲੀ ਪੀਲੀ ਵਰਦੀ ਵਾਲਿਆਂ ਜੇਲ ਕੈਦੀਆਂ ਦਾ ਜਮ ਘਟਾ ਇਕੱਠਾ ਕਰਕੇ ਜੇਲਰ ਮੇਰੇ ਉਪਰ ਫਿਰ ਚੜਾ ਲਿਆ ਆ। ਪਰ ਐਦਕੀ ਕੋਈ ਬਾਬੂ ਸ਼ਾਬੂ ਉਸ ਦੀ ਸੈਨਾ ਵਿਚ ਸ਼ਾਮਲ ਹੋ ਕੇ ਨਾ ਆਇਆ। ਉਨ੍ਹਾਂ ਵਿਚਾਰਿਆਂ ਨੂੰ ਮੇਰੇ ਮੂਹਰੇ ਕਰਕੇ ਭੁਗਤਾਉਣ ਲੱਗਾ। ਮੈਂ ਆਖਿਆ, ਇਨ੍ਹਾਂ ਵਿਚਾਰਿਆਂ ਨੂੰ ਕਿਉਂ ਬਲਦੀ ਦੇ ਬੁੱਥੇ ਦਿੰਦਾ ਹੈ, ਤੂੰ ਆਪ ਮੂਹਰੇ ਹੋ ਖਾਂ। ਅੱਗੇ ਵੀ ਤੂੰ ਵਿਚਾਰੇ ਆਪਣੇ ਸਟਾਫ ਬਾਬੂਆਂ ਦੀ ਖੁੰਭ ਠਪਾਈ ਹੈ ਅਤੇ ਹੁਣ ਇਨ੍ਹਾਂ ਗਰੀਬ ਕੈਦੀਆਂ ਨੂੰ ਮੂਹਰੇ ਡਾਉਣ ਲੱਗਾ ਹੈ। ਵਿਚਾਰੇ ਕੈਦੀ ਲੜੇ ਲੰਬਰਦਾਰ ਮੇਟ ਨੂੰ ਮੋਝਾਣੇ ਹੋ ਹੋ ਹੇਠਾਂ ਨੂੰ ਚੱਕਣ, ਸ਼ਰਮੀਲੇ ਹੋ ਹੋ ਹੇਠਾਂ ਨੂੰ ਅੱਖਾਂ ਕਰਦੇ ਜਾਣ। ਕਈ ਤਾਂ ਲੁਕ ਲੁਕ ਕੇ ਜੇਲਰ ਤੋਂ ਅੱਖ ਬਚਾ ਕੇ ਮੇਰੇ ਅੱਗੋਂ ਦੂਰੋਂ ਹੀ ਹੱਥ ਖੜੇ ਜੋੜਨ ਤੇ ਇਸ਼ਾਰੇ ਕਰਨ, ਮਨੋ ਖਿਮਾ ਮੰਗਦੇ ਹਨ ਅਤੇ ਕਹਿੰਦੇ ਹਨ ਕਿ ਅਸੀਂ ਮਜਬੂਰ ਹੋਏ ਵੇ, ਹੁਕਮੀ ਬੱਧੇ ਆਏ ਹਾਂ। ਉਨ੍ਹਾਂ ਨੂੰ ਜੇਲਰ ਘੂਰ ਘੂਰ ਕੇ ਬਥੇਰਾ ਆਖੇ, ਇਸ ਕੋ ਪਕੜ ਕੇ ਨੀਚੇ ਗਿਰਾਓ, ਪਰ ਉਹ ਵਿਚਾਰੇ ਜਿਮਕਣ ਹੀ ਨਾ, ਮੁੱਖੋਂ ਕੁਛ ਵੀ ਨਾ ਕੂਣ, ਨਾ ਹੁਕਮ ਦੀ ਤਮੀਲ ਹੀ ਕਰਨ। ਜਦੋਂ ਜੇਲਰ ਨੇ ਬਹੁਤ ਹੀ ਉਨ੍ਹਾਂ ਨੂੰ ਬਾਰੰਬਾਰ ਡਾਂਟਿਆ ਤਾਂ ਉਨ੍ਹਾਂ ਵਿਚੋਂ ਇਕ ਦਲੇਰ ਪੀਲੀ ਵਰਦੀ ਵਾਲਾ ਕੈਦੀ ਵਾਲਟਰ ਮੇਟ ਬੋਲਿਆ, ਹਜੂਰ ਜੇ ਤੋ ਸਾਧੂ ਦੇਸ਼ ਭਗਤ ਹੈ, ਹਮਾਰੀ ਖਾਤਰ ਹੀ ਜੇਲ ਮੇ ਪੜੇ ਹੋਏ ਹੈ, ਆਪਕਾ ਵੀ ਕੁਛ ਨਹੀਂ ਬਿਗਾੜਤੇ, ਇਨ੍ਹੋਂ ਕਿਆ ਕਸੂਰ ਕੀਆ ਹੈ ਕਿ ਜਿਸਕੇ ਬਦਲੇ ਹਮ ਇਨਸੇ ਖਾਮ ਖਾਕੀ ਬਦਸਲੂਕੀ ਕਰਕੇ ਸਰਾਪ ਲੈ ਕੇ ਆਪਣੀ ਬੇੜੀ ਮੇ ਵੱਟੇ ਡਾਲੇ, ਹਮ ਲੋਗੋ ਕਾ ਤਾਂ ਹੌਸਲਾ ਨਹੀਂ ਪੜਤਾ। ਜੇਲਰ ਕੜਕ ਕੇ ਬੋਲਿਆ, ਕਿਆ ਤੁਮ ਹਮਾਰੀ ਹੁਕਮਦੁੱਲੀ ਕਰਤੇ ਹੋ, ਤੁਮਾਰੀ ਪੀਲੀ ਵਰਦੀ ਅਭੀ ਉਤਾਰ ਲੂੰਗਾ ਔਰ ਚੱਕੀ ਕੋਲੂ ਕੀ ਸਜ਼ਾ ਦੇਕਰ ਕੋਠੀ ਬੰਦ ਕਰ ਦੂੰਗਾ। ਕੈਦੀ ਵਾਰਡਰ ਜੋ ਰਾਜਪੂਤ ਸੀ ਆਪਣੀ ਹੀ ਵਰਦੀ ਲਾ ਕੇ ਜੇਲਰ ਦੇ ਪੈਰਾਂ ਵਿਚ ਮਾਰ ਕੇ, ਆ ਲੈ ਆਪਣੀ ਵਰਦੀ ਤੇ ਕਰ ਦਿਓ ਕੋਠੀ ਬੰਦ। ਜਦੋਂ ਕੈਦੀ ਹੋ ਗਏ ਤਾਂ ਕੋਲੂ ਚੱਕੀ ਦੀਆਂ ਮੁਸ਼ਕਤਾਂ ਤੋਂ ਕੀ ਡਰਨਾ ਹੈ, ਸਾਧੂ ਦੇ ਸਰਾਪ ਨਾਲੋਂ ਤਾਂ ਬੁਰੀਆਂ ਨਹੀਂ। ਮੈਂ ਇਸ ਦੇਸ਼ ਭਗਤ ਸਾਧੂ ਦੀ ਹੱਦ ਤੱਕ ਆਪਣੇ ਹੱਥੋਂ ਸੇ ਨਹੀਂ ਕਰ ਸਕਦਾ ਔਰ ਨਾ ਹੀ ਕੋਈ ਹੋਰ ਲੰਬੜਦਾਰ ਭਾਈ ਕਰੇਗਾ, ਕਿਉਂਕਿ ਹਮ ਲੋਕ ਕੈਦੀ ਲੋਗੋ ਕੀ ਰਾਖੀ ਕਰਨੇ ਵਾਸਤੇ ਰੱਖੇ ਹੋਏ ਹੈ, ਨਾ ਕਿ ਨਾ ਹੱਕ ਉਨਕੇ ਸਾਥ ਬੁਰਾ ਸਲੂਕ ਕਰਨੇ ਕੇ ਵਾਸਤੇ। ਇਸ ਰਾਜਪੂਤ ਵਾਰਡਰ ਦਾ ਨਾਂ ਡੂੰਗਰ ਸਿੰਘ ਸੀ। ਜੇਲਰ ਨੇ ਉਸ ਵਿਚਾਰੇ ਦੀ ਪੀਲੀ ਵਰਦੀ ਉਥੇ ਹੀ ਲਾ ਲਈ ਤਾਂ ਕਿ ਉਸ ਦੇ ਸਾਥੀ ਲੰਬੜਦਾਰਾਂ ਨੂੰ ਡਰ ਪੈ ਜਾਵੇ ਉਸ ਦਾ ਇਹ ਹੁਕਮ ਮੰਨ ਕੇ ਮੈਨੂੰ ਜ਼ਬਰਦਸਤੀ ਅਨੀਮਾ ਕਰਨ। ਪਰ ਵਾਰਡਰ ਦੇ ਬੋਲਣ ਅਤੇ ਜੇਲ ਦੇ ਮਿਲੇ ਸੁੱਖਾਂ ਨੂੰ ਲੱਤ ਮਾਰਨ ਦਾ ਸਿੱਟਾ ਇਹ ਹੋਇਆ ਕਿ ਕਿਸੇ ਨੇ ਵੀ ਜੇਲਰ ਦਾ ਹੁਕਮ ਨਾ ਮੰਨਿਆ। ਜੇਲਰ ਨੇ ਕੈਦੀ ਬਾਗੀ ਹੋਏ ਸਮਝ ਕੇ ਇਕ ਦੋ ਦੀਆਂ ਵਰਦੀਆਂ ਲੁਹਾ ਲਈਆਂ ਤੇ ਇਕ ਦੋ ਦੇ ਹਿਸਟਰੀ ਟਿਕਟ ਰਿਪੋਰਟਾਂ ਲਿਖਣ ਵਾਸਤੇ ਮੰਗ ਲਈ। ਗੱਲ ਕੀ, ਉਹ ਵਿਚਾਰੇ ਕੈਦੀਆਂ ਉਪਰ ਹੀ ਆਪਣੇ ਗੁੱਸੇ ਦੀ ਝੱਗ ਮੱਠੀ ਕਰਕੇ ਠੁੱਠੂ ਹੋ ਕੇ ਵਾਪਸ ਚਲੇ ਗਿਆ। ਤੀਜੀ ਵਾਰ ਫੇਰ ਜੇਲ ਡਾਕਟਰ ਨੂੰ ਲਿਆਇਆ ਤੇ ਕਹਿਣ ਲੱਗਾ ਕਿ ਸੁਪਰਡੈਂਟ ਮੈਡੀਕਲ ਅਫਸਰ ਦਾ ਹੁਕਮ ਹੈ, ਇਸ ਨੂੰ ਜਬਰਨ ਅਨੀਮਾ ਕਰੋ। ਡਾਕਟਰ ਵਿਚਾਰਾ ਅੱਗੇ ਵਧੇ ਤਾਂ ਸਹੀ, ਪਰ ਮੇਰੀ ਝਿੜਕ ਸੁਣ ਕੇ ਪਿੱਛੇ ਹਟ ਜਾਵੇ ਅਤੇ ਮੇਰੇ ਨਾਲ ਹੱਥੋਂ ਪਾਈ ਹੋਣ ਨੂੰ ਉਸਦਾ ਹਿਆ ਨਾ ਪਵੇ। ਜੇਲਰ ਉਸ ਨੂੰ ਘੂਰ ਘੂਰ ਕਹੇ, ਕਿਉਂ ਅਨੀਮਾ ਨਹੀਂ ਕਰਦੇ? ਡਾਕਟਰ, ਭਲਾ ਜੇਲਰ ਸਾਹਿਬ, ਆਪ ਆਪਣੇ ਸਾਰੇ ਸਟਾਫ ਸਮੇਤ ਇਸ ਕੰਮ ਨੂੰ ਨਾ ਕਰ ਸਕੇ ਤੇ ਨਾ ਕਾਮਯਾਬ ਰਹੇ ਤੋ ਮੈਂ ਅਕੇਲਾ ਕੈਸੇ ਕਰ ਸਕਤਾ ਹੂੰ? ਅਨੀਮਾ ਕਰਨਾ ਮੇਰਾ ਕੰਮ ਤਾਂ ਜ਼ਰੂਰ ਹੈ, ਲੇਕਿਨ ਬਿਮਾਰ ਕੋ ਰਜ਼ਾਮੰਦ ਕਰਕੇ, ਨਾ ਕਿ ਜ਼ਬਰਦਸਤੀ ਕਿਸੇ ਨੂੰ ਪਕੜ ਜਕੜ ਕੇ। ਡਾਕਟਰੀ ਪੇਸ਼ਾ ਮੁਝਕੋ ਜ਼ਬਰਦਸਤੀ ਅਨੀਮਾ ਕਰਨੇ ਕੀ ਇਜਾਜ਼ਤ ਨਹੀਂ ਦੇਤਾ। ਜੇਲਰ, ਫਿਰ ਤੁਮ ਇਸ ਕੋ ਸਮਝਾਓ ਕਿ ਅਨੀਮਾ ਕਰਨੇ ਕੀ ਡਾਕਟਰੀ ਅਸੂਲ ਮਾਫਿਕ ਜ਼ਰੂਰਤ ਹੈ। ਡਾਕਟਰ, ਮੈਨੂੰ ਮੁਖਾਤਬ ਹੋ ਕੇ, ਸਰਦਾਰ ਸਾਹਿਬ, ਅਨੀਮਾ ਕਰਾਨੇ ਮੇਂ ਕਿਆ ਹਰਜ਼ ਹੈ? ਮੈਂ, ਮੁਝੇ ਇਸ ਕੀ ਜ਼ਰੂਰਤ ਹੀ ਕੋਈ ਨਹੀਂ, ਨਾ ਮੁਝਕੋ ਕੋਈ ਕਬਜ਼ੀ ਕੀ ਸ਼ਿਕਾਇਤ ਹੀ ਹੈ। ਡਾਕਟਰ, ਸੁਪਰਡੈਂਟ ਸਾਹਿਬ ਜੋ ਕਿ ਹਮਾਰਾ ਮੈਡੀਕਲ ਅਫਸਰ ਵੀ ਹੈ, ਇਸ ਵਕਤ ਯਹੀ ਮੁਨਾਸਬ ਸਮਝਤਾ ਹੈ ਕਿ ਤੁਹਾਡੀ ਸਿਹਤ ਕੋ ਬਰਕਰਾਰ ਰੱਖਣੇ ਕੇ ਵਾਸਤੇ ਅਨੀਮਾ ਕਰਨਾ ਲਾਜ਼ਮੀ ਹੈ, ਚਾਹੇ ਆਪਕੋ ਜ਼ਰੂਰਤ ਮਹਿਸੂਸ ਹੋ ਜਾਂ ਨਾ ਹੋ। ਮੈਂ, ਐਸਾ ਕੌਨ ਸਾ ਵਕਤ ਉਨਕੇ ਉਪਰ ਆਣ ਪੜਾ ਹੈ ਕਿ ਜੇ ਮੌਕਾ ਹੱਥ ਸੇ ਨਹੀਂ ਜਾਣੇ ਦਿੱਤੇ? ਡਾਕਟਰ, ਅਸਲ ਬਾਤ ਤੋ ਜੇ ਹੈ ਕਿ ਵੋ ਆਪਕੋ ਫੋਰਸ ਫੀਡ ਕਰਨਾ ਚਾਹਤੇ ਹੈ ਔਰ ਫੋਰਸ ਫੀਡ ਕਰਨੇ ਸੇ ਪਹਿਲੇ ਅਨੀਮਾ ਕਰਨਾ ਲਾਜ਼ਮੀ ਸਾਡਾ ਅਸੂਲ ਹੈ। ਮੈਂ, क्या आप अपने इष्ट की कसम खा के कह सकते हो कि डॉक्टरी रूल से फोर्स फीडिंग से पहले अनीमा करना जरूरी है? डॉक्टर हॉली जेलर तो अख बचा के, जे तो अनीमा करना आपको बेइज्जत करना समझते हैं। इस वेले जेलर रता दुरेडे दरवाजे बाहर खड़ा सी उची आवाज से, आप खुद ही अपने हाथों से अनीमा कर लीजिए, मैं आपको अनीमा करने का टंग बता देता हूं। मेरे कन विच अते पैरों को हाथ लगाकर, परमात्मा के वास्ते मुझे इस खुआरी से बचाइए, मेरी बेनती मंजूर कर लीजिए, उची जेलर नु सुना के, इससे आपको फायदा ही फायदा है। कब्जी वाली किसी मवाद का कोई फुजला होगा तो वो निकल जाएगा, भुख हड़ताल में भी आपको सहूलियत रहेगी। मैं अच्छा डॉक्टर साहब तुसी कसूता वास्ता पाया है, लियाओ मेनू दसो कि अनीमा किवें करीदा है, ते आप दस के परे हट जाओ। डॉक्टर अनीमा करन दा ढंग दस के लियाओ, असी सारे ही परे हट जांदे हां, तुसी दर पड़दा खुद ही अनीमा कर लवो। कन्न विच ए सारा पानी नलकी थानी डोल छड्डो तां कि जेलर साहब नूं प्रतीत हो जावे कि तुसी दर पड़दा खुद ही अनीमा कर लिया है। मैं कल्ले ने 10-15 मिंट बैठ के नलकी थानी साबुन घोलिया पानी डोल डाल के विचारे डॉक्टर दा छुटकारा कराया। पिछों जिस प्रकार कुचाला सुपरडेंट अपनी भूती लश्कर चढ़ा के लियाया अते मेनू गां दे गोश्त दा अर्क जबरन पिआउण ते तमाकू दीआं धमकीआं दित्तीआं ते दंद तोड़े गए, उह तां बहुत सारा वृतांत बाहर गईआं चिट्ठीआं विच विस्थार सहित पहलां ही आ चुका है, पर इक स्वादली घटना दा जिक्र करना इत्थे दिलचस्पी तों खाली नहीं होवेगा। हां उह इह कि मैनू पूरा यकीन हो चुका कि इह पापी पुरश जटार अपनी इस दुष्टाई तों बाज नहीं आउंदा, अते बाहरों मेरे परम प्यारे उपकारी प्रेमी वीर मुनशा सिंह संत सिंह आदिकां दे सारे हिले मेरी बिपता दूर कराउण दे रह खड़ोते हन। ਤਾਂ ਦਾਸ ਨੂੰ ਪੁੱਜ ਕੇ ਨਿਰਾਸ਼ਤਾ ਭਰੀ ਕਲਮਲਾਹਟ ਹੋਈ। ਮੇਰੇ ਪਿਆਰੇ ਵੀਰ ਮਾਨਸਾ ਸਿੰਘ ਜੀ ਨੇ ਬੜੀਆਂ ਲੂਰੀਆਂ ਲਈਆਂ ਕਿ ਕਿਵੇਂ ਮੇਰੀ ਧਰਮ ਪ੍ਰਤਿਗਿਆ ਬਰਕਰਾਰ ਰਹੇ ਤੇ ਧਰਮਹਾਨੀ ਦੀ ਨੌਬਤ ਨਾ ਆਉਣੀ ਪਾਵੇ। ਉਨ੍ਹਾਂ 500 ਦਮੜੇ ਤਾਈ ਜੇਲ੍ਹ ਕਰਮਚਾਰੀਆਂ ਨੂੰ ਅੰਦਾਮ ਦੇਣ ਲਈ ਇਕਰਾਰ ਵੀ ਕੀਤਾ ਕਿ ਕਿਵੇਂ ਸਹੀ ਸਲਾਮਤ ਇਕ ਵਾਰ ਜੇਲ੍ਹ ਤੋਂ ਬਾਹਰ ਕੱਢ ਲਿਆਵਣ, ਪਰ ਉਨ੍ਹਾਂ ਦਾ ਕੋਈ ਵੀ ਚਾਰਾ ਕਾਰਗਰ ਨਾ ਹੋਇਆ। ਬਾਹਰ ਸਾਰੇ ਨਾਗਪੁਰ ਸ਼ਹਿਰ ਵਿਚ ਐਜੀਟੇਸ਼ਨ ਦਾ ਹੜ੍ਹ ਚਲਾ ਦਿੱਤਾ। ਦੇਸ਼ ਭਗਤ ਮਿਸਟਰ ਅਭੈ ਅੰਕੁਰ ਬਰੈਸਟਰ ਨੇ ਖਾਸਾ ਹਿੱਸਾ ਲਿਆ ਤੇ ਬੜ ਚੜ ਕੇ ਉਦਮੀ ਪੁਰਾਲਾ ਹਿੱਲਾ ਮੇਰੀ ਹਰ ਪ੍ਰਕਾਰ ਦੀ ਹਮਦਰਦੀ ਵਿਚ ਕੀਤਾ। ਪਿਆਰੇ ਅਭੈ ਅੰਕੁਰ ਜਿਹਾ ਨਿਰਭੈ ਦੇਸ਼ ਭਗਤ ਯੋਧਾ ਸਾਰੇ ਮੱਧ ਪ੍ਰਾਂਤ ਸੀਪੀ ਵਿਖੇ ਵਿਰਲਾ ਹੀ ਦੇਖਿਆ ਤੇ ਵਿਰਲਾ ਹੀ ਜੰਮਣਾ ਹੈ, ਅਤੇ ਦਾਸ ਆਪਣੇ ਸੂਰਬੀਰ ਬਹਾਦਰ ਮਨਸਾ ਸਿੰਘ ਆਦਿਕਾਂ ਦਾ ਜ਼ਿੰਦਗੀ ਭਰ ਮਸ਼ਕੂਰ ਰਹੇਗਾ। ਮੇਰੀਆਂ ਅਸ਼ੀਰਵਾਦੀ ਅਸੀਸਾਂ ਉਨ੍ਹਾਂ ਦੀ ਨਿਮਿਤ ਲੋਕ ਪ੍ਰਲੋਕ ਵਿਖੇ ਨਿਹਚਲਤਾ ਸਹਿਤ ਅਸਰ ਪਜ਼ੀਰ ਰਹਿਣਗੀਆਂ। ਜੇਲ੍ਹ ਦੀ ਚਾਰ ਦੀਵਾਰੀ ਦੇ ਅੰਦਰੋਂ ਬਾਹਰ ਜਾਂ ਬਾਹਰੋਂ ਅੰਦਰ ਹੋਰ ਕਿਸੇ ਸਹਾਇਤਾ ਦੀ ਮੰਗ ਦਾ ਜਾਣਾ ਜਾਂ ਸਹਾਇਤਾ ਦਾ ਆਉਣਾ ਔਖਾ ਹੀ ਅਸੰਭਵ ਹੋ ਗਿਆ। ਇਕ ਰਾਤ ਵਿਚਾਲੇ ਰਹਿ ਗਈ, ਦੂਜੇ ਦਿਨ ਕਹਿਰ ਵਰਤਣਾ ਸੀ। ਦਿਨ ਛਿਪਣਸਾਰ ਰਹਿਰਾਸ ਦੇ ਪਾਠ ਪਿੱਛੋਂ ਸੱਚੇ ਪਾਤਸ਼ਾਹ ਸਰਬ ਵਿਆਪਕ ਘੱਟ ਘੱਟ ਦੇ ਅੰਤਰਜਾਮੀ ਸਤਿਗੁਰੂ ਅੱਗੇ ਜਿਉਦੜੀਆਂ ਕਰਨੀਆਂ ਆਰੰਭੀਆਂ ਕਿ ਹੇ ਸੱਚੇ ਪਾਤਸ਼ਾਹ, ਅੱਜ ਰਾਤੋ ਰਾਤ ਸ੍ਰੀ ਸਾਹਿਬ ਦੀ ਦਾਤ ਅੰਦਰ ਪਹੁੰਚਾ ਦੇ। ਦਿਨ ਚੜ੍ਹਦੇ ਹੀ ਜਰਵਾਣਿਆਂ ਦੇ ਜ਼ੋਰ ਤੇ ਧਰਮ ਤੋਂ ਰਕਸ਼ਾ ਲਈ ਭਾਵੇਂ ਜਾਨ ਉੱਤੇ ਹੀ ਖੇਡ ਜਾਣਾ ਪਵੇ, ਪਰ ਆਪ ਦੇ ਬਖਸ਼ੇ ਧਰਮ ਨੂੰ ਵੱਟਾ ਨਾ ਲੱਗੇ। ਧਰਮ ਬੈਰੀਆਂ ਨੂੰ ਆਪ ਦੀ ਉਸ ਬਖਸ਼ਿਸ਼ ਦੁਆਰਾ ਆਪਣੇ ਨੇੜੇ ਨਾ ਢੁਕਣ ਦੇਵਾਂ। ਜੇ ਅੰਤ ਨੂੰ ਮੇਰੇ ਉੱਤੇ ਵਾਰ ਕਰ ਹੀ ਦੇਣ ਤਾਂ ਮੈਂ ਤੇਰੀ ਬਖਸ਼ੀ ਸ੍ਰੀ ਸਾਹਿਬ ਨੂੰ ਆਪਣੇ ਧਰਮ ਰਕਸ਼ਾ ਦੀ ਢਾਲ ਬਣਾ ਕੇ ਜੋ ਕੁਝ ਵੀ ਕਰ ਸਕਾਂ ਸੋ ਕਰ ਗੁਜ਼ਰਾਂ। ਇਸ ਪ੍ਰਕਾਰ ਦੀਆਂ ਬੇਨਤੀਆਂ ਕਰਦਾ ਕਰਦਾ ਮੈਂ ਬੇਨਤੀ ਸਰੂਪ ਹੀ ਹੋ ਗਿਆ। ਬੇਨਤੀ ਲੀਨ ਹੋ ਕੇ ਹੀ ਆਪਣੇ ਆਸਣ ਉੱਤੇ ਢਹਿ ਪਿਆ। ਉਦੋਂ ਹੀ ਪਤਾ ਲੱਗਾ ਕਿ ਮੈਨੂੰ ਟੁੰਬ ਕੇ ਕਿਸੇ ਹੱਥ ਨੇ ਬੇਹੋਸ਼ੀ ਤੋਂ ਜਗਾਇਆ ਹੈ। ਦੇਖਾਂ ਕਿ ਇਕ ਸ਼ਖਸ ਜਿਸ ਨੂੰ ਮੈਂ ਜੇਲ੍ਹ ਕਰਮਚਾਰੀ ਸਮਝਦਾ ਸੀ ਜੰਗਲੇ ਦੇ ਬਾਹਰ ਵਾਰ ਮੇਰੇ ਸਿਰਾਣੇ ਕੋਲ ਖੜਾ ਹੈ, ਜਿਸ ਦੀ ਕਿ ਉਸ ਵੇਲੇ ਕਦੇ ਵੀ ਆਸ ਨਹੀਂ ਸੀ, ਜਿਸ ਨੂੰ ਮੈਂ ਕਦੇ ਵੀ ਅੱਗੇ ਰਾਤ ਬਰਾਤੇ ਆਉਂਦਾ ਨਹੀਂ ਸੀ ਦੇਖਿਆ ਤੇ ਨਾ ਹੀ ਉਸ ਦੀ ਰੂਹ ਤੋਂ ਵਾਕਫ ਹੋਇਆ ਸੀ। ਆਖਣ ਲੱਗਾ ਤੇ ਬੜੀ ਤੜਪ ਵਾਲੇ ਹਿਰਦੇ ਨਾਲ ਕਹਿਣ ਲੱਗਾ ਕਿ ਇਸ ਵਕਤ ਮੈਨੂੰ ਹੁਕਮ ਕਰੋ, ਜੋ ਚਾਹੋ ਸੋ ਹਾਜ਼ਰ ਕਰਾਂ, ਮੈਨੂੰ ਖਾਸ ਉਕਸਾਹਟ ਹੋਈ ਹੈ। ਮੇਰੇ ਮੂੰਹੋਂ ਤਾਬੜਤੋੜ ਹੀ ਮੰਗ ਨਿਕਲੀ ਜੋ ਮੇਰੇ ਮੂੰਹ ਤੇ ਚੜੀ ਹੋਈ ਸੀ। ਮੈਨੂੰ ਪ੍ਰਤੀਤ ਹੋਇਆ ਕਿ ਇਹ ਮੇਰੇ ਹੁਕਮੀ ਗੁਰੂ ਕਰਤਾਰ ਦੇ ਹੁਕਮਾਂ ਦਾ ਪ੍ਰੇਰਿਆ ਹੋਇਆ ਆਇਆ ਹੈ। ਮੈਨੇ ਝੱਕ ਹੋ ਕੇ ਆਖਿਆ, ਲਿਆਓ ਫਿਰ ਸ੍ਰੀ ਸਾਹਿਬ। ਉਸਨੇ ਹੀਲ ਨਹੀਂ ਕੀਤੀ, ਹੁਜਤ ਨਹੀਂ ਕੀਤੀ, ਪਿਛਲੇ ਪੈਰੀ ਮੁੜ ਗਿਆ ਤੇ ਮੁੜਦੇ ਕਿਹੜੇ ਮਿੰਟਾਂ ਵਿਚ ਹੀ ਮੇਰੀ ਮਨਵਾਂਸ਼ਤ ਵਸਤੂ ਲਿਆ ਕੇ ਹਾਜ਼ਰ ਕੀਤੀ। ਚਾਂਦਰੇ ਚਾਨਣ ਵਿਚ ਲਿਸ਼ਕਾਂ ਮਾਰੇ ਚੰਡੀ, ਮੈਂ ਵੇਖ ਕੇ ਗਦਗਦ ਹੋ ਗਿਆ, ਨਾਲ ਹੀ ਦੰਗ ਵੀ ਰਹਿ ਗਿਆ। ਮੈਨੂੰ ਲਾਲੀਆਂ ਚੜ ਗਈਆਂ ਝੱਟ ਮਿਆਨ ਵਿਚ ਕਰਕੇ ਉਸਨੇ ਮੇਰੇ ਜੰਗਲੇ ਦੇ ਲਾਗੇ ਹੱਥ ਸਮਾਨ ਵਿਚ ਉਤੇ ਇਕ ਹੋਰ ਸ੍ਰੀ ਸਾਹਿਬ ਦੇ ਮੇਚ ਦੀ ਖੋਲਦੇ ਹੀ ਪੱਟ ਕੇ ਸਣੇ ਮਿਆਨ ਉਸ ਸ਼ਸਤਰ ਨੂੰ ਜ਼ਮੀਨ ਵਿਚ ਦੱਬ ਦਿੱਤਾ ਤੇ ਮੈਨੂੰ ਹਦਾਇਤ ਕੀਤੀ ਕਿ ਸਵੇਰੇ ਤਲਾਸ਼ੀ ਹੋ ਚੁੱਕਣ ਪਿੱਛੋਂ ਇਥੋਂ ਕੱਢ ਕੇ ਆਪਣੇ ਕੁੰਦਗੋਸ਼ੇ ਕਰ ਲੈਣੀ। ਮੈਂ ਨਿਸ਼ਚਿੰਤ ਹੋ ਕੇ ਖੂਬ ਸੌਂ ਗਿਆ। ਮੇਰੇ ਮਨ ਵਿਚ ਅੰਤਰਗਤੀ ਸੁਖਮ ਹੰਕਾਰ ਨੇ ਵੀ ਨਾਲੋ ਨਾਲ ਆਕਰ ਕੀਤਾ। ਮੇਰੀ ਅਰਦਾਸ ਗੁਰੂ ਦਰਗਾਹੇ ਕਬੂਲ ਹੋ ਗਈ। ਹੁਣ ਮੈਂ ਕਿਹਦੇ ਲੈਣ ਦਾ ਹਾਂ? ਸ਼ੁਕਰ ਗੁਜ਼ਾਰ ਹੋ ਕੇ ਜਿੱਥੇ ਮੈਂ ਹੋਰ ਬੰਦਗੀ ਵਿਚ ਜੁਟਣਾ ਸੀ ਸਗੋਂ ਮਟਰੋੜ ਹੋ ਕੇ ਸੁੰਨ ਸਜਾਨੀ ਵਿਚ ਅਲਗਰਜ਼ ਹੋ ਸੁੱਤਾ। ਸਵੇਰੇ ਹੀ ਜਾਗ ਖੁੱਲੀ। ਨਾਮ ਬਾਣੀ ਵਿਚ ਜੁਟਣ ਦੇ ਥਾਂ ਭਾਂਤ ਭਾਂਤ ਦੀਆਂ ਬਿਆਨਤਾਂ ਬਣਾਉਣ ਵਿਚ ਚਿਤਵਿਰਤੀ ਖਚਿਤ ਹੋ ਗਈ। ਵੀਰ ਰਸ ਸੱਚਾ ਵੀਰ ਰਸ ਮਤਵਾਲਾ ਜਗਿਆਸੂ ਜਨ ਆਤਮ ਰੰਗਾਂ ਦੇ ਚੜਾਓ ਵਿਚ ਹੀ ਪਰਿਪੂਰਨ ਰਹਿੰਦਾ ਹੈ। ਉਸ ਦਾ ਭਜਨ ਅਭਿਆਸ ਦੇ ਜੋਤ ਵਿਗਾਸੀ ਠਿਕਾਣੇ ਹਿਲਾਉ ਨਹੀਂ ਹੁੰਦਾ, ਪਰ ਇੱਥੇ ਤਾਂ ਜਰਵਾਣਿਆਂ ਨਾਲ ਯੁੱਧ ਕਰਨ ਦੀ ਪੇਸ਼ਕਦੀਮੀ ਗੁੰਦਾਂ ਗੁੰਦਣ ਵਿਚ ਬਿਰਤੀ ਖਿਚੀਂਦੀ ਜਾਵੇ। ਉੜ ਕੇ ਪ੍ਰੋਗਰਾਮ ਬਣਾ ਕੇ ਕਿ ਜੇ ਪਹਿਲਾਂ ਧਰਮਹਾਨੀ ਵਾਲੀ ਛੇੜ ਛਾੜ ਜਰਵਾਣਿਆਂ ਵੱਲੋਂ ਹੋਈ ਤਾਂ ਸ੍ਰੀ ਸਾਹਿਬ ਤੇ ਹੱਥ ਪਾਉਣਾ ਹੈ, ਧਰਮ ਰਕਸ਼ਾ ਦਾ ਹੋਰ ਕੋਈ ਹੀਲਾ ਬਾਕੀ ਨਾ ਰਿਹਾ ਤਾਂ ਫੇਰ ਸ੍ਰੀ ਸਾਹਿਬ ਹੱਥ ਵਿਚ ਫੜਨਾ ਐਨ ਵਾਜਬ ਹੈ, ਕਿਉਂਕਿ ਚੁੰਕਰ ਅਜ਼ਹਮਾ ਹੀਲ ਤੇ ਦਰਗੁਜ਼ਸ਼ਤ ਹਲਾਲ ਅਸ਼ਟਬੁਰਦਨ ਬਾ ਸ਼ਮਸ਼ੀਰ ਦਸਤ। ਬਸ ਇਹ ਫੈਸਲਾ ਹੋਣ ਸਾਰ ਹੀ ਸੁਰਤੀਆਂ ਫਿਰ ਆਤਮ ਔਜ ਰੰਗਾਂ ਵਿਚ ਜਾ ਖਿੜੀਆਂ ਤੇ ਟੀਸੀ ਦੇ ਠਿਕਾਣੇ ਜਾ ਚੜੀਆਂ। ਪਿਛਲੇ ਘਾਪੇ ਮਿਟ ਗਏ, ਦਿਨ ਚੜਨ ਵਾਲਾ ਹੋ ਗਿਆ ਤਾਂ ਜੰਗਲਿਆਂ ਦੇ ਤਾਲੇ ਖੋਲ ਕੇ ਤਲਾਸ਼ੀ ਲੈਣ ਵਾਲੇ ਆਏ। ਹਸਬ ਮਮੂਲ ਅੰਦਰੋਂ ਖੱਡੀਆਂ ਤੱਪੜਾਂ ਬਿਸਤਰਿਆਂ ਦੀ ਫੋਲਾ ਫਾਲੀ ਕਰਕੇ ਚਲੇ ਗਏ ਤਾਂ ਮੈਂ ਚਕੰਨਾ ਹੋਇਆ ਕਿ ਹੁਣ ਵੇਲਾ ਹੈ ਸ੍ਰੀ ਸਾਹਿਬ ਨੂੰ ਅੰਦਰ ਕਰ ਲੈਣ ਦਾ। ਜੰਗਲੇ ਵਿਚ ਦੀ ਬਾਂਹ ਨੂੰ ਅਗਾਂਹ ਵਧਾ ਕੇ ਪੱਟ ਕੇ ਉਪਰੋਂ ਮਿੱਟੀ ਛਪਾ ਛਪ ਲਾਂਭੇ ਕਰਨ ਲੱਗਾ। ਹੇਠਾਂ ਤਾਂ ਮਿੱਟੀ ਫੋਲ ਸਿੱਟੀ ਪਰ ਅੰਦਰ ਸ੍ਰੀ ਸਾਹਿਬ ਵਿਚੋਂ ਨਾ ਨਿਕਲੀ। ਮੈਂ ਬੈਠਾ ਹੀ ਸੁਣ ਹੋ ਗਿਆ ਕਿ ਇਹ ਕੀ ਕੌਤਕ ਵਰਤਿਆ, ਸ੍ਰੀ ਸਾਹਿਬ ਕੌਣ ਵਿਚੋਂ ਕੱਢ ਕੇ ਲੈ ਗਿਆ। ਮਿੱਟੀ ਉਵੇਂ ਜਿਵੇਂ ਉਪਰ ਢੱਕੀ ਪਈ ਸੀ, ਵਿਚੋਂ ਪੋਲੇ ਦਾ ਪੋਲਾ ਖਾਲੀ ਪੁਲਾੜ ਹੀ ਰਹਿ ਗਿਆ। ਛਪਾ ਛਪ ਉਵੇਂ ਜਿਵੇਂ ਉਪਰ ਮਿੱਟੀ ਖਿਲਾਰ ਕੇ ਉਸ ਪੋਲ ਨੂੰ ਬਰਾਬਰ ਕਰ ਦਿੱਤਾ ਤਾਂ ਕਿ ਕਿਸੇ ਨੂੰ ਮਲੂਮ ਨਾ ਹੋਵੇ। ਭਾਣਾ ਵਰਤਣਾ ਸੀ ਸੋ ਵਰਤ ਗਿਆ, ਹੁਣ ਬਹਿਣ ਵਿਚ ਪੈਣ ਦੀ ਕੀ ਲੋੜ ਸੀ। ਬਿੰਦੋ ਬਿੰਦੀ ਪਿੱਛੋਂ ਧਰਮ ਧੱਕਾ ਕਰਨ ਵਾਲਿਆਂ ਦਾ ਹੜ ਚੜ ਆਇਆ। ਜੋ ਦੰਦ ਭੰਨਣ ਆਦਿ ਦਾ ਬਰਤਾਂਤ ਬੀਤਿਆ ਸੋ ਬਾਹਰ ਵਾਲੀਆਂ ਪਾਤੀਆਂ ਵਿਚ ਬਰਤਾਂਤਿਆ ਗਿਆ ਹੈ। ਦਿਨੇ ਕਹਿਰ ਵਰਤਣ ਪਸ਼ਚਾਤ ਠੰਡ ਹੋਣ ਪਰ ਰਾਤ ਨੂੰ ਉਸੇ ਸਮੇਂ ਉਹ ਗੁਪਤ ਸੱਜਣ ਫੇਰਾ ਪਾਉਣ ਆਏ। ਆਉਂਦੇ ਹੀ ਕਹਿਣ ਲੱਗੇ ਕਿ ਹੈਰਾਨ ਨਾ ਹੋਣਾ, ਸ੍ਰੀ ਸਾਹਿਬ ਆਪਦੇ ਸੁੱਤਿਆਂ ਪਿਆਂ ਤੋਂ ਮੈਂ ਹੀ ਕੱਢ ਕੇ ਲੈ ਗਿਆ ਸੀ। ਮੈਂ ਆਖਿਆ ਓਏ ਭਲੇ ਲੋਕ, ਇਤਨੀ ਉਪਕਾਰ ਭਰੀ ਭਲਿਆਈ ਚਿੱਤ ਕੇ ਫਿਰ ਕਾਂਪ ਕਿਉਂ ਖਾਧੀ? ਤਾਂ ਉਸ ਆਖਿਆ, ਸਿੰਘ ਸਾਹਿਬ ਜੀ ਭਾਵੇਂ ਮਾਰੋ ਭਾਵੇਂ ਛੱਡੋ, ਜੋ ਕੁਛ ਹੋਣਾ ਸੀ ਸੋ ਮੈਥੋਂ ਹੋ ਗਿਆ, ਭਾਵੇਂ ਬੁਰਾ ਭਾਵੇਂ ਚੰਗਾ, ਪਰ ਮੇਰੀ ਘਰਵਾਲੀ ਦੀ ਖਾਤਰ ਜਮ੍ਹਾਂ ਹੋ ਗਈ। ਮੈਂ ਓਏ ਭਲੇ ਪੁਰਸ਼ਾ, ਇਹ ਜਿਹੀਆਂ ਭੇਦ ਦੀਆਂ ਗੱਲਾਂ ਤ੍ਰੀਮਤਾਂ ਪਾਸ ਮਰਦ ਕਦੇ ਕਰਿਆ ਕਰਦੇ ਹਨ? ਉਸ ਆਖਿਆ, ਸਰਦਾਰ ਜੀ ਲਓ ਸੁਣੋ, ਮੈਂ ਤਾਂ ਬਹੁਤ ਹੀ ਗੱਲ ਗੋਝ ਰੱਖੀ ਸੀ, ਮੈਨੂੰ ਗੁੱਝੀ ਹੀ ਪ੍ਰੇਰਣਾ ਹੋਈ ਸੀ। ਮੈਂ ਲੈਂਦੇ ਸਾਰ ਸਰਗਰਮ ਜੋਸ਼ ਚੜੇ ਤੋਂ ਆਪ ਆ ਕੇ ਆਪ ਦੀ ਅਮਾਨਤ ਅਦਾ ਕੀਤੀ, ਜੋ ਅਜ਼ਗੈਬੀ ਤੇ ਇਸ ਦੀ ਇਮਦਾਦ ਨਾਲ ਹੀ ਮੇਰੇ ਸਪੁਰਦ ਹੋਈ ਸੀ। ਸੌਂਪਣਾ ਸੌਂਪ ਕੇ ਮੈਂ ਆਪਣੇ ਧਨ ਭਾਗ ਜਾਤੇ ਅਤੇ ਫੁੱਲਿਆ ਨਾ ਸਮਾਵਾਂ। ਅੱਗੇ ਜਦੋਂ ਮੈਂ ਆਪਣੇ ਘਰ ਪਹੁੰਚਾ ਤਾਂ ਮੇਰੀ ਘਰਵਾਲੀ ਵੀ ਆਪ ਦੀ ਹਮਦਰਦੀ ਭਰੇ ਸਹਿਮ ਵਿਚ ਤ੍ਰਾਸਮਾਨ ਹੋਈ ਜਾਗ ਰਹੀ ਸੀ। ਬਾਹਰ ਸਾਰੇ ਹੀ ਇਹੋ ਥਲਕਾ ਮਚਿਆ ਹੋਇਆ ਸੀ ਕੀ ਮਰਦ ਕੀ ਜਨਾਨੀ, ਬੱਚਾ ਬੱਚਾ ਜਰਵਾਣਿਆਂ ਦੇ ਜ਼ੁਲਮੀ ਵਰਤਾਓ ਤੇ ਫਟਕਾਰਾਂ ਪਾ ਰਿਹਾ ਸੀ ਅਤੇ ਆਪ ਦੀ ਹਮਦਰਦੀ ਵਿਚ ਬੇਨਤੀ ਕਰ ਰਿਹਾ ਸੀ ਤੇ ਚਾਰ ਚਾਰ ਆਂਸੂ ਬਹਾ ਰਿਹਾ ਸੀ। ਮੇਰੀ ਘਰਵਾਲੀ ਤਾਂ ਕਈ ਦਿਨ ਤੋਂ ਤਰਾਹ ਤਰਾਹ ਕਰ ਰਹੀ ਸੀ। ਰਾਤੀ ਜਦ ਮੈਂ ਵਾਪਸ ਗਿਆ ਤਾਂ ਜਾਣਸਾਰ ਉਸਨੇ ਮੈਥੋਂ ਪੁੱਛਿਆ, ਕਿਉਂ ਜੀ, ਉਸ ਮਜ਼ਲੂਮ ਪਰਦੇਸੀ ਦੇਸ਼ ਭਗਤ ਬਾਰੇ ਵੀ ਕੋਈ ਆਧਾ ਨਾਰਾ ਮਾਰਦਾ ਹੈ, ਕੋਈ ਉਸਦੀ ਬੌੜੀ ਕਰਦਾ ਹੈ? ਮੈਨੂੰ ਤਾਂ ਉਸ ਨਾਲ ਹੋਣ ਵਾਲੀਆਂ ਨੀਤੀਆਂ ਨੂੰ ਵਿਚਾਰ ਵਿਚਾਰ ਕੇ ਤੇ ਚਿਤਾਰ ਚਿਤਾਰ ਕੇ ਨੀਂਦ ਹੀ ਨਹੀਂ ਪੈਂਦੀ, ਖਬਰੇ ਵਿਚਾਰੇ ਨਾਲ ਕੱਲ ਕੀ ਵਰਤੇਗੀ। ਮੈਂ ਵਰਤਣਾ ਕੀ ਹੈ, ਕੱਲ ਨੂੰ ਉਸਦਾ ਧਰਮ ਭੰਗ ਕੀਤਾ ਜਾਵੇਗਾ ਤੇ ਆਪਣੀ ਜਾਨ ਉਪਰ ਖੇਡ ਜਾਵੇਗਾ। ਇਸਤਰੀ, ਹਾਂ ਹਾਂ, ਕੀ ਸੱਚਮੁੱਚ ਗਾਂ ਦੇ ਮਾਸਦਾਰ ਉਸ ਨੂੰ ਜਬਰਨ ਪਿਆ ਦੇਣਗੇ? ਮੈਂ, ਇਹ ਨੌਬਤ ਨਹੀਂ ਆਉਣ ਪਾਏਗੀ ਅਤੇ ਭਾਣਾ ਹੋਰ ਦਾ ਹੋਰ ਵਰਤ ਜਾਏਗਾ। ਇਸਤਰੀ, ਕੀ ਤੁਸੀਂ ਲੋਕ ਕੋਈ ਵੀ ਉਸਦੀ ਸਹਾਇਤਾ ਨਹੀਂ ਕਰ ਸਕਦੇ? ਹਾਂਜੀ, ਜਾਨ ਹੀਲ ਕੇ ਵੀ ਕਰੋ। ਮੈਂ, ਤੁਸੀਂ ਵੀ ਆਪਣਾ ਸਾਰਾ ਜ਼ੋਰ ਲਾ ਹੀ ਥੱਕੇ ਹੋ, ਕੀ ਤੁਹਾਡੀ ਕੋਈ ਪੇਸ਼ ਗਈ? ਇਸਤਰੀ, ਮੈਂ ਕੀ ਕਰਾਂ, ਮੈਂ ਤਾਂ ਆਪ ਤੋਂ ਚੋਰੀ ਆਪਣੀਆਂ ਸਾਰੀਆਂ ਟੂਮਾਂ ਜੇਲਰ ਦੀ ਮੇਮ ਸਾਹਿਬ ਅੱਗੇ ਜਾ ਭੇਟਾ ਤਰੀਆਂ ਕਿ ਕਿਵੇਂ ਫੋਹ ਪਾਵਾਂ। ਉਸਨੇ ਅੱਖ ਸੁਣਾਇਆ ਕਿ ਇੱਥੇ ਜੇਲਰ ਸਾਹਿਬ ਦੀ ਵੀ ਕੋਈ ਪੇਸ਼ ਨਹੀਂ ਜਾਂਦੀ, ਉਹ ਵੀ ਵੱਡੇ ਅਫਸਰਾਂ ਤੋਂ ਡਰਦਾ ਹੈ, ਮਾਮਲਾ ਪੋਲੀਟੀਕਲ ਕੈਦੀਆਂ ਦਾ ਹੈ, ਉਨ੍ਹਾਂ ਬਾਰੇ ਕਿਸੇ ਤੋਂ ਨਜ਼ਰ ਲਈ ਪਚਣੀ ਨਹੀਂ। ਨਹੀਂ ਤਾਂ ਇਹੋ ਜਿਹੀਆਂ ਅਨੇਕਾਂ ਬਡਮੁੱਲੀਆਂ ਨਜ਼ਰਾਂ ਲੋਕੀ ਜੇਲਰ ਸਾਹਿਬ ਦੇ ਪੇਸ਼ ਕਰ ਚੁੱਕੇ ਹਨ, ਪਰ ਇੱਥੇ ਕਿਸੇ ਦੀ ਦਾਲ ਨਹੀਂ ਗਲੀ। ਸੁਪਰਡੈਂਟ ਵੀ ਲੋਹੇ ਦੀ ਲੱਠ ਬਣਿਆ ਬੈਠਾ ਹੈ, ਕਿਸੇ ਦੀ ਨਹੀਂ ਮੰਨਦਾ। ਮੈਂ, ਤਾਂ ਤੁਸੀਂ ਬਹੁਤ ਕੁਝ ਕੀਤਾ, ਸ਼ਾਬਾਸ਼, ਐਸਾ ਹੀ ਚਾਹੀਏ। ਇਸਤਰੀ, ਤੁਸੀਂ ਵੀ ਕੁਝ ਕਰਕੇ ਵਿਖਾਓ ਅਤੇ ਜਿਵੇਂ ਹੋ ਸਕਦਾ ਹੈ ਉਸ ਪਰਉਪਕਾਰੀ ਦੇਸ਼ ਭਗਤ ਨੂੰ ਇਸ ਸਭਤਾ ਤੋਂ ਛੁਡਾਓ, ਜਿਸ ਨੇ ਸਾਡੀ ਦੇਸ਼ ਵਾਸੀਆਂ ਦੀ ਖਾਤਰ ਆਪਣੇ ਆਪ ਨੂੰ ਇਤਨੇ ਵੱਡੇ ਖਤਰੇ ਵਿਚ ਪਾਇਆ ਹੈ, ਆਪਣੇ ਬਾਲ ਬੱਚੇ ਦੇ ਟੱਬਰ ਛੱਡ ਕੇ ਉਮਰਾਂ ਬੱਧੀ ਬੰਦੀਖਾਨੇ ਵਿਚ ਆ ਪਿਆ ਹੈ, ਬੰਦੀ ਵਿਚ ਪੈ ਕੇ ਵੀ ਧਰਮ ਵੀਰਾਂ ਦੀ ਤਰ੍ਹਾਂ ਆਪਣੀ ਜਾਨ ਜੋਖਮ ਵਿਚ ਪਾ ਰਿਹਾ ਹੈ। ਉਸ ਦੀ ਮਦਦ ਕਰੋ ਜੀ, ਜ਼ਰੂਰ ਕਰੋ, ਉਸ ਦੀ ਖਾਤਰ ਜੋ ਕੁਝ ਕਰਨਾ ਹੈ ਸੋ ਕਰ ਗੁਜ਼ਰੋ। ਜਦ ਇਸ ਕਿਸਮ ਦੀਆਂ ਗੱਲਾਂ ਬਾਤਾਂ ਮੇਰੀ ਘਰਵਾਲੀ ਨੇ ਮੇਰੇ ਨਾਲ ਕੀਤੀਆਂ ਤਾਂ ਮੈਂ ਆਪਣੀ ਘਰਵਾਲੀ ਦੀ ਇਹ ਹਮਦਰਦੀ ਵਾਲੀ ਸਪਿਰਿਟ ਦੇਖ ਕੇ ਬੇਤਹਾਸ਼ਾ ਬੋਲ ਉੱਠਿਆ ਕਿ ਮੈਂ ਤਾਂ ਆਹ ਕੁਝ ਕਰ ਆਇਆ ਹਾਂ, ਇਦੂ ਚੰਗਾ ਹੋਰ ਮੈਂ ਕੀ ਕਰ ਹੀ ਸਕਦਾ ਸੀ। ਸ੍ਰੀ ਸਾਹਿਬ ਦੀ ਖ਼ਬਰ ਸੁਣਦੇ ਸਾਰ ਉਸ ਨੂੰ ਗਸ਼ੀ ਪੈ ਗਈ। ਮੈਂ ਮਸਾਂ ਮਸਾਂ ਉਸ ਦੇ ਮੂੰਹ ਵਿਚ ਪਾਣੀ ਪਾ ਪਾ ਕੇ ਉਸ ਨੂੰ ਹੋਸ਼ ਵਿਚ ਲਿਆਂਦਾ। ਹੋਸ਼ ਵਿਚ ਆਉਣ ਸਾਰ ਹੀ ਉਸ ਦੇ ਮੂੰਹੋਂ ਤਰਾਸ ਭਰੇ ਆਏ ਹੋਏ ਆਵਾਜ਼ਾਂ ਨਿਕਲਿਆ ਕਿ ਤੁਸੀਂ ਇਹ ਬੜਾ ਮਾੜਾ ਕੰਮ ਕੀਤਾ, ਕਿਉਂਕਿ ਉਸ ਵੀਰ ਨੇ ਸਭ ਨੂੰ ਝਟਕਾ ਦੇਣਾ ਹੈ, ਅਸੀਂ ਵੀ ਬਾਲ ਬੱਚੇ ਸਣੇ ਸਾਰੇ ਮਾਰੀ ਦੇ ਮਰ ਜਾਵਾਂਗੇ, ਸਣੇ ਬੱਚੇ ਕਹਾਣੀ ਪੀੜੀ ਜਾਵੇਗੀ, ਹੋਰ ਕਈ ਮਾਈ ਦੇ ਪੁੱਤ ਵਿਚ ਮਾਰੇ ਜਾਣਗੇ ਅਤੇ ਓੜਕ ਬਚਣਾ ਉਸਨੇ ਵੀ ਨਹੀਂ, ਉਸ ਨੂੰ ਫੌਰਨ ਫਾਂਸੀ ਦਿੱਤੀ ਜਾਵੇਗੀ ਜਾਂ ਗੋਲੀ ਨਾਲ ਉਡਾ ਦਿੱਤਾ ਜਾਵੇਗਾ। ਉਸ ਨੇ ਖਬਰੇ ਅਜੇ ਕਿੰਨੇ ਕੰਮ ਸੰਵਾਰਨੇ ਹਨ। ਮੇਰਾ ਤੁਹਾਨੂੰ ਕਹਿਣ ਦਾ ਇਹ ਮਤਲਬ ਸੀ ਕਿ ਉਸ ਨੂੰ ਜੇਲੋਂ ਬਾਹਰ ਕੱਢ ਲਿਆਉਣ ਦਾ ਕੋਈ ਹੀਲਾ ਕਰੋ, ਜਿਸ ਕਰਕੇ ਉਸ ਦਾ ਧਰਮ ਵੀ ਵੱਜ ਜਾਵੇ
ਅਤੇ ਉਹ ਜਿਉਂਦਾ ਜਾਗਦਾ ਰਹਿ ਕੇ ਕੌਮ ਅਤੇ ਦੇਸ਼ ਦੀ ਵੱਧ ਤੋਂ ਵੱਧ ਸੇਵਾ ਕਰ ਸਕੇ।
ਪਰ ਤੁਸੀਂ ਹੁਣ ਲੋੜਾ ਹੀ ਮਾਰਿਆ, ਪੁੱਜ ਕੇ ਭੈੜਾ ਕੰਮ ਕੀਤਾ। ਮੇਰੀਆਂ ਤਾਂ ਅੰਦਰ ਖਾਨੇ ਉਹ ਸੱਤੇ ਹੀ ਭੁੱਲ ਗਈਆਂ। ਮੇਰੀ ਜਾਨ ਖੁਸਦੀ ਹੈ, ਮੈਂ ਮਰਦੀ ਹਾਂ। ਜਾਓ ਜਾ ਕੇ ਉਸ ਸ਼ਸਤਰ ਨੂੰ ਚੁੱਪ ਚਾਪ ਜਿਵੇਂ ਵੀ ਹੁੰਦਾ ਵਾਪਸ ਲੈ ਆਓ, ਨਹੀਂ ਤਾਂ ਮੈਂ ਆਪਣੀ ਜਾਨ ਉੱਤੇ ਹੁਣੇ ਖੇਡ ਜਾਊਂਗੀ। ਇਸ ਪ੍ਰਕਾਰ ਦੀਆਂ ਉਸ ਦੀਆਂ ਗੱਲਾਂ ਸੁਣ ਕੇ ਮੈਂ ਸਹਿਮ ਗਿਆ ਤੇ ਚੁੱਪ ਚਾਪ ਆ ਕੇ ਮੈਂ ਸ਼ਸਤਰ ਇੱਥੋਂ ਕੱਢ ਕੇ ਲੈ ਗਿਆ। ਜੋ ਸ਼ੁਕਰ ਹੈ ਚੰਗਾ ਹੋ ਗਿਆ, ਨਹੀਂ ਤਾਂ ਹੁਣ ਨੂੰ ਲਹੂ ਦੇ ਘਾਣ ਚੱਲਦੇ ਹੁੰਦੇ ਤੇ ਹੋਰ ਖ਼ਬਰ ਨਹੀਂ ਕੀ ਕੁਛ ਹੋ ਗਿਆ ਹੁੰਦਾ। ਖੈਰ ਇਹ ਖੇਡ ਇੱਥੇ ਹੀ ਖਤਮ ਹੋ ਗਈ। ਜੇਲ੍ਹ ਦੀਆਂ ਹੋਰ ਸਖਤੀਆਂ। ਇਹ ਜ਼ੁਲਮ ਕਹਾਣੀ ਦਾ ਸਿਲਸਿਲਾ ਵੀ ਇੱਥੇ ਖਤਮ ਕਰ ਦਿੰਦੇ ਹਾਂ। ਇਹ ਵਰਕਾ ਇੱਥੇ ਹੀ ਠੱਪ ਕੇ ਹੁਣ ਨਾਗਪੁਰ ਜੇਲ੍ਹ ਦਾ ਹੋਰ ਵਰਤਾਂਤ ਛੇੜਦੇ ਹਾਂ, ਕਿਉਂਕਿ ਬਥੇਰਾ ਵਰਣਨ ਹੋ ਚੁੱਕਾ ਹੈ। ਚਿੱਠੀਆਂ ਵਿਚ ਫੋਰਸ ਫੀਡਿੰਗ ਵਾਲੀ ਜ਼ਬਰਦਸਤਾਣੀ, ਮਗਰੋਂ ਫੇਰ ਮੱਲੋ ਮੱਲੀ ਜ਼ੋਰ ਤੇ ਗਾਣੇ, ਜੇਲ੍ਹ ਦੇ ਕੱਪੜੇ ਪਹਿਰਾਉਣ ਦਾ ਤੁਰਾ ਤੁਰਿਆ। ਜੇਲਰ ਨੂੰ ਚਪਚੜੀ ਹੋਈ ਤੇ ਭੂਏ ਹੋਏ ਵੇ ਕੁਚਾਲੇ ਨੂੰ ਜੇਲਰ ਨੇ ਹੋਰ ਭੂਏ ਕਰ ਦਿੱਤਾ। ਉਸਨੇ ਕੱਚ ਕੇ ਲੱਕ ਬੰਨ ਲਿਆ। ਛੋਟੇ ਗੋਰੇ ਜੇਲਰ ਜੋ ਕਿ ਖਾਸ ਮੇਰੇ ਉੱਤੇ ਲਾਇਆ ਹੋਇਆ ਸੀ ਨੂੰ ਫੇਰ ਚਮਲਾ ਦਿੱਤਾ ਤੇ ਮੇਰੇ ਉੱਤੇ ਕਰੜੀ ਡਿਊਟੀ ਜ਼ੋਰਾ ਜਬਰੀ ਕੱਪੜੇ ਲਹਾਉਣ ਦੀ ਲਾ ਦਿੱਤੀ। ਮੈਂ ਦੂਜੀ ਵਾਰ ਕੁਚਾਲੇ ਨੂੰ ਆਖਿਆ ਕਿ ਇਹ ਜੇਲਰ ਮਿਸਟਰ ਬੈਗ ਮੇਰੇ ਉੱਤੇ ਹਮਲਾ ਕਰਨਾ ਚਾਹੁੰਦਾ ਹੈ, ਜੇ ਐਸਾ ਕਰੇਗਾ ਤਾਂ ਆਪਣਾ ਕੀਤਾ ਭਰ ਪਾਏਗਾ। ਇਸ ਨੂੰ ਇਸ ਕਰਤੂਤ ਤੋਂ ਵਰਜਣਾ ਤਾਂ ਵਰਜ ਲਵੋ, ਨਹੀਂ ਤਾਂ ਮੈਂ ਆਪੇ ਇਸ ਨਾਲ ਸੁੱਝ ਲਵਾਂਗਾ। ਤੁਸੀਂ ਨਿਆਓ ਇਨਸਾਫ਼ ਤਾਂ ਕੋਈ ਕਰਨਾ ਹੀ ਨਹੀਂ, ਸੋ ਆਪਣੇ ਹੱਥੀਂ ਆਪਣਾ ਕਾਰਜ ਆਪੇ ਹੀ ਸਵਾਰਾਂਗਾ। ਇਤਨੇ ਹੀ ਫੁੰਕਾਰੇ ਨਾਲ ਮੈਂ ਉਸਨੂੰ ਸਮਝਾ ਦਿੱਤਾ ਕਿ ਐਵੇਂ ਛੇੜਛਾੜ ਨਾ ਕਰੇ, ਪਰ ਉਹ ਕਦੋਂ ਟਲਦਾ ਸੀ ਚੰਡੀ ਦਾ ਭੌਣ ਦੇਖੇ ਬਿਨਾ। ਛੋਟੇ ਜੇਲਰ ਦੀ ਸ਼ਰਾਰਤ ਤੇ ਉਸਨੂੰ ਜੁਰਮਾਨਾ ਹੋਣਾ। ਦੂਜੇ ਦਿਨ ਆਇਆ ਤਾਂ ਭੂਸਰੇ ਹੋਏ ਨੇ ਮੇਰੀ ਜਲ ਭਰੀ ਸਰਾਹੀ ਨੂੰ ਬੂਟ ਦੀ ਠੋਕਰ ਮਾਰੀ। ਉਸ ਦੀ ਠੁੱਡ ਮਾਰਨ ਦੀ ਦੇਰ ਸੀ ਕਿ ਮੈਂ ਸਰਾਹੀ ਫੜ ਕੇ ਉਸ ਦੇ ਵੱਲ ਵਗਾਹ ਮਾਰੀ। ਭਰੀ ਹੋਈ ਸਰਾਹੀ ਤੈਅ ਕਰਕੇ ਉਸਦੇ ਪੈਰਾਂ ਵਿਚ ਜਾ ਫੁੱਟੀ। ਉਹਦੀ ਸਾਰੀ ਪਤਲੂਣ ਪਾਣੀ ਦੇ ਨਾਲ ਭਰ ਗਈ, ਭਿੱਜ ਕੇ ਪਾਣੀ ਨਾਲ ਤਰਾ ਰੇਜ਼ ਹੋ ਗਈ। ਫੁੱਟੇ ਹੋਏ ਠੀਕਰ ਉਸਦੇ ਮੂੰਹ ਮੱਥੇ ਉੱਤੇ ਜਾ ਵੱਜੇ, ਪਰ ਜ਼ਖਮ ਕੋਈ ਨਾ ਹੋਇਆ, ਨਾ ਕੋਈ ਨਿਸ਼ਾਨ ਪਿਆ। ਸੁਪਰਡੈਂਟ ਦੇ ਦਫ਼ਤਰ ਕੋਲ ਹੀ ਸੀ, ਖੜਾਕ ਹੋਇਆ ਹੀ ਸੀ ਕਿ ਧਮਾਕੇ ਦੀ ਆਵਾਜ਼ ਸੁਣ ਕੇ ਉਹ ਲੰਘ ਮਾਰਦਾ ਬਾਡੀਗਾਰਡ ਸਮੇਤ ਭੱਜ ਆਇਆ। ਆਉਂਦਾ ਹੀ ਹੌਂਕਦਾ ਹੌਂਕਦਾ ਮੈਨੂੰ ਪੁੱਛਣ ਲੱਗਾ, ਕੀ ਖੜਾਕਾ ਹੋਇਆ ਸੀ ਰਣਧੀਰ ਸਿੰਘ, ਕੋਈ ਬੰਬ ਤੋਂ ਨਹੀਂ ਚਲਾ ਦਿੱਤਾ? ਮੈਂ, ਉਹ ਪਿਆ ਹੈ ਫਟਿਆ ਹੋਇਆ ਬੰਬ ਕੀਚਰਾਂ ਹੋਇਆ, ਚੁਗ ਲਵੋ ਕੀਚਰਾਂ ਨੂੰ ਤੇ ਬੰਬ ਚਲਾਉਣ ਦਾ ਮੁਕੱਦਮਾ ਚਲਾ ਦੇਵੋ। ਸੁਪਰਡੈਂਟ ਫੁੱਟੀਆਂ ਹੀ ਠੀਕਰੀਆਂ ਵੱਲ ਵੇਖ ਕੇ, ਇਹ ਤੇਰੀ ਸਰਾਈ ਕੈਸੇ ਫੁੱਟੀ ਔਰ ਕਿਸਨੇ ਫੋੜੀ? ਮੈਂ, ਆਪਣੇ ਗੋਰੇ ਦੂਤ ਨੂੰ ਹੀ ਪੁੱਛ ਲਓ, ਉਹ ਖੜਾ ਭੱਜੇ ਹੋਏ ਗਿੱਦੜ ਵਾਂਗੂ। ਸੁਪਰਡੈਂਟ ਗੋਰੇ ਵੱਲ ਮੂੰਹ ਕਰਕੇ, ਕਿਉਂ ਜੀ, ਇਹ ਕੀ ਹੋਇਆ? ਤੁਸੀਂ ਹੀ ਦੱਸੋ ਗੋਰਾ ਜੇਲਰ, ਹੋਣਾ ਕੀ ਸੀ? ਆਹ ਵੇਖ ਲਓ ਮੇਰੀ ਸਾਰੀ ਪਤਲੂਣ ਭਿੱਜੀ ਹੋਈ, ਇਸ ਨੇ ਮੇਰੇ ਉੱਤੇ ਭਰੀ ਹੋਈ ਸਰਾਹੀ ਦੇ ਮਾਰੀ, ਮੇਰੀ ਹੈਕ ਉੱਤੇ ਲੱਗਣੀ ਸੀ, ਭੱਜ ਕੇ ਬਚਿਆ। ਸੁਪਰਡੈਂਟ, ਬਚਿਆ ਤਾਂ ਫਿਰ ਪਤਲੂਣ ਤਰੀ ਕਿਵੇਂ ਭੱਜੀ? ਗੋਰਾ, ਪਾਣੀ ਦੀ ਭਰੀ ਹੋਈ ਸਰਾਹੀ ਮੇਰੇ ਪੈਰਾਂ ਵਿਚ ਸਾਰੇ ਜ਼ੋਰ ਨਾਲ ਮਾਰੀ, ਮੈਂ ਪੈਰ ਲਾਂਭੇ ਕਰ ਲਏ ਅਤੇ ਫੁੱਟੀ ਹੋਈ ਸਰਾਹੀ ਵਿਚੋਂ ਪਾਣੀ ਸਾਰੇ ਪੈ ਗਿਆ ਅਤੇ ਠੀਕਰ ਮੇਰੇ ਕਈ ਥਾਈ ਵੱਜੇ। ਸੁਪਰਡੈਂਟ, ਨਾਲੇ ਤੂੰ ਕਹਿੰਦਾ ਮੇਰੀ ਹਿੱਕ ਵਿਚ ਮਾਰੀ, ਹੁਣ ਕਹਿੰਦਾ ਮੇਰੇ ਪੈਰਾਂ ਵੱਲ ਚਲਾਈ। ਸੁਪਰਡੈਂਟ ਫਿਰ ਮੇਰੇ ਵੱਲ ਮੁਖਾਤਬ ਹੋਇਆ, ਰਣਧੀਰ ਸਿੰਘ ਤੁਮਨੇ ਕਿਉਂ ਇਹਦੇ ਤੇ ਸਰਾਹੀ ਚਲਾਈ? ਇਸ ਨੇ ਤੈਨੂੰ ਕੁਝ ਆਖਿਆ ਸੀ? ਮੈਂ, ਇਹ ਵੀ ਇਸ ਤੋਂ ਪੁੱਛ ਲਓ, ਆਪੇ ਹੀ ਦੱਸੇਗਾ। ਸੁਪਰਡੈਂਟ ਗੋਰੇ ਵੱਲ ਮੂੰਹ ਪਵਾ ਕੇ, ਕਿਉਂ ਜੀ, ਤੁਸੀਂ ਕੁਛ ਇਸ ਨੂੰ ਪੂਰਾ ਭਲਾ ਆਖਿਆ? ਗੋਰਾ ਜੀ, ਕੁਛ ਵੀ ਨਹੀਂ। ਸੁਪਰਡੈਂਟ, ਫਿਰ ਐਵੇਂ ਇਸ ਦਾ ਸਿਰ ਫਿਰਿਆ ਹੋਇਆ ਸੀ? ਕੁਛ ਨਾ ਕੁਛ ਜ਼ਰੂਰ ਤੇਰੇ ਵੱਲੋਂ ਪਹਿਲਾਂ ਹਰਕਤ ਹੋਈ ਹੋਣੀ ਹੈ। ਗੋਰਾ, ਹਰਕਤ ਤਾਂ ਕੋਈ ਨਹੀਂ ਸੀ ਹੋਈ, ਮੈਥੋਂ ਭੁੱਲ ਕੇ ਐਵੇਂ ਮਾੜਾ ਜਿਹਾ ਪੈਰ ਇਸ ਦੀ ਸਰਾਹੀ ਨੂੰ ਛੋ ਗਿਆ, ਬਸ ਇਸ ਨੇ ਲੈਂਦੇ ਨੇ ਹੀ ਸਰਾਹੀ ਚੁੱਕ ਕੇ ਮੇਰੇ ਮਾਰੀ। ਸੁਪਰਡੈਂਟ ਉਸ ਦੀ ਗੱਲ ਨੂੰ ਸੁਣ ਕੇ ਮੇਰੇ ਵੱਲ ਝਾਕਣ ਲੱਗਾ। ਮੈਂ ਉਸ ਦੀ ਝਾਕਣੀ ਤੋਂ ਪਛਾਣ ਗਿਆ ਕਿ ਹੁਣ ਮੈਥੋਂ ਜਵਾਬ ਪਰਸੀ ਚਾਹੁੰਦਾ ਹੈ, ਸੋ ਮੈਂ ਉਸ ਨੂੰ ਆਖਿਆ, ਹੁਣ ਪਹਿਰੇ ਵਾਲੇ ਵਾਰਡਰ ਸਿਪਾਹੀ ਤੋਂ ਹੀ ਪੁੱਛ ਲਓ ਕਿ ਅਸਲ ਹਕੀਕਤ ਕੀ ਹੋਈ। ਫਿਰ ਉਹ ਸੰਤਰੀ ਵੱਲ ਝਾਕਿਆ ਤੇ ਉਸ ਨੂੰ ਇਸ਼ਾਰਾ ਕੀਤਾ ਕਿ ਦੱਸੋ ਜੀ। ਠੀਕ ਠੀਕ, ਮੈਂ ਉਸ ਸੰਤਰੀ ਨੂੰ ਜੋ ਦੇਸੀ ਸਿਪਾਹੀ ਸੀ ਕਿਹਾ, ਸੱਚੋ ਸੱਚ ਆਪਣੇ ਇਸ਼ਟ ਦੇਵ ਦੀ ਸਹੁੰ ਖਾ ਕੇ ਜੋ ਕੁਛ ਕਹਿਣਾ ਸੋ ਕਹੀ। ਸੰਤਰੀ, ਹਜੂਰ ਸੱਚ ਇਹ ਹੈ ਕਿ ਜੇਲਰ ਸਾਹਿਬ ਨੇ ਆਉਂਦੇ ਸਾਰ ਹੀ ਇਹਦੀ ਸਰਾਹੀ ਨੂੰ ਠੁੱਡਾ ਮਾਰਿਆ, ਜਾਣ ਬੁੱਝ ਕੇ ਮਾਰਿਆ। ਬਸ ਫਿਰ ਰਣਧੀਰ ਸਿੰਘ ਨੇ ਸਰਾਹੀ ਇਹਦੇ ਵੱਲ ਵਗਾ ਦਿੱਤੀ, ਇਹ ਆਖ ਕੇ ਕਿ ਹੁਣ ਮੇਰੇ ਕੰਮ ਦੀ ਨਹੀਂ ਰਹੀ। ਖਾਸ ਕਰਕੇ ਇਹ ਸਿੱਖ ਨੇ ਬੜੀ ਭਾਰੀ ਹੱਦ ਤੱਕ ਵੀ ਸਮਝੀ ਕਿ ਪੀਣ ਵਾਲੀ ਸਰਾਹੀ ਵਿਰੋਧ ਨਾਲ ਭ੍ਰਸ਼ਟ ਕੀਤੀ ਹੈ, ਇਸ ਕਰਕੇ ਜ਼ਰੂਰੀ ਰੋਹ ਵਿਚ ਭਰ ਕੇ ਇਹ ਸਰਾਹੀ ਵਗਾਈ ਗਈ। ਸੁਪਰਡੈਂਟ ਗੋਰੇ ਉੱਤੇ ਖਿੱਜ ਕੇ, ਤੇਰੇ ਨਾਲ ਹੋਣੀ ਐਵੇਂ ਚਾਹੀਦੀ ਸੀ, ਸ਼ੁਕਰ ਕਰਕੇ ਤੇਰੇ ਸਿਰ ਵਿਚ ਸਰਾਹੀ ਨਹੀਂ ਮਾਰੀ, ਤੈਂ ਕਿਉਂ ਠੁੱਡਾ ਮਾਰਿਆ? ਜਾਣ ਬੁੱਝ ਕੇ ਸ਼ਰਾਰਤ ਛੇੜੀ? ਜਦ ਮੈਂ ਤੈਨੂੰ ਮਨਾ ਕਰ ਦਿੱਤਾ ਸੀ, ਹੁਕਮ ਦਿੱਤਾ ਸੀ ਕੋਈ ਨਵੀਂ ਸ਼ਰਾਰਤ ਛੇੜਛਾੜ ਨਾ ਕਰਨੀ, ਫਿਰ ਤੇ ਕਿਉਂ ਹੁਕਮ ਅਦੁੱਲੀ ਕੀਤੀ? ਇਹ ਕਹਿ ਕੇ 5 ਰੁਪਏ ਜੁਰਮਾਨਾ ਉਸ ਨੂੰ ਕਰ ਦਿੱਤਾ ਤੇ ਮੈਨੂੰ ਕੁਛ ਨਾ ਕਿਹਾ। ਇਹ ਪਹਿਲਾ ਮੌਕਾ ਸੀ ਕਿ ਉਸ ਨੂੰ ਇਨਸਾਫ਼ ਕਰਨ ਦੀ ਸਪਿਰਟ ਵਿਚ ਦੇਖਿਆ। ਇਹ ਉਸ ਵਿਚ ਸਿਫਤ ਸੀ ਕਿ ਆਪਣੇ ਮਹਾਂਤਾਂ ਤੇ ਪੂਰਾ ਰੋਹਬ ਦਾਵ ਰੱਖਦਾ ਸੀ। ਵੱਡਾ ਗੋਰਾ ਜੇਲਰ ਜੋ ਕਿ ਡੀਗ੍ਰੇਡ ਹੋਇਆ ਗਿਆ ਸੁਪਰਡੈਂਟ ਸੀ, ਵੀ ਇਸ ਸੁਪਰਡੈਂਟ ਤੋਂ ਡਰਦਾ ਥਰ ਥਰ ਕੰਬਦਾ ਸੀ। ਇਹ ਸਪਿਰਟ ਸੁਪਰਡੈਂਟ ਵਿਚ ਕਿਸੇ ਖਾਸ ਖਾਸ ਮੌਕੇ ਉਤੇ ਚੰਦ ਮਿੰਟ ਹੀ ਆਉਂਦੀ ਦੇਖੀ ਗਈ ਹੈ। ਫਿਰ ਵੱਡਾ ਜੇਲਰ ਉਵੇਂ ਜਿਵੇਂ ਇਸ ਨੂੰ ਪੁਚਲਾ ਲੈਂਦਾ ਸੀ। ਛੋਟੇ ਗੋਰੇ ਜੇਲਰ ਦੀ ਹੱਥ ਕੋਈ ਦੇਖ ਕੇ ਵੱਡਾ ਜੇਲਰ ਅੰਦਰੋਂ ਅੰਦਰੀ ਖੁੜ ਰਿਹਾ ਸੀ ਤੇ ਬਦਲਾ ਲੈਣ ਲਈ ਹਰ ਵੇਲੇ ਧਕਾਉਂਦਾ ਰਹਿੰਦਾ ਸੀ। ਵੱਡੇ ਜੇਲਰ ਦਾ ਸਿਰ ਚਾੜਿਆ ਹੋਇਆ ਇਹ ਗੋਰਾ ਸਾਰੇ ਦੇਸੀ ਸਿਪਾਹੀਆਂ ਨੂੰ ਵੀ ਨਜਾਇਜ਼ ਡਾਂਟ ਫਾਂਟ ਕਰਦਾ ਰਹਿੰਦਾ ਸੀ। ਜੇਲ੍ਹ ਦੇ ਸਾਰੇ ਸਿਪਾਹੀ ਇਸ ਦੇ ਹੱਥੋਂ ਅੱਕੇ ਹੋਏ ਸਨ, ਪਰ ਮੇਰੇ ਨਾਲ ਗਾਂ ਦੇ ਗੋਸ਼ਤ ਵਾਲਾ ਮਾਮਲਾ ਹੋਰ ਕਣਕੇ ਸਾਰੇ ਸਿਪਾਹੀ ਜਮਾਦਾਰ ਪ੍ਰੇਮ ਕਰਦੇ ਸਨ। ਮੇਰੇ ਇਕੱਲੇ ਉੱਤੇ ਇੱਕ ਸੰਤਰੀ ਦੀ ਹਰ ਵਕਤ ਮੇਰੀ ਨਿਗਰਾਨੀ ਤੇ ਡਿਊਟੀ ਰਹਿੰਦੀ ਸੀ। ਦੋ ਤਿੰਨ ਘੰਟੇ ਪਿੱਛੋਂ ਸੰਤਰੀ ਬਦਲਦਾ ਸੀ, ਦਿਨੇ ਤਾਂ ਕਈ ਵਾਰ 6-6 ਘੰਟੇ ਡਿਊਟੀ ਇੱਕ ਸੰਤਰੀ ਦੀ ਹੀ ਰਹਿੰਦੀ ਸੀ। ਇਸ ਨਿਤਰੀ ਅਦਲਾ ਬਦਲੀ ਵਿਚ ਤਕਰੀਬਨ ਸਾਰੇ ਹੀ ਸਿਪਾਹੀ ਮੇਰੇ ਜਾਣੂ ਹੋ ਗਏ ਸੀ। ਛੋਟੇ ਜੇਲਰ ਨਾਲ ਦੂਜੀ ਵਾਰੀ ਟਾਕਰਾ। ਇਕ ਦਿਨ ਇਕ ਸੰਤਰੀ ਨੇ ਸਵੇਰੇ ਹੀ ਆ ਕੇ ਦਸਿਆ ਕਿ ਅੱਜ ਫੇਰ ਛੋਟੇ ਜੇਲਰ ਨੂੰ ਵੱਡੇ ਗੋਰੇ ਜੇਲਰ ਵੱਲੋਂ ਹਦਾਇਤ ਹੋਈ ਹੈ ਕਿ ਤੂੰ ਸਾਡੇ ਨਾਲ ਹੱਥੋਪਾਈ ਕਰੇ, ਬਾਹਰ ਨਾ ਜੇਲ੍ਹ ਕੱਪੜੇ ਪਾਉਣ ਅਤੇ ਪੋਲੀਟੀਕਲਾਂ ਵਾਲੇ ਕੱਪੜੇ ਲਹਾਉਣ ਦਾ ਹੋਵੇਗਾ। ਅੱਜ ਮੇਰੀ ਡਿਊਟੀ ਵਿਚ ਹੀ ਉਸਨੇ ਆਉਣਾ ਹੈ ਤੇ ਤੁਹਾਡੇ ਤੇ ਹੱਲਾ ਕਰਨਾ ਹੈ, ਤੁਹਾਨੂੰ ਹਮਦਰਦੀ ਵਜੋਂ ਪਹਿਲਾਂ ਖ਼ਬਰ ਕਰ ਦਿੱਤੀ ਹੈ। ਅਸੀਂ ਸਾਰੇ ਹਿੰਦੁਸਤਾਨੀ ਸਿਪਾਹੀ ਇਸ ਗੋਰੇ ਜੇਲਰ ਦੇ ਹੱਥੋਂ ਤੰਗ ਆਏ ਹੋਏ ਹਾਂ। ਅੱਜ ਹਮਾਰੇ ਪਹਿਰੇ ਮੈਂ ਬੇਸ਼ੱਕ ਪਕੜ ਲੋ, ਮੈਂ ਬਾਹਰ ਮੁਸ਼ਕ ਨਹੀਂ ਨਿਕਲਣ ਦਿੰਦਾ। ਮੈਂ ਭਾਈ ਤੁਹਾਡਾ ਕੀ ਹੈ? ਉਲਟੀ ਮੇਰੀ ਹੀ ਰਿਪੋਰਟ ਕਰੋਗੇ ਅਤੇ ਮੇਰੇ ਬਰਖਿਲਾਫ਼ ਹੀ ਗਵਾਹੀ ਦਵੋਗੇ? ਸੰਤਰੀ, ਗੰਗਾ ਜੀ ਕੀ ਕਸਮ, ਮੈਂ ਕਦੀ ਐਸਾ ਨਹੀਂ ਕਰੂੰਗਾ, ਬਲਕਿ ਬਨਪੜੇ ਤੋਂ ਆਪਕੀ ਮਦਦ ਹੀ ਕਰੂੰਗਾ। ਇਹ ਗੱਲਾਂ ਕਰ ਹੀ ਰਹੇ ਸੀ ਕਿ ਛੋਟਾ ਜੇਲਰ ਆ ਗਿਆ ਤੇ ਆਉਂਦਾ ਹੀ ਮੈਨੂੰ ਤਾੜਨਾ ਕਰਕੇ ਅੰਗਰੇਜ਼ੀ ਵਿਚ ਬੋਲਿਆ ਕਿ ਆਪਣੇ ਗਲ ਦੇ ਕੱਪੜੇ ਉਤਾਰ ਦਿਓ, ਬਹੁਤ ਚਿਰ ਤੇਰੀ ਲਿਹਾਜ਼ ਕੀਤੀ ਹੈ, ਹੁਣ ਭਲਮਨਸੌਗ ਨਾਲ ਕੰਮ ਨਹੀਂ ਚੱਲੇਗਾ। ਮੈਂ ਤਾਂ ਫਿਰ ਅੱਜ ਗੈਰ ਭਲਮਨਸੌਗ ਤੇ ਆਮਦਾ ਹੋ ਕੇ ਆਏ ਹੋ? ਗੋਰਾ, ਲਾਉਂਦੇ ਹੋ ਕਿ ਨਹੀਂ ਕਿ ਪਤਲਾ ਹੋ ਗਏ? ਮੈਂ, ਜਿਉਂਦੇ ਜੀ ਮੇਰੀ ਪਤ ਲਾਉਣ ਵਾਲਾ ਕੌਣ ਜੰਮਿਆ ਹੈ? ਗੋਰਾ, ਅੱਗੇ ਥੋੜੀ ਹੋਈ ਹੈ, ਅਜੇ ਬੇਪਤੀ ਦੀ ਕਸਰ ਰਹੀ ਹੈ। ਮੈਂ, ਬੇਪਤੀ ਪਤ ਲਾਉਣ ਵਾਲਿਆਂ ਦੀ ਹੋਈ ਨਾ ਕਿ ਮੇਰੀ? ਪਤਾ ਹੈ ਕਿਵੇਂ ਮਾਫ਼ੀ ਮੰਗ ਕੇ ਮੈਥੋਂ ਛੁੱਟੇ ਹਨ? ਦੋਈ ਵੱਡੇ ਜੇਲਰ ਸੁਪਰਡੈਂਟ ਗੋਡਿਆ ਪਰਨੇ ਹੋ ਕੇ ਮੈਥੋਂ ਮਾਫ਼ੀ ਮੰਗ ਚੁੱਕੇ ਹਨ, ਆਪ ਪਤ ਲਹਾ ਚੁੱਕੇ ਹਨ ਤੇ ਹੁਣ ਤੇਰੀ ਪਤ ਲਹਾਉਣੀ ਲੋੜਦੇ ਹਨ। ਇਹ ਸਭ ਗੱਲਾਂ ਗੋਰੇ ਨਾਲ ਅੰਗਰੇਜ਼ੀ ਵਿਚ ਹੀ ਹੋਈਆਂ। ਇਹ ਗੱਲਾਂ ਸੁਣ ਕੇ ਮੇਰੀ ਵੱਲ ਵਧਿਆ ਤੇ ਹੱਥ ਪਸਾਰ ਕੇ ਮੇਰੇ ਗਲਾਵੇ ਨੂੰ ਲਿਪਟਿਆ। ਮੈਂ ਉਸ ਨੂੰ ਪਰੇ ਤੱਕ ਕੇ, ਆਦਮੀ ਬਣ, ਕੁਛ ਇਨਸਾਨੀਅਤ ਸਿੱਖ। ਗੋਰਾ, ਹੋਰ ਮੈਂ ਹੈਵਾਨ ਹਾਂ? ਮੈਂ, ਹੈਵਾਨ ਤਾਂ ਤੇਰੇ ਨਾਲ ਚੰਗੇ ਹਨ ਜੋ ਖਲ ਖਾ ਕੇ ਅੰਮ੍ਰਿਤ ਦਿੰਦੇ ਹਨ। ਇਹ ਸਲੂਣੀ ਸੁਣ ਕੇ ਉਸਨੇ ਫਿਰ ਖੁਣਸ ਕਾਢੀ ਤੇ ਮੇਰੇ ਦਾੜੇ ਨੂੰ ਹੱਥ ਪਾਉਣ ਲੱਗਾ। ਬਸ ਫਿਰ ਕੀ ਸੀ, ਫਿਰ ਤਾਂ ਵੀਰ ਰਸ ਜਾਗ ਪਿਆ। ਉਸਦਾ ਵਧਿਆ ਹੱਥ ਮੇਰੇ ਕੜੇ ਵਾਲੇ ਹੱਥ ਦੇ ਘਸੁੰਨ ਨਾਲ ਸੋਧਿਆ ਗਿਆ ਤੇ ਖੱਬੇ ਹੱਥ ਦਾ ਗਲ ਹੱਥਾਂ ਦੇ ਕੇ ਉਸ ਨੂੰ ਘੰਡੀਓਂ ਫੜ ਕੇ ਕਾਬੂ ਕਰ ਲਿਆ। ਕੜਾ ਵੀ ਮੇਰਾ ਪਾਈਏ ਪੱਕੇ ਦਾ ਸੀ, ਸੱਜਾ ਹੱਥ ਉਸਦਾ ਉਦੋਂ ਹੀ ਝੂਠਾ ਹੋ ਗਿਆ ਤੇ ਉਹਦਾ ਖੱਬਾ ਹੱਥ ਮੈਂ ਆਪਣੇ ਸੱਜੇ ਹੱਥ ਨਾਲ ਨੱਪ ਲਿਆ। ਖੱਬੇ ਹੱਥ ਨਾਲ ਉਸਦੀ ਸੰਘੀ ਘੁੱਟੀ ਤਾਂ ਉਸਦੇ ਆਨੇ ਬਾਹਰ ਨੂੰ ਆ ਗਏ। ਲੱਗਾ ਘੋਰੜੂ ਵੱਜਣ ਤਾਂ ਹੱਥ ਜਰਾ ਢਿੱਲਾ ਕਰ ਦਿੱਤਾ। ਢਿੱਲਾ ਕਰਨ ਦੀ ਦੇਰੀ ਸੀ ਕਿ ਉਸਨੇ ਆਪਣੇ ਬੂਟ ਦਾ ਠੁੱਡਾ ਮੇਰੀ ਸਕੜੁੰਜ ਤੇ ਚਲਾਇਆ। ਮੈਂ ਫੁਰਤੀ ਨਾਲ ਲੱਤਾਂ ਪਛਾਹਾਂ ਨੂੰ ਕਰ ਲਈਆਂ ਤੇ ਉਸਦੀ ਧੌਣ ਨੂੰ ਪਛਾਹਾਂ ਨੂੰ ਧੱਕਿਆ ਅਤੇ ਉਸ ਦੀਆਂ ਦੋਹਾਂ ਲੱਤਾਂ ਦੇ ਵਿਚਾਲੇ ਸੱਜਾ ਹੱਥ ਪਾ ਕੇ ਉਸ ਨੂੰ ਉਤਾਹਾਂ ਚੁੱਕ ਲਿਆ। ਬਸ ਦੂਜੇ ਹਲਾਰੇ ਨਾਲ ਉਸ ਨੂੰ ਉਠਾ ਸਿੱਟ ਲਿਆ ਤੇ ਉਸਦੀ ਪਿੱਠ ਉਤੇ ਬੈਠ ਗਿਆ। ਦੇ ਗੋਡਾ, ਦੇ ਕਸੁੰਨ, ਦੇ ਮੁੱਕੀ, ਦੇ ਕੁਣੀ, ਦੇ ਹੁਜ, ਬਸ ਗੁੱਜੀ ਮਾਰ ਨਾਲ ਬੇਹਿਸ ਕਰ ਦਿੱਤਾ। ਹੇਠਾਂ ਪਿਆ ਹੁੰਕੇ ਉੜਕ ਘਗਿਆ ਕੇ ਥੋੜਾ ਸਾਹ ਕੱਢ ਕੇ ਬੋਲਿਆ, ਦੇਖੋ ਸਰਦਾਰ ਸਾਹਿਬ, ਹਮ ਵੀ ਬਹਾਦਰ ਕੌਮ ਵਾਲਾ, ਤੁਮ ਵੀ ਬਹਾਦਰ ਕੌਮ ਵਾਲੇ, ਆਜ ਸੇ ਹਮ ਤੁਮ ਦੋਸਤ ਹੋ ਗਏ, ਅਬ ਮੁਝਕੋ ਛੋੜ ਦੋ ਔਰ ਹਾਥ ਮਿਲਾਓ। ਹੇਠਾਂ ਪਿਆ ਹੀ ਇਉਂ ਕਹੇ। ਮੈਂ, ਤੁਮ ਤੋ ਗਿੱਧੀ ਆਦਮੀ ਹੋ, ਤੁਮਾਰੇ ਜੈਸਾ ਗਿੱਧੀ ਔਰ ਬੁਜ਼ਦਲ ਕਵੀ ਬਹਾਦਰ ਨਹੀਂ ਹੋ ਸਕਦਾ, ਬਲਕਿ ਤੇਰੇ ਢੱਬ ਵੀ ਬਹਾਦਰੀ ਦੇ ਲਫ਼ਜ਼ ਨੂੰ ਲਾਜ ਲਾਉਣ ਵਾਲੇ ਹਨ। ਮੈਂ ਤੇਰੇ ਨਾਲ ਹੱਥ ਮਿਲਾਉਣਾ ਅਤੇ ਦੋਸਤੀ ਪਾਉਣਾ ਲਾਂਤ ਅਤੇ ਆਪਣੀ ਹੱਤਕ ਸਮਝਦਾ ਹਾਂ। ਹੁਣ ਹੇਠ ਪਿਆ ਹੀ ਰਿੰਗੇ, ਹੁਣ ਤਾਂ ਗਿੱਦੜ ਗੋਲਾਂ ਖਾਣ ਹੀ ਗਿੱਜਿਆ ਹੋਇਆ ਸੀ। ਗੋਰਾ, ਕਿਆ ਬੋਲਤੇ ਹੋ ਸਰਦਾਰ ਸਾਹਿਬ, ਮੈਂ ਸਮਝਿਆ ਨਹੀਂ। ਮੈਂ, ਤੈਨੂੰ ਸਮਝਾ ਕੇ ਕੀ ਲੈਣਾ ਹੈ? ਜੇ ਅਜੇ ਵੀ ਸਮਝ ਨਹੀਂ ਆਈ ਤਾਂ ਤੂੰ ਬੜਾ ਬੇਸਮਝ ਹੈ। ਇਹ ਕਿ ਜਰਾ ਹੋਰ ਮੈਂ ਉਸਨੂੰ ਗੋਥੜਿਆ, ਫਿਰ ਤਾਂ ਵਾਸਤੇ ਪਾਵੇ ਗੁਰੂ ਦੇ ਤੇ ਗਾੜ ਦੇ। ਸੰਤਰੀ ਤਾਂ ਪੈਂਤੀਆਂ ਦੇਖਣ ਸਾਰੀ ਝੱਟ ਹਾਤੇ ਤੋਂ ਵਾਰ ਵਾਰ ਓਹਲੇ ਜਾ ਖੜਾ ਹੋਇਆ। ਇਹ ਪੈਂਤਰਾ ਉਸਨੇ ਵੀ ਬੜਾ ਸੋਹਣਾ ਬਦਲਿਆ ਕਿ ਜੇ ਕਿਤੇ ਗਵਾਹੀ ਦੇਣੀ ਪਈ ਤਾਂ ਕਹਿ ਦੇਵੇਗਾ ਕਿ ਮੈਂ ਤਾਂ ਬਾਹਰ ਖੜਾ ਪਹਿਰਾ ਦਿੰਦਾ ਸੀ, ਅੰਦਰ ਮੈਨੂੰ ਪਤਾ ਨਹੀਂ ਕੀ ਘੋਲ ਮਗੋਲਾ ਹੋਇਆ। ਗੋਰੇ ਨੇ ਵੀ ਹੇਠਾਂ ਪਏ ਨੇ ਚਾਰ ਚੁਫੇਰੇ ਤੱਕਿਆ ਤੇ ਘਬਰਾ ਕੇ ਪਰ ਲੇਲੜੀਆਂ ਕੱਢ ਕੇ ਮੈਥੋਂ ਪੁੱਛਿਆ, ਸਰਦਾਰ ਸਾਹਿਬ, ਸਿਪਾਹੀ ਨੇ ਤਾਂ ਨਹੀਂ ਦੇਖਿਆ? ਮੈਂ ਆਖਿਆ, ਸਹੁਰਾ ਹੋਊ, ਦੇਖਿਆ ਤਾਂ ਕਿਹੜਾ ਵੱਗ ਮਾਰ ਜਾਊ। ਗੋਰਾ, ਆਪਦਾ ਤਾਂ ਕੁਛ ਨਹੀਂ ਕਰ ਸਕਦਾ, ਪਰ ਮੇਰੀ ਤਾਂ ਮਿੱਟੀ ਪਲੀਤ ਕਰ ਦੇਊ, ਚੰਗਾ ਹੋਇਆ ਜੋ ਉਸਨੇ ਨਹੀਂ ਦੇਖਿਆ। ਸਰਦਾਰ ਸਾਹਿਬ, ਇਸਮੇ ਮੇਰੀ ਬੜੀ ਬਦਨਾਮੀ ਹੈ, ਆਪ ਹੁਣ ਰੱਬ ਦੇ ਵਾਸਤੇ ਮੈਨੂੰ ਛੱਡ ਦਿਓ, ਮੇਰੇ ਨਾਲ ਇਕਰਾਰ ਕਰੋ ਕਿ ਇਸ ਗੱਲ ਦੀ ਬਾਹਰ ਸੁੰਦਕ ਨਹੀਂ ਦੱਸੋਗੇ ਕਿ ਮੈਂ ਗੋਰੇ ਜੇਲਰ ਦੀ ਗੱਤ ਬਣਾਈ ਹੈ। ਮੈਨੂੰ ਇਸ ਗੱਲ ਦੀ ਬੜੀ ਨਮੋਸ਼ੀ ਹੈ, ਇੰਨੀ ਗੱਲ ਤਾਂ ਮੇਰੀ ਮੰਨੋ, ਭਲਾ ਦੋਸਤ ਨਹੀਂ ਬਣਦੇ, ਹੱਥ ਵੀ ਨਹੀਂ ਮਿਲਾਉਂਦੇ, ਮੇਰੀ ਹਾਲਤ ਉੱਤੇ ਰਹਿਮ ਕਰੋ, ਮੈਂ ਰੱਬ ਦਾ ਵਾਸਤਾ ਪਾਇਆ ਹੈ, ਆਪ ਰੱਬ ਦਾ ਨਾਮ ਜਪਣ ਵਾਲੇ ਧਰਮੀ ਬੰਦੇ ਹੋ। ਮੈਂ ਉਸ ਦਾ ਵਾਸਤਾ ਸੁਣ ਕੇ ਉਸ ਨੂੰ ਹੁਸਿਆ ਦੇਖ ਕੇ ਛੱਡ ਦਿੱਤਾ। ਉੱਠ ਕੇ ਦੋਈ ਹੱਥ ਮੇਰੇ ਅੱਗੇ ਜੋੜੇ ਤੇ ਮੈਥੋਂ ਇਕਰਾਰ ਮੰਗੇ ਕਿ ਇਸ ਘਟਨਾ ਦੀ ਗੱਲ ਬਾਹਰ ਨਹੀਂ ਦੱਸੋਗੇ। ਉੜ ਕੇ ਜਦ ਉਹ ਬਾਹਲਾ ਹੀ ਮਗਰ ਪਿਆ ਤੇ ਮੈਂ ਉਸ ਨੂੰ ਬਹੁਤਾ ਹੀ ਤਿਵਿਆ ਹੋਇਆ ਦੇਖਿਆ ਤਾਂ ਉਸ ਨੂੰ ਬਚਨ ਦਿੱਤਾ ਕਿ ਜਾ, ਮੈਂ ਕਿਸੇ ਅਫਸਰ ਪਾਸ ਜ਼ਿਕਰ ਨਹੀਂ ਕਰਦਾ। ਇਉਂ ਖੁੰਭਠ ਪਾ ਕੇ ਉਹ ਤਾਂ ਚੱਲਿਆ ਗਿਆ, ਪਰ ਸੰਤਰੀ ਉਹਦੇ ਜਾਣਸਾਰ ਅੰਦਰ ਆ ਗਿਆ, ਬੜਾ ਖੁਸ਼ ਪਰ ਡਰੇ ਵੀ। ਮੈਂ ਆਖਿਆ, ਡਰਦਾ ਕਿਉਂ ਹੈ? ਕਹਿੰਦਾ, ਡਰਾਂ ਭਾਵੇਂ ਕਿੰਨਾ, ਪਰ ਗਵਾਹੀ ਉਹਦੇ ਹੱਕ ਵਿਚ ਕਦੇ ਨਹੀਂ ਦਿੰਦਾ, ਪਰ ਮੌਕੂਫ ਹੀ ਨਾ ਹੋਣਾ ਪਵੇ। ਮੈਂ ਉਸ ਨੂੰ ਦੱਸਿਆ ਕਿ ਉਹ ਤਾਂ ਆਪ ਡਰਦਾ ਹੈ ਕਿ ਕਿਤੇ ਬਾਹਰ ਗੱਲ ਨਾ ਨਿਕਲ ਜਾਵੇ, ਅਤੇ ਮੈਥੋਂ ਬਚਨ ਵੀ ਲੈ ਗਿਆ ਹੈ ਕਿ ਕਿਸੇ ਨੂੰ ਨਾ ਦੱਸੀ, ਰੱਬ ਦਾ ਵਾਸਤਾ ਪਾ ਕੇ ਛੁੱਟਿਆ ਹੈ। ਤੈਂ ਤਾਂ ਸਭ ਕੁਝ ਦੇਖਿਆ ਹੈ, ਮੂੰਹ ਬੰਦ ਰੱਖੀ, ਦੇਖੀ ਕਿਸੇ ਨੂੰ ਨਾ ਦੱਸੀ। ਇਹ ਗੱਲ ਸੁਣ ਕੇ ਸਿਪਾਹੀ ਬਾਹਲਾ ਹੀ ਪ੍ਰਸੰਨ ਹੋਇਆ ਤੇ ਹੱਸ ਹੱਸ ਕੇ ਦੂਰਾ ਹੁੰਦਾ ਜਾਵੇ। ਇਤਨਾ ਹੱਸਿਆ ਕਿ ਹੱਸਦੇ ਹੱਸਦੇ ਦੀਆਂ ਵੱਖੀਆਂ ਚੜ ਗਈਆਂ। ਛੋਟੇ ਜੇਲਰ ਨੇ ਅਸਤੀਫਾ ਦੇਣਾ। ਹੁਣ ਗੋਰੇ ਦੀ ਸੁਣ ਲਵੋ, ਇਧਰੋਂ ਨਿਕਲਦਾ ਹੀ ਸੁਪਰਡੈਂਟ ਕੋਲ ਜਾ ਕੇ ਆਪਣਾ ਅਸਤੀਫਾ ਪੇਸ਼ ਕਰਨ ਲੱਗ ਪਿਆ ਅਤੇ ਸੁਪਰਡੈਂਟ ਨੂੰ ਕਹੇ, ਬਸ ਹਮਨੇ ਅਬ ਜੇਲ ਕੀ ਨੌਕਰੀ ਨਹੀਂ ਕਰਨੀ। ਸੁਪਰਡੈਂਟ, ਇਸ ਦਾ ਕੋਈ ਕਾਰਨ ਵੀ ਦੱਸੋ। ਗੋਰਾ, ਕਾਰਨ ਕੀ ਹੋਣਾ ਸੀ, ਮੈਂ ਅਜਿਹੀ ਕਰੜੀ ਨੌਕਰੀ ਨਹੀਂ ਕਰਨਾ ਚਾਹੁੰਦਾ। ਸੁਪਰਡੈਂਟ, ਦਫ਼ਤਰ ਕਾ ਕਾਮ ਹੀ ਕਰਤੇ ਹੋ, ਇਸਮੇ ਕਿਆ ਕਰੜਾਈ ਹੈ। ਗੋਰਾ, ਸਿੱਖਾਂ ਉਤੇ ਨਜਾਇਜ਼ਬਦੀ ਕੀ ਹੁੰਦੀ ਮੈਂ ਨਹੀਂ ਦੇਖ ਸਕਦਾ, ਤੁਸੀਂ ਲਾਂਭ ਬੈਠ ਕੇ ਬਦੀ ਕੀਮੇ ਤੋਂ ਕਰਵਾਉਂਦੇ ਹੋ। ਉਹ ਵਿਚਾਰੇ ਆਪਣੇ ਹੱਕ ਮੰਗਦੇ ਹਨ। ਪਹਿਲੀਆਂ ਸਾਰੀਆਂ ਜੇਲਾਂ ਵਿਚ ਉਨ੍ਹਾਂ ਨਾਲ ਪੋਲੀਟੀਕਲ ਕੈਦੀਆਂ ਵਾਲਾ ਸਲੂਕ ਹੁੰਦਾ ਰਿਹਾ ਹੈ। ਤੁਸੀਂ ਹੁਣ ਇਸ ਜੇਲ੍ਹ ਵਿਚ ਉਨ੍ਹਾਂ ਨਾਲ ਵਧੀ ਕੀ ਨਹੀਂ ਕਰਾਉਂਦੇ ਤਾਂ ਹੋਰ ਕੀ ਕਰਾਉਂਦੇ ਹੋ? ਆਪ ਨਹੀਂ ਕਰਦੇ ਪਰ ਮੇਰੇ ਪਾਸੋਂ ਸਭ ਕੁਝ ਕਰਾਉਂਦੇ ਹੋ। ਬਸ ਮੈਂ ਇੱਥੇ ਨੌਕਰੀ ਨਹੀਂ ਕਰਨੀ, ਮੈਂ ਨਾ ਨਜਾਇਜ਼ ਵਧੀ ਕੀ ਕਰਨਾ ਚਾਹੁੰਦਾ ਨਾ ਆਪਣੇ ਸਾਹਮਣੇ ਵੇਖ ਸਕਦਾ ਹਾਂ, ਸੋ ਮੇਰਾ ਅਸਤੀਫ਼ਾ ਹੀ ਮਨਜ਼ੂਰ ਕਰੋ। ਮੈਂ 15 ਦਿਨਾਂ ਦਾ ਨੋਟਿਸ ਦਿੰਦਾ ਹਾਂ, ਇਸ ਤੋਂ ਪਿੱਛੋਂ ਮੈਂ ਆਪ ਹੀ ਬਿਨਾਂ ਕਿਸੇ ਤੋਂ ਪੁੱਛੇ ਚਲਾ ਜਾਵਾਂਗਾ, ਪਰ ਆਪਣੇ ਮਹਤਾਤ ਕੈਦੀਆਂ ਨਾਲ ਵਧੀ ਕੀ ਹੁੰਦੀ ਨਹੀਂ ਵੇਖਣੀ। ਤੁਸੀਂ ਕਿਉਂ ਨਹੀਂ ਉਨ੍ਹਾਂ ਦੇ ਉਹੀ ਕੱਪੜੇ ਰਹਿਣ ਦਿੰਦੇ ਜਿਨ੍ਹਾਂ ਦੀ ਬਾਬਤ ਉਨ੍ਹਾਂ ਦਾ ਧਰਮ ਤੇ ਪੰਜਾਬ ਗਵਰਨਮੈਂਟ ਦਾ ਕਾਨੂੰਨ ਇਜਾਜ਼ਤ ਦਿੰਦਾ ਹੈ? ਉਹ ਦਸਤਾਰਾ ਤੇ ਕਛਹਿਰੇ ਜੇਲ੍ਹ ਦਸੂਤੀ ਦੇ ਕੈਦੀਆਂ ਦੇ ਬੁਣੇ ਹੋਏ ਹਰਗਿਜ਼ ਨਹੀਂ ਪਹਿਨਣਗੇ। ਅਤੇ ਮੈਂ ਗੋਲ ਇੰਚਾਰਜ ਅਫਸਰ ਹੋਣ ਦੀ ਹੈਸੀਅਤ ਵਿਚ ਸਿਫਾਰਿਸ਼ ਕਰਦਾ ਹਾਂ ਉਨ੍ਹਾਂ ਨੂੰ ਹਰ ਇਕ ਹੱਕ ਰਾਜਸੀ ਕੈਦੀਆਂ ਵਾਲਾ ਦਿੱਤਾ ਜਾਵੇ। ਉਹ ਤਾਂ ਸ਼ਾਹੀ ਕੈਦੀ ਹਨ ਕਿਉਂਕਿ ਕਿੰਗ ਐਮਪਾਇਰ ਦੇ ਨਾਲ ਜੰਗ ਕਰਨ ਦੀ ਦਫ਼ਾ 121 ਉਨ੍ਹਾਂ ਤੇ ਲੱਗੀ ਹੋਈ ਹੈ। ਜਿਹੇ ਜਰਮਨ ਦੇ ਵਾਰ ਪ੍ਰਿਜ਼ਨਰ ਤੈਸੇ ਹੀ ਇਹ ਹਨ। ਇਸ ਪ੍ਰਕਾਰ ਦੀਆਂ ਗੱਲਾਂ ਬਾਤਾਂ ਸਾਡੇ ਹੱਕ ਵਿਚ ਜਾਂਦਾ ਜਾਂਦਾ ਕਰ ਗਿਆ। ਅਸੀਂ ਤਾਂ ਉਸ ਦੀ ਦੋਸਤੀ ਨਹੀਂ ਕਬੂਲੀ, ਪਰ ਤਾਂ ਵੀ ਉਹ ਆਪ ਹੀ ਸਾਡਾ ਦੋਸਤ ਬਣ ਕੇ ਦਿਖਾ ਗਿਆ ਤੇ ਆਪਣੇ ਮੂੰਹੋਂ ਕੱਢੇ ਹੋਏ ਬੋਲ ਪੂਰੇ ਕਰਕੇ ਦਿਖਾ ਗਿਆ। ਭਾਵੇਂ ਭੀੜੀ ਪਈ ਤੋਂ ਹੀ ਉਸ ਦੇ ਮੂੰਹੋਂ ਇਹ ਬੋਲ ਨਿਕਲੇ ਸੀ, ਪਰ ਦੋਸਤੀ ਦਾ ਹੱਕ ਅਦਾ ਕਰ ਗਿਆ। ਤਦ ਪਸ਼ਚਾਤ ਦਸਤਾਰੇ ਕਛਹਿਰਿਆਂ ਦਾ ਮੋਰਚਾ ਤਾਂ ਹਮੇਸ਼ਾ ਲਈ ਫਤਿਹ ਹੀ ਰਿਹਾ। ਸਰਮਈ ਦਸਤਾਰੇ ਉਹ ਵੀ ਨੇਵੀ ਬਲੂ ਕੁਇਕ ਨਾਮੇ ਰੰਗ ਨਾਲ ਅਸੀਂ ਆਪੇ ਹੀ ਰੰਗ ਲੈਂਦੇ ਅਤੇ ਕਛਹਿਰਿਆਂ ਦਾ ਕੱਪੜਾ ਮੰਗਵਾ ਕੇ ਆਪੇ ਹੀ ਵਿਉਂਤ ਲੈਂਦੇ, ਪਰ ਜੇਲ੍ਹ ਦੇ ਲਕੀਰਦਾਰ ਕੈਦੀ ਕੱਪੜਿਆਂ ਦੇ ਦਸਤਾਰੇ ਕਛਹਿਰੇ ਅਸੀਂ ਕਦੇ ਨਹੀਂ ਕਬੂਲੇ। ਕੁਛ ਦਿਨਾਂ ਦੇ ਗੇੜ ਪਿੱਛੋਂ ਅਸੀਂ ਦੋਵੇਂ ਦਾਸ ਅਤੇ ਭਾਈ ਕਰਤਾਰ ਸਿੰਘ ਜੀ ਫਿਰ ਇਕੱਠੇ ਹੋ ਗਏ। ਸਤਿਗੁਰੂ ਨੇ ਸੁਖਮਣੀ ਸਾਹਿਬ ਦੇ ਕੰਠਾਗਰ ਨੇਮੀ ਪ੍ਰੇਮੀ ਵੀਰ ਵਿਸ਼ੁਨੇ ਨੂੰ ਫਿਰ ਮਿਲਾ ਦਿੱਤਾ। ਖੂਬ ਬਾਣੀ ਦੀ ਸ਼ਬਰ ਲਾਇਆ ਕਰਨ ਤੇ ਗਗਨ ਉਡਾਰੀਆਂ ਉਡਵਾਇਆ ਕਰਨ। ਸੋਹਣੀ ਨੀਵੀ ਬੜੀ ਗੂੜੀ ਤੇ ਪੀਡੀ ਗੰਢ ਵਾਲੀ ਸੁਹਿਰਦ ਤਾਂ ਨਿਭਦੀ ਰਹੀ। ਅੱਜ ਪ੍ਰਤੀਤ ਹੁੰਦਾ ਹੈ ਕਿ ਉਨ੍ਹਾਂ ਦਿਨਾਂ ਦੀ ਝਾਤੀ ਪਾ ਕੇ ਉਹ ਦਿਨ ਬੜੇ ਹੀ ਸੁਨਹਿਰੀ ਦਿਹਾੜੇ ਸਨ। ਆਨੰਦ ਮੰਗਲਾਂ ਦੇ ਆਤਮਦਰਸੀ ਖੇੜੇ ਵਿਕਸਾਉਣ ਵਾਲੇ ਸੁਨਹਿਰੀ ਦਿਹਾੜਿਆਂ ਦੀ ਜਦੋਂ ਯਾਦ ਤਾਜ਼ਾ ਹੁੰਦੀ ਹੈ ਤਾਂ ਬੜਾ ਆਨੰਦ ਆਉਂਦਾ ਹੈ, ਪਰ ਉਨ੍ਹਾਂ ਦਿਨਾਂ ਦੀ ਨਕਸ਼ ਨਕਾਸ਼ੀ ਵਾਲੀ ਕੋਈ ਡਾਇਰੀ ਸਾਡੇ ਪਾਸ ਨਾ ਰਹੀ, ਨਾ ਸਾਨੂੰ ਨੋਟਬੁੱਕ ਹੀ ਮਿਲ ਸਕਦੀ ਸੀ, ਨਾ ਹੀ ਇਕ ਦਿਹਾੜੇ ਦੇ ਨਿਤ ਨਵ ਤਰੰਗ ਬਿਰਤਾਂਤ ਬੇਅੰਤ ਹੀ ਰਕਮ ਤਰਾਜ਼ ਹੁੰਦੇ, ਨਾ ਹੀ ਅੰਦਰੋਂ ਪਾਤੀ ਪਰੋਤੇ ਜੇਲ ਸਮਾਚਾਰ ਪਠਾਵਣ ਦਾ ਹੀ ਅਵਸਰ ਜੁੜਿਆ। ਟਾਵੇਂ ਟਾਵੇਂ ਸਮਾਚਾਰ ਹੀ ਟੁਕ ਮਾਤਰ ਯਾਦ ਰਹਿ ਗਏ ਹਨ। ਯਾਦਾਸ਼ਤ ਹੁਣ ਬਹੁਤ ਪੁਰਾਣੀ ਪੈ ਗਈ ਹੈ, ਚੇਤੇ ਵੀ ਖੁੰਡੇ ਹੋ ਗਏ ਹਨ। ਹੁਣ ਇਕ ਇਕ ਦਿਨ ਦਾ ਕੌਣ ਉਗਲਸ਼ ਕਰੇ, ਬੈਤੀ ਨੂੰ ਇੰਨਾ ਬਿੱਲ ਕਿੱਥੇ? ਜੇਲ੍ਹ ਚਿੱਠੀਆਂ ਤਾਂ ਪੂਰੀਆਂ ਹੋ ਗਈਆਂ ਪਰ ਸਾਰਾ ਸਮਾਚਾਰ ਜੇਲ੍ਹ ਯਾਤਰਾ ਕਹਾਣੀਆਂ ਦਾ ਪੂਰਾ ਨਹੀਂ ਹੋਇਆ। ਪੂਰਾ ਕਿਵੇਂ ਕਰੀਏ, ਬੜੀ ਬਿੱਥ ਪੈ ਗਈ ਹੈ, ਪੂਰਾ ਅਧੂਰਾ ਜੋ ਜੋ ਚੇਤੇ ਰਹਿ ਗਿਆ ਸੋ ਰਿਹਾੜ ਪੇ ਪ੍ਰੇਮੀ ਜਨਾਂ ਦੀ ਭੇਟਾ ਹੈ। ਕਰੋੜ ਕਰੋੜ ਕੇ ਚੇਤੇ ਵਿਚ ਖੁਰਚ ਖੁਰਚ ਕੇ ਕੁਛ ਲਿਆਵਣਾ ਬੜਾ ਔਖਾ ਪ੍ਰਤੀਤ ਹੁੰਦਾ ਹੈ। ਮੇਰੇ ਰਤਨ ਅਮੁੱਲੇ ਬਰੀਰ ਨੂੰ ਬਹੁਤ ਕੁਝ ਯਾਦ ਹੋਊ, ਉਨ੍ਹਾਂ ਦੀ ਯਾਦਾਸ਼ਤ ਬੜੀ ਤੇਜ਼ ਹੈ। ਮੈਂ ਤਾਂ ਕੇਵਲ ਨਿਖਰਵੇਂ ਨਿਖਰਵੇਂ ਅਤੇ ਨਿਤਰਵੇਂ ਨਿਤਰਵੇਂ ਜੇਲ੍ਹ ਪ੍ਰਤਾਂਤ ਹੀ ਲੇਖਣੀ ਦੁਆਰਾ ਪਰੋ ਦਿੰਦਾ ਹਾਂ। ਮੋਰਚੇ ਤਾਂ ਸਾਡੇ ਲੱਗਦੇ ਹੀ ਰਹੇ, ਜਿੰਨਾ ਚਿਰ ਕੁਚਾਲੇ ਹੋਰੀ ਸੁਪਰਡੈਂਟ ਲੱਗੇ ਰਹੇ ਉਸ ਨੇ ਤਾਂ ਸੁੱਖ ਦਾ ਸਾਹ ਲੈਣ ਹੀ ਨਹੀਂ ਦਿੱਤਾ, ਨਿਤ ਨਵੀਂ ਕੰਗ ਖੜੀ ਕਰੀ ਰੱਖਦਾ ਸੀ। ਪੁਸਤਕਾਂ ਜ਼ਬਤ ਹੋਣੀਆਂ, ਜਿਉਂ ਜਿਉਂ ਸਰੀਰ ਕਸ਼ਟਾਂ ਦੀ ਕਸੌਟੀ ਦੀ ਸਾਂਹ ਚੜਦਾ ਸੀ ਤਿਉਂ ਤਿਉਂ ਆਤਮ ਅਵਸਥਾ ਦੀ ਉਚਾਣ ਹੋਰ ਉੱਚੀ ਹੋ ਜਾਂਦੀ ਸੀ। ਕਈ ਚਿੱਲੇ ਚੜੇ ਤੇ ਕਈ ਬਾਣ ਉਚਾਣ ਤੇ ਗਏ। ਡੋਰੀ ਲਿਵ ਚਰਨਾਂ ਦੀ ਗਗਨ ਭਵਨਾਂ ਤੇ ਜਾ ਕੁੱਕੀ, ਉਥੋਂ ਕੌਣ ਉਤਾਰੇ? ਬਪੜੇ ਤੰਤ ਸੀਹੇ ਕੀੜੇ ਪਾਣੀ ਹਾਰ ਹਨ। ਖਲ ਉਤਾਰੀ ਜਾਵੇ ਤਾਂ ਵੀ ਨਿਰਪੈ ਪਦ ਪਹੁੰਚਦੀਆਂ ਵੀਰ ਬਿਰਤੀਆਂ ਨੇ ਇਹ ਲਈ ਰਹਿਣਾ ਹੋਇਆ। ਤਰਸ਼ੂਲੀਏ ਤਿਮਰਲਿੰਗ ਨੇ ਤਾਂ ਪੂਰਵ ਜਨਮ ਦੇ ਪਲਟੇ ਹੀ ਲਏ ਸਨ, ਜੋ ਸਾਨੂੰ ਸੁਪਨੇ ਵਿਚ ਹੀ ਰਾਜਮੰਦਰੀ ਨੂੰ ਤੁਰਨ ਤੋਂ ਪਹਿਲਾਂ ਹੀ ਸਤਿਗੁਰੂ ਨੇ ਦਰਸਾ ਦਿੱਤੇ। ਜੋ ਜੋ ਵਾਧੂ ਦੀਆਂ ਵਧੀਕੀਆਂ ਉਸ ਨੇ ਕੀਤੀਆਂ ਉਸ ਨੂੰ ਦੇਣੀਆਂ ਪਈਆਂ ਜਾਂ ਪੈਣਗੀਆਂ। ਉਨ੍ਹਾਂ ਦੇ ਫਲ ਸਜਾਵਾਂ ਭਾਵੇਂ ਜਨਮਾਂ ਤਾਈ ਲੰਗੜਦੀਨ ਨੂੰ ਭੁਗਤਣੇ ਪੈਣ। ਭਾਂਤ ਭਾਂਤ ਦੀਆਂ ਬੁਰਿਆਈਆਂ ਚਤਵਦੇ ਰਹਿਣਾ ਉਸ ਦੇ ਸੁਭਾਅ ਵਿਚ ਹੀ ਲਿਖਿਆ ਹੋਇਆ ਸੀ।
ਜਦ ਹਰ ਪ੍ਰਕਾਰ ਉਸ ਨੂੰ ਹਾਰ ਹੀ ਹੁੰਦੀ ਦਿਸੀ
ਤਾਂ ਫਿਰ ਖਿੱਚ ਕੇ ਸਾਡੀਆਂ ਧਰਮ ਪੁਸਤਕਾਂ ਜ਼ਬਤ ਕਰ ਲਈਆਂ। ਇਸ ਵਿਚ ਸੈਂਕੜੇ ਸਫ਼ਿਆਂ ਦੇ ਸਾਡੇ ਲਿਖਤੀ ਖਰੜੇ ਵੀ ਸੀ।
ਅਸੀਂ ਬਥੇਰੀਆਂ ਸ਼ਿਕਾਇਤਾਂ ਕੀਤੀਆਂ ਪਰ ਉਸ ਨੇ ਵਾਪਸ ਨਾ ਹੀ ਦਿੱਤੇ।
ਨਾਨ ਆਫੀਸ਼ੀਅਲ ਵਿਜ਼ਟਰਾਂ ਦੇ ਸਾਹਮਣੇ ਮੰਨ ਜਾਇਆ ਕਰੇ ਪਰ ਪਿੱਛੋਂ ਫਿਰ ਮੁੱਕਰ ਜਾਵੇ। ਲਾਰਿਆਂ ਵਿਚ ਹੀ 5-6 ਸਾਲ ਲੰਘਾ ਦਿੱਤੇ। ਉੜਕ ਵੀਰ ਕਰਤਾਰ ਸਿੰਘ ਜੀ ਨੇ ਤਕੜੀ ਧਮਕੀ ਦਿੱਤੀ ਕਿ ਐਤਕੀ IG ਆਏ ਪਾਸ ਤੇਰੀ ਖ਼ਬਰ ਲਵਾਂਗੇ, ਪਰ ਉਸ ਨੇ ਫਿਰ ਵੀ ਇਹ ਗੱਲ ਕੰਨ ਮੁੱਢ ਮਾਰ ਛੱਡੀ। ਫਿਰ ਇਹ ਘਾਰਤ ਘੜੀ ਕੇ ਪੁਸਤਕਾਂ ਸਾੜ ਦਿੱਤੀਆਂ ਗਈਆਂ ਹਨ, ਇਸ ਪਰ ਜੋ ਉਸ ਦੀ ਗੱਤ ਬਣਾਈ ਸੋ ਵੱਖ ਕਿਤੇ ਦਿੱਤੀ ਗਈ ਹੈ।
ਉੜਕ ਜਦੋਂ ਉਸ ਪਰ ਥਾਈ ਕੋਰਟ ਵਿਚ ਤੁਹੀਨੇ ਮਜ਼ਹਬ ਆਦਿਕ ਦੇ ਦਾਅਵੇ ਦਾਇਰ ਕਰਨ ਦਾ ਜ਼ਬਾਨੀ ਨੋਟਿਸ ਦਿੱਤਾ ਗਿਆ ਤਾਂ ਫਿਰ ਕਿਤੋਂ ਕੱਢ ਕੇ ਉਹ ਸਾਰੀਆਂ ਪੁਸਤਕਾਂ ਹਾਜ਼ਰ ਕਰ ਦਿੱਤੀਆਂ ਪਰ ਦਿੱਤੀਆਂ ਨਹੀਂ। ਹੁਕਮ ਚਾੜ ਦਿੱਤਾ ਕਿ ਰਿਹਾਈ ਸਮੇਂ ਜਾਂ ਇਸ ਜੇਲ੍ਹ ਬਦਲੀ ਸਮੇਤ ਪੁਸਤਕਾਂ ਦਿੱਤੀਆਂ ਜਾਣ। ਚਿੱਠੀ ਨੰਬਰ 17 ਨਾਗਪੁਰ ਜੇਲ੍ਹ ਤੋਂ ਨਾਗਪੁਰ ਜੇਲ੍ਹ ਦੇ ਤਸੀਹੇ ਮਹੀਨਾ ਜਨਵਰੀ ਫਰਵਰੀ 1923 ਦੇ ਹਾਲ। ਇਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਵੀਰ ਜੀ, ਇੱਥੇ ਆਉਣ ਸਾਰ ਸਾਡੇ ਪਿਛਲੇ ਕਾਗਜ਼ ਤੇ ਟਿਕਟ ਉਪਰ ਲਿਖਤ ਦੇਖ ਕੇ ਪਹਿਲਾਂ ਤਾਂ ਸਾਨੂੰ ਆਪਣੇ ਹੱਥੀ ਲੰਗਰ ਸਜਾਉਣ ਦੀ ਖੁੱਲ ਦਿੱਤੀ ਤੇ ਮਹੀਨਾ ਭਰ ਸਜਾਉਂਦੇ ਰਹੇ ਅਤੇ ਪਿਛਲੇ ਸਾਰੇ ਹੱਕ ਵਸਤਰ ਆਦਿਕ ਦਿੱਤੇ ਗਏ। ਅਸੀਂ ਦੋਵੇਂ ਦਾਸ ਤੇ ਵੀਰ ਕਰਤਾਰ ਸਿੰਘ ਇਕੋ ਬਾਰਕ ਵਿਚ ਰਹਿੰਦੇ ਰਹੇ, ਪਰ ਜਿੱਦਣ ਅਸੀਂ ਆਏ ਸਾਂ ਉਦੋਂ ਸੁਪਰਡੈਂਟ ਇੱਥੇ ਨਹੀਂ ਸੀ, ਛੁੱਟੀ ਪਰ ਗਿਆ ਹੋਇਆ ਸੀ। 5-6 ਦਿਨ ਪਿੱਛੋਂ ਆਇਆ ਤੇ ਆਉਂਦੇ ਨੇ ਹੀ ਹੱਥ ਚੁੱਕ ਲਈ। ਪਹਿਲਾਂ ਤਾਂ ਇਹ ਛੇੜਖਾਨੀ ਆਰੰਭੀ ਕਿ ਮੇਰੇ ਆਏ ਤੇ ਦੋਈ ਹੱਥ ਮੰਗਤਿਆਂ ਵਾਂਗੂ ਅੱਡ ਕੇ ਖੜਿਆ ਕਰੋ ਤੇ ਉਤਾਂ ਵੱਲ ਨੂੰ ਮੂੰਹ ਕਰਕੇ ਮੇਰੀ ਸਲਾਮੀ ਲਿਆ ਕਰੋ, ਨਹੀਂ ਤਾਂ ਮੈਂ ਸਖ਼ਤ ਸਜ਼ਾ ਦੇਵਾਂਗਾ। ਅਸੀਂ ਆਖਿਆ ਕਿ ਸਿਵਾਏ ਅਕਾਲ ਪੁਰਖ ਦੇ ਅਸੀਂ ਕਿਸੇ ਅੱਗੇ ਹੱਥ ਨਹੀਂ ਅੱਡਣੇ, ਭਾਵੇਂ ਲੱਖਾਂ ਸਜ਼ਾਵਾਂ ਦੇਵੋ। ਸਾਨੂੰ ਦਿਖਾਓ ਕਿ ਐਸਾ ਕਰਨਾ ਕਿਹੜੇ ਜੇਲ੍ਹ ਕਾਨੂੰਨ ਅੰਦਰ ਲਿਖਿਆ ਹੈ। ਇੱਥੋਂ ਤਾਂ ਹੰਭ ਕੇ ਹਟ ਗਿਆ, ਪਰ ਉਦੋਂ ਤੋਂ ਹੀ ਸਾਡੇ ਵਿਰੁੱਧ ਲਿਖਤ ਪੜ੍ਹਤ ਆਰੰਭ ਕਰ ਦਿੱਤੀ। 30 ਦਸੰਬਰ 1922 ਨੂੰ ਸਾਨੂੰ ਦਫ਼ਤਰ ਬੁਲਾ ਕੇ ਹੁਕਮ ਸੁਣਾ ਦਿੱਤਾ ਕਿ ਤੁਹਾਡਾ ਪ੍ਰਸ਼ਾਦਾ ਸਜਾਉਣ ਆਦਿਕ ਅੱਜ ਤੋਂ ਬੰਦ ਕੀਤਾ ਜਾਂਦਾ ਹੈ ਤੇ ਮਾਮੂਲੀ ਕੈਦੀਆਂ ਵਾਂਗੂ ਜਵਾਰ ਦੀ ਰੋਟੀ ਤੇ ਆਮ ਬਾਬਰਚੀ ਖਾਨੇ ਵਿਚੋਂ ਬਣਿਆ ਹੋਇਆ ਖਾਣਾ ਮਿਲੂਗਾ। ਦਾਸ ਨੇ ਆਖਿਆ ਕਿ ਸਾਨੂੰ ਕੁਝ ਮੋਹਲਤ ਦਿੱਤੀ ਜਾਏ ਤਾਂ ਕਿ ਅਸੀਂ ਉਪਰ ਲਿਖਤ ਪੜ੍ਹਤ ਕਰ ਲਈਏ ਅਤੇ ਜੋ ਜੋ ਹੱਕ ਸਾਨੂੰ ਧਾਰਮਿਕ ਤੌਰ ਤੇ ਹੁਣ ਤਾਈਂ ਮਿਲਦੇ ਰਹੇ ਹਨ ਉਨ੍ਹਾਂ ਦੀ ਬਾਬਤ ਕੁਝ ਉਜ਼ਰ ਮਾਜ਼ਰਾ ਕਰ ਸਕੀਏ, ਉਦੋਂ ਤਾਈਂ ਸਾਨੂੰ ਰੁੱਖਾ ਸੁੱਕਾ ਆਹਾਰ ਹੱਥੀ ਸਜਾਉਣ ਦੀ ਆਗਿਆ ਦਿੱਤੀ ਜਾਵੇ। ਪਰ ਉਸਨੇ ਇਕ ਨਾ ਸੁਣੀ ਅਤੇ ਧੱਕੇ ਦਾ ਹੁਕਮ ਚਾੜ ਦਿੱਤਾ। ਸਾਨੂੰ ਦੋਹਾਂ ਨੂੰ ਅੱਡੋ ਅੱਡ ਕਰ ਦਿੱਤਾ ਤੇ ਦਾਸ ਨੂੰ ਫਾਂਸੀ ਕੋਠੀ ਵਿਚ ਬੰਦ ਕਰ ਦਿੱਤਾ। ਪੁਸਤਕ ਤੇ ਵਸਤਰ ਸਮੇਤ ਦਸਤਾਰ ਆਦਿਕ ਦੇ ਸਭ ਜ਼ਬਰਦਸਤੀ ਖੋਲੇ, ਜੁੱਤੀ ਵੀ ਪੈਰੋਂ ਲਹਾ ਲਈ। ਇਕ ਤੇਰ ਦਾ ਕਸ਼ਹਿਰਾ ਹੀ ਕੋਲ ਰਹਿ ਗਿਆ,
ਦੂਜਾ ਕਸ਼ਹਿਰਾ ਵੀ ਲੈ ਲਿਆ।
ਫੇਰ ਕਿਸੀ ਕੜਾਕਾ ਆਰੰਭ ਹੋ ਗਿਆ। 8-10 ਦਿਨ ਤੱਕ ਤਾਂ ਮਸ਼ਟ ਪਏ ਰਹੇ, ਕਿਸੇ ਨੇ ਬੁਲਾਇਆ ਚਲਾਇਆ ਨਹੀਂ। ਫੇਰ ਇਕ ਗੋਰਾ ਬੈਗਨਾਮੇ ਸਾਡੇ ਉਤੇ ਸਖਤੀ ਕਰਨ ਲਈ ਖਾਸ ਤੌਰ ਤੇ ਥਾਪਿਆ ਗਿਆ, ਜਿਸ ਨੇ ਬੜੇ ਬੜੇ ਪੱਧਰ ਕੀਤੇ ਜੋ ਬਿਆਨ ਨਹੀਂ ਕੀਤੇ ਜਾ ਸਕਦੇ। ਉਸ ਨੂੰ ਸੁਪਰਡੈਂਟ ਨੇ ਪੂਰੇ ਅਖਤਿਆਰ ਦਿੱਤੇ ਕਿ ਜੋ ਚਾਹੇ ਸੋ ਕਰ। ਮੈਂ ਤਾਂ ਗੁਰੂ ਆਸਰੇ ਨਾਮ ਧੁਨੀ ਵਿਚ ਮਸਤ ਪਿਆ ਰਹਿੰਦਾ ਸੀ, ਪਰ ਹੁਣ ਇਹ ਖਿਨ ਖਿਨ ਆ ਕੇ ਸਤਾਉਣ ਲੱਗਾ ਤੇ ਬੜੇ ਬੜੇ ਭੈ ਕਸ਼ਟ ਦਿਖਾਉਣ ਲੱਗਾ। ਮੈਂ ਮਸ਼ਟ ਹੋ ਰਹਾ, ਉਸ ਨੂੰ ਨਾ ਕੁਝ ਬੋਲਾਂ ਨਾ ਕਹਾਂ। ਉਹ ਰੋਟੀਆਂ ਲਿਆ ਲਿਆ ਕੇ ਮੇਰੇ ਮੂੰਹ ਵਿਚ ਘਸੋੜਨਾ ਚਾਹੇ, ਪਰ ਉਸ ਨੂੰ ਨੇੜੇ ਨਾ ਢੁੱਕਣ ਦਿਆ। ਬੜੀਆਂ ਬੜੀਆਂ ਗਾਲਾਂ ਤੇ ਕੁਫਰ ਵਕਦਾ ਰਹੇ। ਇਕ ਦਿਨ ਮੈਨੂੰ ਹੱਥੋਂ ਪਾਈ ਕਰਨ ਆ ਪਿਆ ਤੇ ਮੇਰੇ ਸੀਸ ਦਾ ਕੇਸਾਂ ਦਾ ਜੂੜਾ ਫੜਨਾ ਚਾਹਿਆ। ਮੈਂ ਪਰਾਂ ਹਟ ਗਿਆ, ਉਹ ਮੇਰੇ ਉਪਰ ਚੜਦਾ ਆਵੇ ਤੇ ਮੈਨੂੰ ਮਾਰਨ ਨੂੰ ਫਿਰੇ। ਮੈਂ ਸਰੀਰ ਕਰਕੇ ਭਾਵੇਂ ਕਮਜ਼ੋਰ ਸੀ, ਪਰ ਸੀਸ ਨੂੰ ਵਾਹ ਲੱਗਦੀ ਕਿੱਥੋਂ ਹੱਥ ਪਾਉਣ ਦਿੰਦਾ ਸੀ। ਉਸ ਨੇ ਮੈਨੂੰ ਧੱਕੇ ਕੰਧ ਵਿਚ ਦੇ ਦਿੱਤਾ ਤੇ ਮਾਰਨ ਲੱਗਾ। ਮੈਂ ਸਿਪਾਹੀ ਨੂੰ ਪੁਕਾਰਿਆ ਜੋ ਸਭ ਕੁਝ ਬਾਹਰ ਖੜਾ ਦੇਖਦਾ ਸੀ ਕਿ ਦੇਖ ਮੈਨੂੰ ਮਾਰਨ ਲੱਗਾ ਹੈ, ਤੂੰ ਗਵਾਹ ਹੈ। ਮੈਂ ਸੁਪਰਡੈਂਟ ਨੂੰ ਬੁਲਾਵਾਂਗਾ। ਮੇਰੇ ਇਤਨੇ ਆਖਣ ਤੇ ਉਹ ਕੁਝ ਠਠੰਬਰ ਗਿਆ। ਸੁਪਰਡੈਂਟ ਆਏ ਤੋਂ ਮੈਂ ਉਸ ਪਾਸ ਸ਼ਿਕਾਇਤ ਕੀਤੀ, ਪਰ ਉਸਨੇ ਇਕ ਨਾ ਸੁਣੀ, ਐਵੇਂ ਉਧਰ ਉਧਰ ਟਾਲ ਗਿਆ, ਜਿਸ ਤੋਂ ਉਸਦਾ ਬਿੱਗ ਅੰਗਰੇਜ਼ ਦਾ ਹੌਸਲਾ ਦੂਣਾ ਹੋ ਗਿਆ। ਉਸੇ ਦਿਨ ਆਥਰ ਨੂੰ ਗੋਰੇ ਜੇਲਰ ਤੇ ਬੈਗਤ ਨੇ ਤੇ ਛੋਟੇ ਜੇਲਰ ਨੇ, ਜਿਸ ਨੇ ਆਪ ਨਾਲ 2 ਮਿੰਟ ਮੁਲਾਕਾਤ ਕਰਾਈ ਸੀ, 2-4 ਹੋਰ ਬਾਬੂਆਂ ਨੂੰ ਨਾਲ ਲੈ ਕੇ ਜਬਰਨ ਅਨੀਮਾ ਕਰਨਾ ਚਾਹਿਆ। ਮੈਂ ਆਖਿਆ ਮੈਂ ਤਾਂ ਬਿਮਾਰ ਨਹੀਂ, ਨਾ ਹੀ ਮੈਂ ਕੋਈ ਸ਼ਿਕਾਇਤ ਕਬਜ਼ੀ ਦੀ ਕੀਤੀ ਹੈ। ਇਤਨੇ ਦਿਨ ਹੋ ਗਏ ਮੈਂ ਖਾਧਾ ਪੀਤਾ ਕੁਛ ਵੀ ਨਹੀਂ, ਤੁਸੀਂ ਮੱਲੋਜਰੀ ਕਿਉਂ ਅਨੀਮਾ ਕਰਨ ਤੇ ਤੁਲੇ ਹੋ? ਪਰ ਉਨ੍ਹਾਂ ਨੇ ਤਾਂ ਸਿਰਫ ਬੇਪਤੀ ਕਰਨੀ ਮੱਥੀ ਸੀ। 5-6 ਨੇ ਰਲ ਕੇ ਮੈਨੂੰ ਢਾਉਣਾ ਚਾਹਿਆ, ਪਰ ਮੈਂ ਉਨ੍ਹਾਂ ਦੇ ਕਾਬੂ ਨਾ ਆਇਆ। ਫਿਰ ਗੋਰੇ ਜੇਲਰ ਨੇ 4-5 ਵਾਰਡਰ ਸਿਪਾਹੀ ਮੰਗਾ ਲਏ, ਸਭ ਨੇ ਰਲ ਕੇ ਓੜਕ ਮੈਨੂੰ ਸੱਟ ਲਿਆ, ਮੇਰਾ ਨੰਗਾ ਸੀਸ ਪੱਕੀ ਦੀਵਾਰ ਨਾਲ ਪਟਕਾ ਦਿੱਤਾ। ਮੈਂ ਬੇਦਮ ਅੱਗੇ ਹੀ ਹੋ ਚੁੱਕਾ ਸੀ, ਸੀਸ ਤੇ ਸੱਟ ਲੱਗਣ ਨਾਲ ਬੇਹੋਸ਼ ਹੋ ਗਿਆ। ਮੇਰੇ ਕਸ਼ਹਿਰੇ ਦਾ ਨਾਲਾ ਤੋੜ ਸੁੱਟਿਆ, ਮੈਨੂੰ ਨੰਗਾ ਕਰਨ ਲੱਗੇ ਇਤਨੇ ਨੂੰ ਮੈਨੂੰ ਕੁਝ ਸੁਰਤ ਆਈ। ਮੈਂ ਕੁਝ ਬੋਲਣ ਹੀ ਲੱਗਾ ਸੀ ਕਿ ਮੈਨੂੰ ਫਿਰ ਮਾਰ ਕੁੱਟ ਕੇ ਬੇਹੋਸ਼ ਕਰ ਦਿੱਤਾ ਅਤੇ ਮੱਲੋ ਮੱਲੀ ਅਨੀਮਾ ਕਰ ਹੀ ਦਿੱਤਾ। ਭਲਾ ਅੰਦਰੋਂ ਕੀ ਨਿਕਲਣਾ ਸੀ, ਉਨ੍ਹਾਂ ਤਾਂ ਬੇਪਤੀ ਹੀ ਕਰਨੀ ਸੀ। ਤੇ ਮੈਨੂੰ ਇਹ ਕਹਿ ਕੇ ਚਲੇ ਗਏ ਕਿ ਕੱਲ ਨੂੰ ਤੇਰੀ ਧਰਮ ਪ੍ਰਤਿਗਿਆ ਵੀ ਤੋੜੀ ਜਾਵੇਗੀ ਅਤੇ ਰਬੜ ਦੀ ਨਲਕੀ ਨਾਲ ਤੇਰੇ ਮੂੰਹ ਵਿਚ ਐਵੇਂ ਢਾ ਕੇ ਤੈਨੂੰ ਖਵਾਇਆ ਪਿਆ ਜਾਵੇਗਾ। ਰਾਤ ਬੜੀ ਹੀ ਬਿਖਮਤਾ ਦੀ ਔਖ ਦੀ ਬਤੀਤ ਹੋਈ। ਦਿਨ ਚੜਦੇ ਹੀ ਮੇਰੇ ਨਾਲ ਫਿਰ ਤਿੰਗੋ ਜੋਰੀਆਂ ਹੋਣੀਆਂ ਆਰੰਭ ਹੋਈਆਂ। ਸੁਪਰਡੈਂਟ ਹੋਣੀ ਵੀ ਆਪਣਾ ਲਾਓ ਲਸ਼ਕਰ ਲੈ ਕੇ ਆਣ ਪੁੱਜੇ। ਮੈਂ ਆਖਿਆ ਤੁਸੀਂ ਕਿਉਂ ਐਸਾ ਕਰਦੇ ਹੋ? ਸੁਪਰਡੈਂਟ ਨੇ ਆਖਿਆ ਤੇਰਾ ਧਰਮ ਤੋੜਨ ਲੱਗੇ ਹਾਂ। ਮੈਂ ਆਖਿਆ ਕੁਝ ਪਰਮਾਤਮਾ ਦਾ ਭੈ ਕਰੋ। ਤਾਂ ਸੁਪਰਡੈਂਟ ਨੇ ਆਖਿਆ ਕਿ ਮੇਰਾ ਪਰਮਾਤਮਾ ਗਵਰਨਮੈਂਟ ਹੈ ਤੇ ਮੇਰਾ ਧਰਮ ਗਵਰਨਮੈਂਟ ਦਾ ਹੁਕਮ ਮੰਨਣਾ ਹੈ। ਮੈਂ ਆਖਿਆ ਕੀ ਗਵਰਨਮੈਂਟ ਦਾ ਹੁਕਮ ਹੈ ਕਿ ਕਿਸੇ ਦਾ ਧਰਮ ਜਬਰਨ ਤੋੜਿਆ ਜਾਵੇ? ਕੀ ਔਰੰਗਜ਼ੇਬੀ ਜ਼ੁਲਮ ਨਹੀਂ? ਸੁਪਰਡੈਂਟ ਨੇ ਕਿਹਾ ਖੁਦਕੁਸ਼ੀ ਕਰਨਾ ਕਿਹੜੇ ਧਰਮ ਵਿਚ ਦਾਖਲ ਹੈ? ਮੈਂ ਆਖਿਆ ਮੈਂ ਖੁਦਕੁਸ਼ੀ ਬਿਲਕੁਲ ਨਹੀਂ ਕਰਦਾ ਅਤੇ ਆਤਮਘਾਤ ਕਰਨਾ ਗੁਰਮਤਿ ਅੰਦਰ ਮਹਾਂਪਾਪ ਹੈ। ਮੈਂ ਤਾਂ ਆਪਣੀ ਧਰਮ ਪ੍ਰਤਿਗਿਆ ਨੂੰ ਬਚਾਉਣ ਦਾ ਪ੍ਰਯਤਨ ਕਰ ਰਿਹਾ ਹਾਂ। ਮੈਨੂੰ ਸੁੱਕੇ ਛੋਲੇ ਖਾਣ ਨੂੰ ਦੇ ਦਿਓ, ਮੈਂ ਭੁੰਨ ਕੇ ਖਾ ਲਵਾਂਗਾ। ਫਲ ਦੇ ਦਿਓ, ਸਮੁੰਦਰ ਚੋ ਲੈਣ ਦਿਓ। ਜੈਸਾ ਅੱਗੇ ਜੇਲ੍ਹ ਦੇ ਹਾਕਮ ਮੇਰੀ ਧਰਮ ਰੱਖਿਆ ਨਿਮਿਤ ਸਭ ਕੁਝ ਸੁਣਦੇ ਰਹੇ ਹਨ, ਤੁਸੀਂ ਵੀ ਸੁਣੋ। ਜਦ ਮੈਂ ਰੁੱਖਾ ਸੁੱਖਾ ਵੀ ਆਪਣੇ ਧਰਮ ਅਸੂਲ ਅਨੁਸਾਰ ਛਕਣ ਨੂੰ ਤਿਆਰ ਹਾਂ, ਤੁਸੀਂ ਮੇਰੇ ਤੇ ਕਿਵੇਂ ਫਤਵੇ ਲਗਾ ਸਕਦੇ ਹੋ ਕਿ ਮੈਂ ਖੁਦਕੁਸ਼ੀ ਕਰ ਰਿਹਾ ਹਾਂ? हां तुसी धर्म खुशी करन पर तुले हो पर मैं अपनी धर्म प्रतिज्ञा नहीं तोड़ सकता। धर्म रक्षा दे अगे जान दी कुर्बानी कोई चीज नहीं पर मैं गुरु कृपा नाल नाम दे आधार ते जिंदा रह सकदा हां मरांगा नहीं। तुसी नाहक मैनू ना सताओ ते मेरा धर्म ना तोड़ो। इस प्रकार बथेरी पुकार कीती पर कौन सुनदा है। ओड़क जरवाणिया ने मैनू ढालिया ते हथ कड़ी ला ली अच्छी तरह जकड़ के मेरे मुंह विच लकड़ी दा लगाम दिता गया ते रबड़ दी नलकी अंदर धक्क के अंदर दुद्ध पचाउण लगे। दास ने नाम दे बल नाभी विच पौन अटका के श्वास दसने द्वार चढ़ाने आरंभ किते पर सुरती कमजोर हो चुकी सी श्वास तौर ना गम कर सके पर तकड़ा चेहरा हेठ अटके रहन करके दुद्ध अंदर ना जा सकिया। श्वास चले बिना ते पौन अंदर बाहर जाए बिना संगी तो अंदर पानी तक भी नहीं जा सकदा। दुद्ध सारा बाहर निकलदा रहा। पापियां ने गच खा मेरा शरीर थेमड़े ना पटका के मारिया। सर पटकदे सारी लगाम मुंह विचों निकल गया पर रबड़ दी नलकी अंदर ही अड़ी रही। मेनू गशी तां पै गई पर श्वास हेठां उतर आए ते दंदन पै गई। अजिहे दंद जुड़े के खुलण ना। दंदां दे विचाले रबड़ दी नलकी जो दित्ती होई सी ओह कट के दो टुकड़े हो गई ते उधर दुद्ध वाली शीशी भी चाण चक फुट गई। दुद्ध फिर मंगाया गया ते लोहे दे मुंह वाली नलकी मंगाई गई। सुपरडेंट ने हुक्म दिता कि इस दे दंद निशंग तोड़ दियो। उस दे कहण दी देर सी कि दंदां नूं तोड़न लई सट्टां लईआं गईआं। मूरले दंद मजबूत सी हिलता गए पर टुट ना सके। लाम दियां दो तीन कमजोर दाड़ां टुट गईआं ते दंदन भन्नी गई। बुराशां पाड़ियां गईआं। गोरे बैग ने हैक ते चढ़ के ते बैठ के पद्धर कीते। गल की दुद्ध मेरे अंदर संगियों हेठां तिंगो जोरी उतार ही दिता। डेढ़ घंटा घुलण पिछो हार हम के थोड़ा दुद्ध अंदर चाढ़ के तुरन लगे सी कि दुद्ध अंदर उछल के सब बाहर जा पिया। कालजे ने कबूलिया ना। इस पर मेरी दाढ़ी खिंची गई ते केस पुटे गए ते लत्तां मुकियां दी मार नाल अदम होया करके मैनूं सुट गए। दूजे दिन फिर आके दाल दा पानी एवें अंदर लंघाया। तीजे दिन कुठा गऊ मास दा अर्क ते बिख्या तमाकू अदक लिया के अगे रखिया गया कि रोटी खाओ नहीं तां इह चीजां तैनूं मल्लो मल्ली खवाईआं जाणगीआं तेरे केस कट्टे जाणगे तैनूं पागलखाने भेजिया जाऊ। होर अगला वृतांत लिख के भेज ही चुकिया हां। एक जेल कमेटी दा मैंबर बाहरों आया ते सारा हाल मैथों पुछिया। मैं उसनूं सिर्फ कुठा गऊ दा मास तक कोतक ही देण दा अत्याचार दस्सिया। सुपरडेंट मुकर गया ते पिछों मैनूं कहण लगा ते मिन्नता करन लगा कि मेरा नाओ ना लई। जेलर अलग तरले करन लगा मेरा रोजगार ना मरी सब कुछ सुपरडेंट ने किया है। रणधीर सिंह चिट्ठी नंबर 18 ओंकार वाहेगुरू जी की फतेह। परम प्यारे गुरु सवारे वीर जी कोटान कोटान धन्नवाद है गुरु नवाजी पंथ प्रतिनिध श्रोमणी गुरुद्वारा प्रबंधक कमेटी का जिसने अज वेले सिर अपार कृपा कटाक्ष द्वारा दास नूं उभारिया। आहो खनिए वंजा उस अरदासे दे दिहाड़े तो जिस ने दास नूं एक अगम्मी कला द्वारा दास दे थोड़ी खेप पूंजी वाले जीवड़े नूं आत्म बल नाल शरशार सोमे वाला नाम आधार बख्श के सुरजीत किया। बिंद बिंद चुक चुक होवां गुरमुख प्यारां दी दुख भंजणी वाली दास निमित काल ते सुहरद अरदास तूं जिस ने मरदा बहुत जवाया राम वाला प्रभाव दास दी व्याकुल दशा ते एक चंबकला द्वारा आण बरताया। नहीं तां इस टिमटमाउंदे दीवे दा तत तेल अज नूं निखट चुकिया हुंदा। वीर जी खासकर उस खास दिहाड़े दे रहरास समें जदों ए दीवा आप मुहारा लट लट कर उठिया तां दास चक्रत हो रहा सी कि ए अगम्मी कांगा ठाठा मार मार के किधरों उठ रहियां हन। दास नूं की पता सी कि अज पंथ दे बच्चे बच्चे दीआं तरबां तारां मेरी आत्मा दी तार तरब दे नाल वज रहियां हन ते ठहक ठहक के एक बरकी बिजली वाली कला लहर उपजा रहियां हन। दास अक्सर अजिही कटाक्ष कौतकां वाली शायद घड़ी पल नूं नोट कर लिया करदा है। सो दास ने 1 फरवरी 1923 रहरास वाली शुभ शैंत नूं नोट कर रखिया सी। वीर जी जदों आप दी पठाई प्रेम पत्ती द्वारा अते आप दे भेजे अरदासे दा दिन है बाले इश्तिहार द्वारा दास नूं तसदीक होया ते दास दे कीते होए नोट दी प्रोड़ता होई तां दास दे बिस्माद ते अहलाद दा कोई था पारावार ना रहा। वीर जी दास नूं इह अमल अमरीकला वाला मोए नूं सुरजीत करन वाला ऐसा चढ़िया कि कदे भी उतरन वाला नहीं। इस दे आसरे ते आधार करके ना केवल दास दा आत्म बल ही कायम रहेगा बल्कि शरीरक चरखा भी प्राबधी वेग विच चलदा ही रहेगा। इस करके आप नूं अते दास दे समूह हित चिंतनी वीरां नूं ते पंथ हितैषी कृपालू जना ते होर सर्व संबंधियां ते कुटुंबियां नूं खास करके सुहरद गुरमुख प्यारियां नूं दास वल्लों निरसंदेह ते निश्चिंत रहना चाहीदा है कि आप जना दी अमोघ दया दृष्टि द्वारा वरताई कला दे तोफैल दास दा बाल भी बिंगा नहीं होण लगा। शरीरक खेदां अते भयानक कष्टां वाले दास दे सब दुख दूर हो गए जदों कि दास पंथ द्वारा इस विध नवाजा गया जिस नवाजिश दे
ਕਿ ਇਹ ਕੀਟ ਹਰਗਿਜ਼ ਹਰਗਿਜ਼ ਲਾਇਕ ਨਹੀਂ ਸੀ। ਗੁਰੂ ਪੰਥ ਦੀ ਇਹ ਅਪਾਰ ਕਿਰਪਾਲਤਾ ਅਤੇ ਹੁਲਾਸ ਭਰੀ ਹਮਦਰਦੀ ਦਾਸ ਨੂੰ ਖਿੰਨ ਖਿੰਨ ਸ਼ਾਦਾਬ ਕਰ ਰਹੀ ਹੈ। ਦਾਸ ਨੂੰ ਪੂਰਨ ਭਰੋਸਾ ਹੈ ਕਿ ਗੁਰੂ ਸੰਗਤ ਦੀ ਭੁਜ ਬਲ ਦੇ ਸਹਾਰੇ ਦਾਸ ਦੇ ਹੱਬੇ ਟੁੱਲ ਸਾਹਵਣੇ ਹੋ ਜਾਵਣਗੇ। ਵੀਰ ਪਿਆਰੇ ਜੀ, ਆਪ ਦੇ ਸਹੋਦਰਤਾ ਭਰੇ ਹਿਰਦੇ ਵਿਚੋਂ ਨਿਕਲੇ ਹੋਏ ਤੇ ਆਪ ਦੀ ਸਿਕਸ਼ਾ ਭਰੀ ਲੇਖਣੀ ਦੁਆਰਾ ਪਰੋਤੇ ਹੋਏ ਦਾਸ ਪ੍ਰਤੀ ਉਚਾਰ ਕੇ ਪਠਾਏ ਇਹ ਬਚਨ ਜੋ ਤਸੀਹੇ ਮਿਲ ਰਹੇ ਹਨ ਸਭ ਅਕਾਲ ਪੁਰਖ ਦੇ ਹੁਕਮ ਅਨੁਸਾਰ ਹਨ, ਦਾਸ ਦੇ ਹਿਰਦੇ ਵਿਚ ਘਰ ਕਰ ਗਏ। ਅੱਗੇ ਵੀ ਕਈ ਵਾਰੀ ਇਹ ਅਜਗੈਬੀ ਆਵਾਜ਼ ਮੇਰੇ ਕੰਨਾਂ ਵਿਚ ਪੈਂਦੀ ਰਹੀ ਕਿ ਜੋ ਕੁਝ ਹੋ ਰਿਹਾ ਹੈ ਸਭ ਹੁਕਮ ਰਜ਼ਾਈ ਕਾਰ ਤੇ ਕਾਲ ਭਾਣੇ ਦੀ ਖੇਡ ਹੈ। ਇਹ ਬੱਪੜੇ ਕੌਣ ਹਨ ਜੋ ਇਸ ਵਿਚ ਤਸੀਹੇ ਪਹੁੰਚਾ ਸਕਣ? ਪਰ ਮੈਂ ਇਸ ਆਵਾਜ਼ ਨੂੰ ਗੋਹ ਕਰਕੇ ਕਦੇ ਨਹੀਂ ਗੋਲਿਆ। ਅੱਜ ਜਦ ਸੁਹਿਰ ਦੀ ਰਾਸ ਨਾਲ ਰਾਸ ਮਿਲ ਗਈ ਤਾਂ ਦ੍ਰਿੜਤਾ ਆ ਗਈ। ਹੋਰ ਜੋ ਕਬੀਰ ਕੇਸੋ ਕੇਸੋ ਕੁਕੀ ਹੈ ਨਾ ਸੋਈ ਆਸਾਰ ਵਾਲੀ ਸ਼ਬਦ ਦੀਖਿਆ ਦੁਆਰਾ ਆਪਨੇ ਦਾਸ ਨੂੰ ਵਰਸਾਇਆ ਹੈ, ਇਸ ਦਾ ਵੀ ਕੁਛ ਮੁੱਲ ਨਹੀਂ। ਦਾਸ ਤਾਂ ਇਸ ਗੱਲ ਦਾ ਦਮ ਨਹੀਂ ਮਾਰ ਸਕਦਾ ਕਿ ਦਾਸ ਇਸ ਅਗਾਧ ਕਮਾਈ ਦਾ ਪਾਤਰ ਬਣ ਸਕੇ, ਪਰ ਗੁਰੂ ਤੇ ਸੰਗਤ ਦੀ ਮਿਹਰ ਕਰਕੇ ਇਹ ਮਰਤਬਾ ਕੋਈ ਦੂਰ ਨਹੀਂ। ਗੁਰੂ ਕਰੇ ਮੇਰੀ ਰੁਮਾਂਬਲੀ ਦੇ ਇਕ ਇਕ ਰੋਮ ਨੂੰ ਸਹਾਂਸਰ ਜਿਭਾ ਲੱਗ ਜਾਣ ਤੇ ਇਕ ਇਕ ਜਿਹਾ ਸਹਾਂਸਰ ਤੇ ਲੱਖ ਲੱਖ ਵਾਰ ਲਗਾਤਾਰ ਗੇੜ ਅਤੁੱਟ ਤਾਰ ਵਿਚ ਇਕ ਨਾਮ ਜਗਦੀਸ਼ ਨੂੰ ਜਪਣ ਲੱਗ ਪਵੇ ਤੇ ਇਹ ਲਿਵਤਾਰ ਇਕ ਖਿਨ ਵੀ ਨਾ ਟੁੱਟੇ ਅਤੇ ਇਸ ਲਿਵਤਾਰ ਵਿਚ ਹੀ ਸਮਾ ਜਾਵਾਂ, ਫਿਰ ਅੱਖ ਨਾ ਉਘੇੜਾ। ਨਾ ਸੋਈ ਅਸਾਰ ਨਾਲੋਂ ਇਸ ਪ੍ਰਕਾਰ ਦੀ ਸਾਰ ਸੌਣੀ ਵਾਲੀ ਸਵਰਨ ਸਮਾਧ ਦਾ ਸੁਭਾਗ ਭਾਗ ਪ੍ਰਾਪਤ ਹੋਣ ਦੀਆਂ ਅਸੀਸਰੀਆਂ ਦੇਹੋ ਜੀ। ਮੇਰੇ ਸਹੋਦਰ ਸੱਜਣ ਵੀਰ ਜੀ, ਜਿੱਤ ਕਰਕੇ ਕਿ ਬੰਬੀਹੇ ਦੀ ਕੂਕ ਪੁਕਾਰ ਸਭ ਰਹਿ ਖੜੋਵੇ ਤੇ ਮੇਘ ਵਰਸੇ ਦਿਆ ਕਰ ਗੁੜੀ ਸ਼ੈਬਰ ਲਾਏ ਦੇ ਵਾਕ ਅਨੁਸਾਰ ਗੁੜੀ ਸ਼ੈਬਰ ਲਾ ਦੇਵੇ। ਬਿਖਮ ਤੇਰਾ ਹੈ ਭਾਣਾ, ਅਕਾਲ ਪੁਰਖ ਦੇ ਭਾਣੇ ਨੂੰ ਕੌਣ ਜਾਣੇ? ਤੇਰਾ ਭਾਣਾ ਤੂੰ ਹੀ ਮਨਾਏ ਜਿਸਨੂੰ ਹੋਏ ਦਿਆਲਾ। ਭਾਣੇ ਦੀ ਗਦੀ ਅਗਾਧ ਬੋਧ ਹੈ, ਪਤਾ ਨਹੀਂ ਗੁਰੂ ਕਰਤਾਰ ਕਿਹੜੀ ਗੱਲੀ ਰਾਜੀ ਹੈ। ਵੀਰ ਜੀ, ਮੈਂ ਕੌਣ ਕੀਟ ਹਾਂ? ਸੰਗਤ ਦੇ ਨਵਾਜੇ ਹੋਏ ਅਨੇਕ ਕੁੱਕਰ ਮੈਂ ਸਾਰਖੇ ਜਦੋਂ ਸੰਗਤ ਨੂੰ ਭਾਵੇ ਤਦੋਂ ਹੀ ਨਿਸਤਾਰੇ ਜਾ ਸਕਦੇ ਹਨ। ਗੁਰੂ ਸੰਗਤ ਦਾ ਇਹ ਬਿਰਧ ਹੈ, ਹੋਰ ਸੰਗਤ ਨੂੰ ਮੇਰੇ ਖਣੋ ਕੀ ਘਟਿਆ ਹੋਇਆ ਹੈ? ਮੈਂ ਹੀ ਸੰਗਤ ਖਣੋ ਘਾਟੇ ਵਿਚ ਹਾਂ ਜੋ ਸੰਗਤ ਦੇ ਦਰਸ਼ਨਾਂ ਨੂੰ ਤੇ ਗੁਰੂ ਗੁਰਦੇਵ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਨੂੰ ਪੂਵੀਹੇ ਵੱਤ ਤਰਸ ਰਿਹਾ ਹਾਂ। ਭਾਣੇ ਦੀ ਖੇਡ ਵਾਲੀ ਚਾਦਰ ਵਿਚ ਬਾਬੇ ਰਾਮ ਸਿੰਘ ਜੀ ਵਰਗੇ ਐਸੇ ਲਪੇਟੇ ਗਏ ਕਿ ਲੋਪ ਹੋ ਗਏ, ਮੁੜ ਨਹੀਂ ਆਏ, ਮੈਂ ਕਿਸ ਦਾ ਵਿਚਾਰਾ ਹਾਂ? ਉਦੋਂ ਸੰਗਤ ਦੀ ਸਹਾਇਤਾ ਦਾ ਹੱਥ ਮੇਰੇ ਸਿਰ ਉਤੇ ਨਹੀਂ ਸੀ। ਮੈਂ ਤਾਂ ਇਸ ਗੱਲੋਂ ਆਪਣੇ ਆਪ ਨੂੰ ਬੜਾ ਹੀ ਸੁਭਾਗਾ ਸਮਝਦਾ ਹਾਂ ਕਿ ਮੇਰੇ ਸਿਰ ਉਤੇ ਹੱਥ ਸਾਰੇ ਪੰਥ ਦਾ ਹੈ। ਜਦੋਂ ਗੁਰੂ ਪੰਥ ਨੂੰ ਮਨਜ਼ੂਰ ਹੋਊ ਤੇ ਭਾਣੇ ਅੰਦਰ ਬਿਉਂਤ ਬਣੂ ਤਦ ਆਪਣੀ ਸੇਵਾ ਵਿਖੇ ਆਪ ਹਾਜ਼ਰ ਕਰ ਲਊ। ਸਿਰ ਤੇ ਪੰਥ ਦਾ ਹੱਥ ਹੋਣ ਦੇ ਇਸ ਹੁਲਾਸ ਭਰੇ ਖਿਆਲ ਅਨੁਸਾਰ ਤਾਂ ਜੇ ਮੈਂ ਆਪਣੇ ਆਪ ਨੂੰ ਅਜੇ ਵੀ ਅਭਾਗਾ ਗਿਣਾ ਤਾਂ ਮੈਂ ਬੜਾ ਕਿਰਤਕਣ ਹਾਂ। ਪਰੰਤੂ ਕਿਰਤਕਣਾ ਦਾ ਦਤਾਰ ਵੀ ਬਖਸ਼ਿੰਦ ਬਿਰਧ ਵਾਲਾ ਗੁਰੂ ਕਰਤਾਰ ਅਤੇ ਉਸ ਦਾ ਸਾਜਾ ਨਵਾਜਾ ਪੰਥ ਹੀ ਹੈ।
ਭਾਰੀ ਭਜਾਨ ਕੋ ਭਾਰੀ ਭਰੋਸੋ,
ਦੁੱਖ ਭੰਜਨੀ ਸਾਹਿਬ ਵਾਲੇ ਬਾਕ ਦਾ ਉਤਾਰਾ ਕਰਕੇ ਦਾਸ ਨੇ ਆਪਣੇ ਪਾਸ ਰੱਖ ਲਿਆ ਹੈ। ਆਪ ਇਤਨਾ ਕੁਛ ਦਾਸ ਦੇ ਭੰਡਾਰੇ ਹੱਥ ਲਿਆਏ, ਪਰੰਤੂ ਸ਼ੋਕ ਕਿ ਦਾਸ ਦੀ ਪ੍ਰਾਲਬਧ ਵਿਚ ਉਸ ਦਾ ਪਹੁੰਚਣਾ ਨਹੀਂ ਸੀ ਲਿਖਿਆ। ਇਦੋਂ ਤਾਂ ਜੇਕਰ ਆਪ ਰਾਜਮੰਦਰੀ ਆ ਜਾਂਦੇ ਤਾਂ ਦਾਸ ਨੂੰ ਸਭ ਕੁਝ ਪ੍ਰਾਪਤ ਹੋ ਜਾਂਦਾ ਅਤੇ ਆਪ ਦੀ ਮੁਲਾਕਾਤ ਵੀ ਹਜ਼ਾਰੀ ਵਾਗ ਵਾਂਗੂ ਹੋ ਜਾਂਦੀ, ਸਗੋਂ ਉਸ ਤੋਂ ਵੀ ਵੱਧ ਹੁੰਦੀ। ਉਥੋਂ ਦੇ ਅਫਸਰ ਸੁਸ਼ੀਲ ਸੁਭਾਅ ਵਾਲੇ ਸਨ, ਭਾਵੇਂ ਯੂਰਪਨਾਂ ਦੀ ਨਸਲ ਵਿਚੋਂ ਸਨ, ਪਰ ਸਨ ਦੇਵਤਾ ਖਸਲਤ ਵਾਲੇ। ਖਾਸ ਕਰ ਦਾਸ ਨਾਲ ਤਾਂ ਬਹੁਤ ਹੀ ਪ੍ਰੇਮ ਤੇ ਸਨਮਾਨ ਪੂਰਵਕ ਵਰਤਦੇ ਸਨ ਅਤੇ ਦਾਸ ਨੂੰ ਸਾਧੂ ਸਰੂਪ ਕਰਕੇ ਜਾਣਦੇ ਸਨ। ਮੇਰੇ ਸੀਸ ਉਤੇ ਜੋ ਬਸੰਤੀ ਰੰਗ ਦੀ ਛੋਟੀ ਦਸਤਾਰ ਹੈ ਉਹ ਆਉਂਦੇ ਹੋਏ ਉਥੋਂ ਦੇ ਜੇਲਰ ਨੇ ਸਰੋਪਾ ਵਜੋਂ ਭੇਟ ਕੀਤੀ ਹੋਈ ਹੈ। ਇਕ ਸਾਲ ਜੋ ਰਾਜਮੰਦਰੀ ਬਤੀਤ ਹੋਇਆ ਸੋ ਪੂਰਨ ਆਜ਼ਾਦੀ ਤੇ ਸ਼ਾਦੀ ਦਾ ਬੀਤਿਆ। ਰਾਜਮੰਦਰੀ ਸਾਡੇ ਭਾਦਾ ਸੱਚਮੁੱਚ ਰਾਜਮੰਦਰ ਹੋ ਰਿਹਾ ਸੀ, ਪਰ ਗੁਰੂ ਨੇ ਇਹ ਗੱਫੇ ਇੱਥੇ ਵਾਲੇ ਵੀ ਭੁਗਤਾਉਣੇ ਸੀ। ਅੱਛਾ, ਦੁੱਖ ਸੁੱਖ ਤੇਰੀ ਆ ਗਿਆ, ਜੇ ਸੁੱਖ ਦੇਹੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ। ਰਣਧੀਰ ਸਿੰਘ, ਚਿੱਠੀ ਨੰਬਰ 19। ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਵੀਰ ਜੀ, ਮੇਰਾ ਪੱਕਾ ਵਿਸ਼ਵਾਸ ਹੈ ਕਿ ਨਵੀਨ ਸੱਜਣ ਜੋ ਇੱਥੇ ਜੇਲ੍ਹ ਵਿਚ ਹੁਣੇ ਆਏ ਹਨ ਇਹ ਮਾਸਟਰ ਮੋਤਾ ਸਿੰਘ ਜੀ ਹਨ, ਲਾਇਲਪੁਰ ਜੇਲ੍ਹ ਤੋਂ ਆਏ ਦੱਸੀ ਦੇ ਹਨ। ਉਨ੍ਹਾਂ ਨੂੰ ਵੀ ਤਸੀਹੇ ਦੇਣੇ ਸ਼ੁਰੂ ਕੀਤੇ ਹਨ। ਸਾਨੂੰ ਜਿਵੇਂ ਆਇਆਂ ਨੂੰ ਕਹਿੰਦੇ ਸੀ ਸਲਾਮੀ ਉਤਾਰੋ ਤੇ ਮੰਗਤਿਆਂ ਵਾਂਗੂ ਹੱਥ ਅੱਡ ਕੇ ਉਤਾਹਾਂ ਨੂੰ ਚੁੱਕੀ ਰੱਖੋ, ਇਵੇਂ ਜਿਵੇਂ ਸੁਣਿਆ ਇਸ ਵੀਰ ਨੂੰ ਵੀ ਤਾੜਨਾ ਸ਼ੁਰੂ ਕੀਤਾ ਹੈ। ਇੱਥੋਂ ਹੀ ਸਾਡੀ ਨਾਲ ਛਿੜੀ ਸੀ, ਉਹ ਵੀ ਤਕੜੇ ਹਨ, ਸਰੀਰ ਤਸੀਹਾਂ ਦੀ ਤਾਂ ਉਹ ਵੀ ਪਰਵਾਹ ਨਹੀਂ ਕਰਦੇ, ਮਾਮਲਾ ਬਹੁਤ ਵਧੇਗਾ। ਗੁਰੂ ਜਾਣੇ ਕੀ ਖੇਡ ਵਰਤਣੀ ਹੈ, ਔਰ ਔਰੰਗਜ਼ੇਬੀ ਜ਼ੁਲਮ ਤੋਂ ਭੈੜਾ ਹਾਲ ਹੈ, ਸਾਨੂੰ ਅੱਡੋ ਅੱਡੀ ਕਰ ਛੱਡਿਆ ਹੈ। ਤੁਸੀਂ ਜੇ ਇੱਥੋਂ ਦੀ ਕੌਂਸਲ ਦੇ ਮੈਂਬਰਾਂ ਨੂੰ ਇਨ੍ਹਾਂ ਜ਼ੁਲਮਾਂ ਦਾ ਪਤਾ ਕਰ ਸਕੋ ਤਾਂ ਸ਼ਾਇਦ ਮਾਸਟਰ ਮੋਤਾ ਸਿੰਘ ਜੀ ਇਨ੍ਹਾਂ ਦੇ ਜ਼ੁਲਮਾਂ ਦਾ ਸ਼ਿਕਾਰ ਹੋਣੋਂ ਬਚ ਰਹਿਣ ਤੇ ਧਰਮ ਦੀ ਹਾਨੀ ਨਾ ਹੋਵੇ। ਰਣਧੀਰ ਸਿੰਘ, ਚਿੱਠੀ ਨੰਬਰ 20। ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਵੀਰ ਜੀ, ਹੋਰ ਦੜੇ ਦਾਵੇ ਆਪਾਂ ਨੇ ਕੀ ਕਰਨੇ ਹਨ, ਸੱਚੀ ਦਰਗਾਹੇ ਆਪੇ ਨਵੇੜੇ ਹੋਣਗੇ। ਬੁਰੇ ਭਲੇ ਦਾ ਫਲ ਭੁਗਤਾਉਣ ਹਾਰਾ ਆਪ ਵਧਾਤਾ ਹੈ। ਦਾਅਵਿਆਂ ਨਾਲ ਵੈਰ ਲੈਣਾ ਗੁਰਸਿੱਖਾਂ ਲਈ ਸੋਭਦਾ ਨਹੀਂ। ਜੋ ਕੁਛ ਬੀਤੀ ਸੋ ਵਸ਼ ਆਪ ਨੂੰ ਦੱਸਣੀ ਬਣੀ।
ਖਰੜਾ ਸੱਚਮੁੱਚ ਸੁਪਰਡੈਂਟ ਦੇ ਢਹੇ ਚੜ ਗਿਆ, ਪਰ ਉਹ ਕਹਿੰਦਾ ਸੀ ਕਿ ਮੈਂ ਪੜਾ ਕੇ ਮੋੜ ਦਿਆਂਗਾ ਜਾਂ ਆਪਣੇ ਕੋਲ ਅਮਾਨਤ ਰੱਖ ਛੱਡਾਂਗਾ, ਠੰਡਾ ਪੈ ਕੇ ਆਪੇ ਦੇ ਦੂ, ਜ਼ਬਤ ਕਰਨ ਨੂੰ ਰਿਹਾ। ਵੀਰ ਜੀ ਨਾਗਪੁਰ ਜੇਲ੍ਹ ਤਾਂ ਕਾਲਾ ਨਾਗ ਹੋ ਕੇ ਲੜ ਗਿਆ। ਇਤਨੀ ਕਿਰਪਾ ਜ਼ਰੂਰ ਹੈ ਕਿ ਭਾਵੇਂ ਪ੍ਰਤਿਗਿਆ ਭੰਗ ਹੋ ਗਈ ਹੈ, ਪਰ ਨਾਮ ਦਾ ਖੰਡਾ ਅੰਤਰਗਤ ਦੂਣ ਸਵਾਇਆ ਹੋ ਕੇ ਖੜਕਦਾ ਹੈ ਅਤੇ ਜੋਤ ਵਿਗਾਸ ਦੇ ਲਹਿਰੇ ਵੀ ਗੰਮੀ ਉੱਠਦੇ ਹਨ। ਪ੍ਰਤਿਗਿਆ ਵਿਚ ਵਿਘਨ ਪੈਣ ਦਾ ਹਵਾ ਤੇ ਹੌਲ ਖਿਨ ਖਿਨ ਹਿਰਦੇ ਨੂੰ ਵਿਆਕਲ ਕਰ ਜਾਂਦਾ ਹੈ, ਪਰ ਆਤਮ ਮੌਜ ਦੀਆਂ ਤੰਗਾਂ ਤੇ ਤਰੰਗਾਂ ਵੀ ਅਜਗੈਬੀ ਉੱਠਦੀਆਂ ਰਹਿੰਦੀਆਂ ਹਨ। ਜਿਸ ਦਿਨ ਨਰੋਲ ਹੀ ਇਨ੍ਹਾਂ ਆਤਮ ਤਰੰਗਾਂ ਵਿਚ ਸਮਾਵਣ ਹੋਇਆ ਤਾਂ ਉਸ ਦਿਨ ਇਸ ਹੌਲ ਹਵੇ ਦਾ ਅਭਾਵ ਹੋ ਜਾਵੇਗਾ, ਉਹ ਦਿਨ ਅਤਿਸਭਾਗਾ ਹੋਵੇਗਾ। ਪਰ ਐਸਾ ਪ੍ਰਤੀਤ ਹੁੰਦਾ ਹੈ ਕਿ ਉਸ ਦਿਨ ਸਰੀਰ ਦਾ ਵੀ ਅਭਾਵ ਹੋ ਜਾਵੇਗਾ। ਗੁਰੂ ਕਿਰਪਾ ਕਰੇ ਉਹ ਦਿਨ ਛੇਤੀ ਦਿਖਾਵੇ ਅਤੇ ਆਪਣੇ ਸਰੂਪ ਲਜਾ ਸਮਾਵੇ। ਵੀਰ ਜੀ ਦਾਸ ਵੱਲੋਂ ਸਭ ਵੀਰਾਂ ਨੂੰ ਇਹ ਨਿਵੇਦਨ ਸੰਦੇਸ਼ਾ ਦੇਣਾ, ਸੰਬਤ ਸਾਹਾ ਲਿਖਿਆ, ਮਿਲਕਰ ਪਵੋ ਤੇਲ, ਦੇਹ ਸੱਜਣ ਸੀਸੜੀਆਂ, ਜੇ ਹੋਵੇ ਸਾਹ ਸੋ ਮੇਲ, ਗੁਰਮੁਖ ਪਿਆਰਿਆਂ ਦੇ ਵਾਰੇ, ਫੇਰ ਇਸ ਨਰਕ ਨਿਵਾਸੀ ਦਾ ਬੇੜਾ ਵੀ ਬੰਨੇ ਲੱਗ ਜਾਵੇ ਤਾਂ ਮੇਰੇ ਅਹੋ ਭਾਗ ਹੋਵਣ। ਹੋਰ ਹੁਣ ਕੋਈ ਸੱਜਣ ਇਤ ਵੱਲ ਮਿਲਣ ਆਉਣ ਦੀ ਖੇਚਲ ਨਾ ਕਰੇ, ਸਭ ਨੂੰ ਦਾਸ ਵੱਲੋਂ ਤੱਕੀ ਦੀ ਬੇਨਤੀ ਕਰ ਦੇਣਾ। ਸੰਗਤ ਨੇ ਅੱਗੇ ਹੀ ਦਾਸ ਪਰ ਉਪਕਾਰ ਪੂਰਵਕ ਕਿਰਪਾ ਕੀਤੀ ਹੈ। ਇਕ ਸਿੰਘ ਭਾਈ ਰਘਵੀਰ ਸਿੰਘ ਨਾਮੀ ਵੀ ਦਾਸ ਨੂੰ ਮਿਲਣ ਪੰਜਾਬ ਤੋਂ ਆਇਆ ਸੀ, ਪਰ ਮੇਲ ਨਹੀਂ ਹੋਣ ਦਿੱਤਾ ਗਿਆ। ਸ਼ਾਇਦ ਆਪ ਨੂੰ ਪਤਾ ਹੋਣਾ ਹੈ ਕਿ ਮਾਸਟਰ ਮੋਤਾ ਸਿੰਘ ਜੀ ਨੂੰ ਦੁੱਖ ਤਸੀਹੇ ਦਿੰਦੇ ਹਨ ਤੇ ਮੈਥੋਂ ਅਲੱਗ ਹੀ ਰੱਖਦੇ ਹਨ। ਵੀਰ ਕਰਤਾਰ ਸਿੰਘ ਵੀ ਮੈਥੋਂ ਅਲੱਗ ਹੀ ਹੈ, ਆਪਣੀ ਸਾਰੀ ਜੀਵਨ ਵਿਥਿਆ ਭੇਜ ਚੁੱਕਾ ਹਾਂ। ਆਪ ਆਖਦੇ ਹੋ ਅਪੜੀ ਨਹੀਂ, ਬੜੀ ਅਸਚਰਜਤਾ ਹੈ, ਹੁਣ ਬਸ ਕਰਦਾ ਹਾਂ ਫੇਰ ਸਹੀ। ਰਣਧੀਰ ਸਿੰਘ ਚਿੱਠੀ ਨੰਬਰ 21 ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਮਾਨ ਭਾਈ ਨਾਰ ਸਿੰਘ ਜੀ, ਸ੍ਰੀ ਅੰਮ੍ਰਿਤਸਰ ਜੀ ਸਰੋਵਰ ਸਬੰਧੀ ਸੇਵਾ ਦਾ ਜੋ ਪੰਥ ਨੇ ਬੀੜਾ ਚੁੱਕਿਆ ਹੈ, ਇਸ ਖੁਸ਼ਖਬਰੀ ਨੂੰ ਸੁਣ ਕੇ ਚਿੱਤ ਅਤਿਅੰਤ ਬਾਗੋ ਬਾਗ ਹੋ ਗਿਆ ਹੈ। ਗੁਰੂ ਨੇ ਬੜੇ ਖੁੱਲੇ ਗੱਫੇ ਆਪ ਸੱਜਣਾਂ ਨੂੰ ਬਖਸ਼ੇ ਹਨ, ਤੁਸੀਂ ਧੰਨ ਹੋ, ਤੁਸੀਂ ਸੁਭਾਗੇ ਤੇ ਕਰਮਾਂ ਵਾਲੇ ਹੋ। ਜਿਨ ਉਦਮ ਕੀਆ ਤਾਲ ਕੇਰਾ, ਤਸਕੀ ਉਪਮਾ ਕਿਆ ਗਨੀ। ਸਾਨੂੰ ਅੱਜ ਅਜਿਹਾ ਉਦਮ ਕਰਨ ਹਾਰਿਆਂ ਪੰਥ ਦੁਲਾਰਿਆਂ ਦੀ ਉਦਤੀ ਸੇਵਾ ਦੇ ਸਾਂਝੀ ਵੱਲ ਨਾ ਹੋ ਸਕਣ ਦਾ ਅਤ ਅਫਸੋਸ ਹੈ। ਅਤੇ ਅੱਜ ਪਹਿਲਾ ਦਿਨ ਹੈ ਕਿ ਦਸ ਨੇ ਆਪਣੇ ਆਪ ਨੂੰ ਨਿਕਰਮਣ ਤੇ ਭਾਗਹੀਣ ਪ੍ਰਤੀਤ ਕਰਕੇ ਵਿਰਾਗਪੁਰ ਤਹਾਵਿਆਂ ਦੇ ਹੱਥੀ ਰੁੜਦਾ ਦੇਖਿਆ ਹੈ। ਇਹ ਕੋਈ ਮੇਰੇ ਪੂਰਵੇ ਕਰਮਾਂ ਦਾ ਹੀ ਫੇਰ ਹੈ ਜਿਸ ਨੇ ਮੈਨੂੰ ਬੰਦੀਖਾਨੇ ਵਿਚ ਪਾ ਕੇ ਐਸੀ ਪਵਿੱਤਰ ਸੇਵਾ ਵਿਚ ਹੱਥ ਬਿਠਾਉਣੋਂ ਤੇ ਜਨਮ ਸਫਲਾ ਕਰਨ ਨੂੰ ਵਾਂਝੇ ਰੱਖਿਆ ਹੈ। ਹੋਰ ਪੰਥ ਸੇਵਾ ਦਾ ਅਵਸਰ ਤਾਂ ਹਰ ਸਮੇਂ ਹੀ ਮਿਲ ਸਕਦਾ ਹੈ, ਪ੍ਰੰਤੂ ਸਰੋਵਰ ਸੰਧੀਕਾਰ ਸੇਵਾ ਦਾ ਮੌਕਾ ਸਦੀਆਂ ਪਿੱਛੋਂ ਆਇਆ ਤੇ ਆਇਆ ਵੀ ਉਸ ਵਕਤ ਜਦੋਂ ਕਿ ਮੈਂ ਸਾਰਖੇ ਅਭਾਗੇ ਜਨਤਕ ਥਾਂ ਫਾਤੇ ਬੈਠੇ ਝੂਰ ਝੂਰ ਮਰਦੇ ਹਨ, ਜਿੱਥੇ ਮੇਰਾ ਹੀੜਾ ਗੁਰੂ ਦੁਲਾਰਿਆਂ ਸਮੂਹ ਪੰਥ ਪਿਆਰਾਂ ਨੂੰ ਪਵਿੱਤਰ ਸੇਵਾ ਦਾ ਸੁਭ ਅਵਸਰ ਪ੍ਰਾਪਤ ਹੋਣ ਦੀ ਹਿੱਤੋਂ ਚਿੱਤੇ ਵਧਾਈ ਦਿੰਦਾ ਹੋਇਆ ਕ੍ਰਿਤ ਕ੍ਰਿਤ ਹੁੰਦਾ ਹੈ, ਉਥੇ ਆਪਣੀ ਸਮਰੱਥਾ ਦੇਖ ਕੇ ਆਪਣੇ ਅਭਾਗ ਪੁਣੇ ਅਥਵਾ ਕਰਮਹੀਣਤਾ ਨੂੰ ਵਿਚਾਰ ਵਿਚਾਰ ਮੇਰਾ ਜੀੜਾ ਉਛਲ ਉਛਲ ਕੇ ਬਾਹਰ ਨੂੰ ਆਉਂਦਾ ਹੈ ਤੇ ਵਿਆਕਲ ਹੋ ਹੋ ਤੜਫਦਾ ਹੈ। ਆਪਣੀ ਕਰਮਗਤੀ ਵਿਚਾਰ ਕੇ ਭਾਣਾ ਮੰਨਣ ਦੀ ਵਿਵਸਥਾ ਵਿਚ ਹੀ ਵਿਸ਼ਰਾਮ ਕਰਨ ਦਾ ਜੇਰਾ ਨਹੀਂ ਹੁੰਦਾ। ਜੇਕਰ ਭੋਰੀ ਮਾਤਰ ਗੱਫਾ ਇਸ ਸੇਵਾ ਦਾ ਮਿਲ ਜਾਂਦਾ ਤਾਂ ਵੀ ਧੀਰ ਜਾ ਜਾਂਦੀ, ਇੱਥੇ ਤਾਂ ਉੱਕੇ ਹੀ ਹੱਥ ਮਲਣ ਵਾਲੀ ਵਿਵਸਥਾ ਹੈ। ਅੱਜ ਭਾਸਦਾ ਹੈ ਕਿ ਬੰਦੀਖਾਨੇ ਵਿਚ ਨਹੀਂ ਪਏ ਹੋਏ ਬਲਕਿ ਭਾਣੇ ਦੇ ਮਾਲਕ ਨੇ ਆਪ ਭੱਠ ਵਿਚ ਪਾਏ ਹੋਏ ਹਾਂ। ਅੱਜ ਤਾਈ ਜਾਰੜੇ ਦਾ ਸੱਥਰ ਸਾਨੂੰ ਚੰਗੇਰੜਾ ਹੀ ਪ੍ਰਤੀਤ ਹੁੰਦਾ ਸੀ ਤੇ ਸੱਥਰ ਸੋਣਾ ਤਾਂ ਖੇੜਿਆਂ ਦੇ ਰਹਿਣਾ ਇਕੋ ਜਿਹਾ ਹੀ ਲੱਗਿਆ ਕਰਦਾ ਸੀ, ਪ੍ਰੰਤੂ ਅੱਜ ਇਨ੍ਹਾਂ ਖੇੜਿਆਂ ਵਿਚ ਰਹਿਣਾ ਸੱਚਮੁੱਚ ਭੱਠ ਵਿਚ ਪਏ ਹੋਣਾ ਪ੍ਰਤੀਤ ਹੁੰਦਾ ਹੈ। ਅੱਛਾ ਪਿਆਰਿਓ, ਕਰਮਾਂ ਵਾਲਿਓ, ਭਾਗੇ ਭਰਿਓ, ਲਓ ਲਹਿਰੇ ਆਪਣੀ ਬਿਰਥਾ ਛੇੜ ਕੇ ਭਾਗੇ ਭਰੇ ਵੀਰਾਂ ਦੇ ਆਨੰਦ ਹਲਾਰਿਆਂ ਦੇ ਰੰਗਾਂ ਵਿਚ ਭੰਗ ਕਿਉਂ ਪਾਵਾਂ। ਇਹ ਵੀ ਮੇਥੋਂ ਭੁੱਲ ਹੋਈ ਕਿ ਆਪਣੇ ਬਿਰਹੜਿਆਂ ਦੇ ਵਹਿਣਾ ਵਾਲੇ ਫੋਲਣੇ ਫੁੱਲ ਬੈਠਾ। ਅੱਛਾ ਜੀ, ਵਧਾਈ ਹੋਵੇ, ਸਭ ਵਡਭਾਗੀਆਂ ਨੂੰ ਸਦਵਾਰ ਵਧਾਈ ਹੋਵੇ। ਦਰਬਾਰ ਸਾਹਿਬ ਦੀਆਂ ਕੁੰਜੀਆਂ ਪੰਥ ਪਾਸ ਆ ਜਾਣ ਦੀ ਖ਼ਬਰ ਸੁਣ ਕੇ ਚਿੱਤ ਪ੍ਰਸੰਨ ਹੋਇਆ ਤੇ ਕੁੰਜੀਆਂ ਸਬੰਧੀ ਪੰਥ ਮੁਖੀਆਂ ਦੀ ਖ਼ਬਰ ਸੁਣ ਕੇ ਬਹੁਤ ਨਿਹਾਲ ਹੋਏ। ਦਾਸ ਰਣਧੀਰ ਸਿੰਘ ਚਿੱਠੀ ਨੰਬਰ 22 ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਵੀਰ ਜੀ, ਅਸੀਂ ਇਕ ਔੜਦੀ ਜਿਹੀ ਗੱਲ ਸੁਣੀ ਹੈ ਕਿ ਸਾਡੇ ਦੇਸ਼ ਤੈਸੀ ਪੰਥਕ ਜਥੇ ਵੀ ਆਪਣੇ ਦੂਸਰੇ ਦੇਸ਼ ਤੈਸੀ ਭਗਤਾਂ ਦੀ ਰਿਸੋ ਰਿਸੀ ਗਾਂਧੀ ਕੀ ਜੈ, ਭਾਰਤ ਮਾਤਾ ਕੀ ਜੈ, ਲਾਜਪਤ ਰਾਏ ਕੀ ਜੈ ਦੇ ਹੋਕਰੇ ਦੇਣ ਤੇ ਨਾਰੇ ਮਾਰਨ ਲੱਗ ਜਾਂਦੇ ਹਨ। ਇਹ ਗੱਲ ਠੀਕ ਹੈ ਤਾਂ ਬੜੀ ਨਮੋਸ਼ੀ ਵਾਲੀ ਗੱਲ ਹੈ। ਅਸੀਂ ਬਿਨਾਂ ਅਕਾਲ ਪੁਰਖ ਦੀ ਓਟ ਕਿਸੇ ਬੰਦੇ ਦੇ ਆਸਰੇ ਕੋਈ ਕੰਮ ਨਹੀਂ ਕਰਨਾ, ਜੇ ਕਰਾਂਗੇ ਤਾਂ ਸਿਰੇ ਨਹੀਂ ਚੜ੍ਹਨਾ, ਸਾਡਾ ਅਕਾਲ ਕੇਵਲ ਅਕਾਲ ਪੁਰਖ ਨੇ ਹਿੱਸਾ ਹੀ ਹੋਣਾ ਹੈ। ਅਸਾਂ ਨੂੰ ਸਤਿਗੁਰਾਂ ਨੇ ਅਕਾਲ ਦੇ ਹੀ ਲੜ ਲਾਇਆ ਤੇ ਖੜ ਕੇ ਅਕਾਲ ਪੁਰਖ ਦੀ ਝੋਲੀ ਪਾਇਆ, ਅਕਾਲ ਅਕਾਲ ਹੀ ਜਪਾਇਆ ਤੇ ਜੇਕਾਰਾ ਵੀ ਸਤਿ ਸ੍ਰੀ ਅਕਾਲ ਦਾ ਹੀ ਗਜਾਉਣਾ ਸਿਖਾਇਆ। ਸਮਰੱਥ ਸਰਬ ਕਲਾ ਸਮਰੱਥ ਸਤਿਗੁਰੂ ਨੇ ਆਪਣਾ ਨਾਂ ਨਹੀਂ ਜਪਾਇਆ, ਆਪਣੇ ਨਾਂ ਤੇ ਅਕਾਲੀ ਪੰਥ ਨਹੀਂ ਚਲਾਇਆ, ਅਕਾਲ ਪੁਰਖ ਦੇ ਨਾਂ ਤੇ ਅਕਾਲੀ ਪੰਥ ਸਜਾਇਆ। ਅਜਿਹੇ ਅਕਾਲੀ ਅਦੁੱਤੀ ਪੰਥ ਦੇ ਹੀਰਿਆਂ ਨੂੰ ਅਸਮਰੱਥ ਅਤੇ ਅਲਪੱਗ ਸੰਸਾਰੀ ਪੁਰਸ਼ਾਂ ਦੇ ਨਾਂ ਦੇ ਨਾਰੇ ਮਾਰਨੇ ਅਕਾਲੀ ਪੰਥ ਦੇ ਨਾਂ ਨੂੰ ਵੱਟਾ ਲਾਉਣਾ ਹੈ
ਤੇ ਗੁਰੂ ਦਸ਼ਮੇਸ਼ ਦੇ ਪੰਥ ਦੇ ਵਾਲੀ ਦੀ ਸਿੱਖਿਆ ਦੇ ਉਲਟ ਚੱਲਣਾ ਹੈ। ਵਿਚਾਰ ਕੇ ਦੇਖੋ ਕਿ ਗੁਰੂ ਕਲਗੀਧਰ ਨੇ ਕਦੇ ਵੀ ਨਿਮਖ ਮਾਤਰ ਸਿੱਖਿਆ ਦਿੱਤੀ ਕਿ ਬੋਲੋ ਗੁਰੂ ਗੋਬਿੰਦ ਸਿੰਘ ਕੀ ਜੈ, ਅਥਵਾ ਸਾਡੇ ਕਿਸੇ ਵੀ ਪੰਥ ਇਤਿਹਾਸ ਤੋਂ ਜਿਹਾ ਸਿੱਧ ਨਹੀਂ ਹੁੰਦਾ ਕਿ ਪੰਥਕ ਦਲਾਂ, ਜਥਿਆਂ ਅਥਵਾ ਕਿਸੇ ਸਿੰਘ ਮਾਤਰ ਨੇ ਗੁਰੂ ਗੋਬਿੰਦ ਸਿੰਘ ਕੀ ਜੈ ਗਜਾਈ ਹੋਵੇ। ਗੁਰੂ ਸਾਹਿਬ ਨੂੰ ਕੇਵਲ ਅਕਾਲ ਸਤਿ ਸ੍ਰੀ ਅਕਾਲ ਕੀ ਜੈ ਹੀ ਮਨਜ਼ੂਰ ਸੀ। ਸਾਡੇ ਗੁਰੂ ਸਾਹਿਬ ਨੇ ਸਾਨੂੰ ਇਹ ਸ਼ਿਕਸ਼ਾ ਵਿਸ਼ੇਸ਼ ਖੋਲ੍ਹ ਕੇ ਦਿੱਤੀ ਕਿ ਹਰ ਇੱਕ ਕਾਰਜ ਅੰਦਰ ਹਰ ਸਮੇਂ ਸਾਡਾ ਪਰਨਾ ਆਸਰਾ ਨਿਰੋਲ ਅਕਾਲ ਪੁਰਖ ਵਾਹਿਗੁਰੂ ਹੈ ਤੇ ਇਹੋ ਨਿਰੋਲਤਾ ਹੀ ਸਾਨੂੰ ਖਾਲਸਾ ਸਦਾਵਣ ਦਾ ਅਧਿਕਾਰੀ ਬਣਾ ਸਕਦੀ ਹੈ। ਗੁਰੂ ਸਾਹਿਬਾਨ ਨੇ ਸਰਬ ਕਲਾ ਸਮਰੱਥ ਹੁੰਦੇ ਹੋਏ ਵੀ ਆਪਣੇ ਨਾਮ ਦਾ ਡੰਕਾ ਨਹੀਂ ਵਜਾਇਆ, ਆਪਣਾ ਜੈ ਜੈਕਾਰ ਨਹੀਂ ਕਰਾਇਆ, ਆਪਣੇ ਨਾਮ ਉਤੇ ਪੰਥ ਨਹੀਂ ਚਲਾਇਆ, ਕਿੰਤੂ ਨਿਰੰਕਾਰੀ ਤੇ ਅਕਾਲੀ ਪੰਥ ਦੀ ਨੀਂਹ ਅਤੇ ਸਾਜਣਾ ਖਾਲਸ ਵਾਹਿਗੁਰੂ ਤੇ ਹੀ ਰੱਖੀ ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀ ਪੱਕੀ ਸੰਥਿਆ ਪੜਾਈ ਤੇ ਦ੍ਰਿੜ ਕਰਾਈ। ਖਾਲਸਾ ਜੀ ਦਾ ਤੇਜ ਪ੍ਰਤਾਪ ਕੇਵਲ ਇਸੇ ਨਿਰੋਲਤਾ ਵਿਚ ਕਾਇਮ ਦਾਇਮ ਹੈ। ਖਾਲਸਾ ਜੀ ਨੇ ਧਰਮ ਉਪਕਾਰ ਦੇ ਜਿੰਨੇ ਵੀ ਕਾਰਜ ਕਰਨੇ ਹਨ ਕੇਵਲ ਅਕਾਲ ਪੁਰਖ ਦੀ ਓਟ ਲੈ ਕੇ ਕਰਨੇ ਹਨ, ਕੇਵਲ ਅਕਾਲ ਪੁਰਖ ਉਤੇ ਆਸ ਭਰੋਸਾ ਅਤੇ ਤਾਣ ਤਕੀਆ ਰੱਖ ਕੇ ਕਰਨੇ ਹਨ, ਅਨਮਤੀਆਂ ਦੀ ਰੀਤ ਗਹਿ ਕੇ ਨਹੀਂ ਕਰਨੇ। ਅਸੀਂ ਆਪਣੇ ਗਵਾਂਢੀ ਕੌਮਾਂ ਦੇ ਉਤਸ਼ਾਹ ਉਪਕਾਰ ਵਿਚ ਉਨ੍ਹਾਂ ਦੀ ਸਹਾਇਤਾ ਵਜੋਂ ਸਾਂਝੀ ਵੱਲ ਹੋ ਕੇ ਦੇਸ਼ ਨਿਮਿਤ ਧਰਮ ਦੇ ਕੰਮ ਕਰਨੇ ਹਨ ਤਾਂ ਆਪਣੇ ਨਿੱਜ ਧਰਮ ਦੀ ਕਸੌਟੀ ਨਾਲ ਸਤਿਗੁਰੂ ਦੀ ਚਲਾਈ ਰੋਹ ਰੀਤ ਅਨੁਸਾਰ ਅਤੇ ਪੁਰਾਤਨ ਖਾਲਸਾ ਜੀ ਦੇ ਪੂਰਨਿਆਂ ਉਤੇ ਚੱਲ ਕੇ। ਸਾਡਾ ਆਦਰਸ਼ ਰਾਜ ਦੀ ਤ੍ਰਿਸ਼ਨਾ ਨਹੀਂ, ਰਾਜਗੜ ਦੀ ਦੂਰ ਕਰਨਾ ਹੈ। ਸਵੈ ਰਾਜ ਤੋਂ ਮਤਲਬ ਸਾਡਾ ਰਾਜ ਸੀ ਸੁਖ ਭੋਗਣਾ ਜਾਂ ਰਾਜ ਸਾਜ ਦੀਆਂ ਮੌਜਾਂ ਮੰਨਣਾ ਨਹੀਂ, ਕਿੰਤੂ ਧਰਮ ਨਾਲ ਰਾਜ ਪ੍ਰਚੁਰ ਕਰਕੇ ਅਤੇ ਕਰਦੇ ਹੋਏ ਵੀ ਰਾਜ ਵਾਸ਼ਨਾ ਬਾਸ਼ਣ ਤੋਂ ਅਤੀਤ ਰਹਿਣਾ ਹੈ, ਜਿਸ ਵਿਚ ਕਿ ਸਾਨੂੰ ਪੰਥ ਦੇ ਵਾਲੀ ਸਰਤਾਜ ਸ੍ਰੀ ਦਸ਼ਮੇਸ਼ ਜੀ ਨੇ ਭਲੀ ਪ੍ਰਕਾਰ ਜਣਾਇਆ ਹੈ। ਅਸੀਂ ਅਨਿਆਈ ਰਾਜ ਦੀ ਰਾਜ ਭਗਤੀ ਨਹੀਂ ਕਰਨੀ ਤੇ ਨਿਆਂਕਾਰੀ ਰਾਜ ਵਿਚ ਰਾਜਗਰਦੀ ਨਹੀਂ ਕਰਨੀ, ਪ੍ਰੰਤੂ ਜਿਸ ਰਾਜ ਵਿਚ ਸਾਡੇ ਧਰਮ ਕਰਮਾਂ ਨੂੰ ਸਾਡੇ ਧਰਮ ਅਨੁਸਾਰ ਰਾਜਮਤ ਦੇ ਧੱਕੇ ਅਤੇ ਤੰਗੋਜ਼ੋਰੀ ਨਾਲ ਅਨਿਆਈ ਹੱਥ ਪਾਉਂਦੇ ਹੋਣ, ਉਸ ਰਾਜ ਦੀ ਅਸੀਂ ਗੁਰੂ ਅਕਾਲ ਪੁਰਖ ਦੇ ਆਸਰੇ ਜੜ ਉਖੇੜ ਦੇਣੀ ਹੈ। ਖਾਲਕ ਅਕਾਲ ਪੁਰਖ ਦੀ ਖਲਕਤ ਨੂੰ ਸੁਖੀ ਦੇਖ ਕੇ ਸੁਖੀ ਹੋਣਾ ਹੈ ਅਤੇ ਦੁਖੀ ਦੇਖ ਕੇ ਦੁਖੀਆਂ ਦੇ ਦੁੱਖ ਦਾ ਦਾਰੂ ਕਰਨਾ ਹੈ, ਪਰ ਕਰਨਾ ਪੂਰਨ ਗੁਰਮਤ ਦੇ ਅਸੂਲਾਂ ਤੇ ਦ੍ਰਿੜ ਰਹਿ ਕੇ ਅਤੇ ਦ੍ਰਿੜਤਾ ਸਹਿਤ ਗੁਰਮਤ ਅਸੂਲਾਂ ਉਤੇ ਚੱਲ ਕੇ ਅਤੇ ਭਾਵ ਭਗਤੀ ਨਾਮ ਮਹਾਰਸ ਦੇ ਚਾਨੇ ਪ੍ਰਤਾਪ ਪਰ ਅਤੇ ਮਹਾਰਸ ਦੇ ਅਕਿਰਖਣੀਏ ਅਸਰ ਹੇਠਾਂ ਰਹਿ ਕੇ ਤੇ ਹਰਦਮ ਇਸੇ ਅਸਰ ਹੇਠਾਂ ਰਹਿੰਦੇ ਹੋਏ ਐਸ ਕਹਿ ਰਸ ਹੇਠਾਂ ਜੋ ਸੇਵਾ ਸਾਥੋਂ ਪਰਜਾ ਦੀ ਹੋਵੇਗੀ ਉਹ ਸੱਚੀ ਖਾਲਸ ਸੇਵਾ ਹੋਵੇਗੀ, ਕਿਉਂਕਿ ਪਰਜਾ ਪ੍ਰੀਤੀ ਪਰਜਾਪਤੀ ਵਾਹਿਗੁਰੂ ਦੀ ਪ੍ਰੀਤੀ ਭਗਤੀ ਦੇ ਚਾਨਣੇ ਤੇ ਰਹੱਸ ਦੇ ਪ੍ਰਭਾਵ ਕਰਕੇ ਹੀ ਸੰਭਵ ਹੈ। ਖਾਲਸਾ ਜੀ ਦਾ ਆਦਰਸ਼ ਬਸ ਇਹ ਹੈ, ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨ ਪ੍ਰੀਤ ਚਰਨ ਕਮਲਾਰੇ। ਦਾਸ ਰਣਧੀਰ ਸਿੰਘ। ਚਿੱਠੀ ਨੰਬਰ 23 ਨਾਗਪੁਰ, ਮਿਤੀ 1 ਜੁਲਾਈ 1923। ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਭਾਈ ਨਾਰ ਸਿੰਘ ਜੀ, ਦਾਸ ਦੀ ਸਰੀਰਕ ਦਸ਼ਾ ਅੱਗੇ ਨਾਲ ਅਰੋਗ ਹੈ, ਕਦੇ ਕਦੇ ਬਾਬਾ ਸਿਰ ਝਲਕਾ ਦਿਖਾ ਜਾਂਦੀ ਹੈ ਤੇ ਭਾਣੇ ਅੰਦਰ ਆਪ ਹੀ ਹਟ ਜਾਂਦੀ ਹੈ, ਸੋ ਕੋਈ ਤੋਖਲੇ ਦੀ ਗੱਲ ਨਹੀਂ। ਦਾਸ ਨਿਮਿਤ ਜੋ ਸੰਗਤ ਨੇ ਅਖੰਡ ਪਾਠ ਦੀ ਕਿਰਪਾਲਤਾ ਕੀਤੀ ਹੈ ਉਸ ਦੇ ਤਫੈਲ ਦਾਸ ਦੀ ਆਤਮ ਬਿਰਤੀ ਨੂੰ ਇਕ ਅਜਗੈਬੀ ਹੁਲਾਰਾ ਚੁੰਬਕਤ ਹੋਇਆ ਹੈ, ਜਿਸ ਨਿਮਿਤ ਕਾਰਨ ਨੂੰ ਮੁੱਖ ਰੱਖ ਕੇ ਸੰਗਤ ਨੇ ਪ੍ਰਿਸ਼ਰਮ ਕੀਤਾ ਹੈ ਉਸ ਦੇ ਅੰਕੁਰ ਗੁਰੂ ਕਿਰਪਾ ਦੁਆਰਾ ਅਵਸ਼ਯ ਹੀ ਫਲੀਭੂਤ ਹੋਣ ਦੀ ਆਸ ਰੱਖਣੀ ਉਚਿਤ ਹੈ, ਤੇ ਜੋ ਆਪਨੇ ਜ਼ਮੀਨ ਦੀ ਜਪਤੀ ਪ੍ਰਥਾ ਸੋਏ ਸੁਣਾਏ ਭੇਜੀ ਹੈ ਇਹ ਦਾਸ ਲਈ ਕੋਈ ਨਵੀਨ ਖਬਰ ਨਹੀਂ। ਦਾਸ ਦੇ ਭਾਣੇ ਤਾਂ ਚਿਰ ਤੋਂ ਹੀ ਜ਼ਮੀਨ ਜ਼ਬਤ ਹੋਈ ਵੀ ਹੈ। ਕੁੜਾਵੇ ਰਾਜ ਦੀਆਂ ਇਹ ਕੁੜਾਵੀਆਂ ਜ਼ਬਤੀਆਂ ਦਾਸ ਦੀ ਨਜ਼ਰ ਵਿਚ ਕੌਡੀ ਜਿਤਨੀ ਵੀ ਹੈਸੀਅਤ ਨਹੀਂ ਰੱਖਦੀਆਂ, ਸੋ ਇਸ ਸੁਣਾਉਣੀ ਨੇ ਦਾਸ ਨੂੰ ਚਿੰਤਾ ਤੁਰਤਾ ਕੀ ਕਰਨਾ ਸੀ, ਸਗੋਂ ਚੜ੍ਹਦੀਆਂ ਕਲਾਂ ਦੀ ਬੇਮੁਹਤਾਜ਼ੀ ਦਾ ਹੋਰ ਵਧੇੜਾ ਗੂੜਾ ਰੰਗ ਦਾਸ ਦੀ ਵਿਰਤੀ ਨੂੰ ਚੜਾਇਆ ਹੈ। ਧੰਨ ਗੁਰੂ ਕਰਤਾਰ ਤੇਰੇ ਚੋਜ ਵਿਡਾਣੇ ਰੰਗ। ਰਣਧੀਰ ਸਿੰਘ। ਚਿੱਠੀ ਨੰਬਰ 24 ਮਿਤੀ 15 ਅਗਸਤ 1923। ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਭਾਈ ਨਾਰ ਸਿੰਘ ਜੀ, ਅਸੀਂ ਤਿੰਨੇ ਹੀ ਇਕੱਠੇ ਇੱਕ ਬਾਰਕ ਵਿਚ ਰਹਿੰਦੇ ਹਾਂ, ਭਾਣੇ ਅੰਦਰ ਚੰਗੇ ਦਿਨ ਬਤੀਤ ਹੋਈ ਜਾਂਦੇ ਹਨ, ਕਰਤਾਰ ਦੇ ਨਿਰਾਲੇ ਕੌਤਕ ਹਨ, ਪੰਥ ਵਿਚ ਆਏ ਦਿਨ ਨਵਾਂ ਭਾਣਾ ਵਰਤ ਜਾਂਦਾ ਹੈ, ਸੰਗਤ ਦੇ ਦਰਸ਼ਨਾਂ ਦੀ ਖੇੜ ਵੀ ਭਾਣੇ ਅੰਦਰ ਲਮੇਰੀ ਹੀ ਪੈਂਦੀ ਜਾਪਦੀ ਹੈ, ਪਵਿੱਤਰ ਕਾਰ ਸੇਵਾ ਤੋਂ ਵਾਂਝੇ ਗਏ ਹੁਣ ਤਾਂਘਾਂ ਕਾਹਦੀਆਂ, ਇਹ ਵਸੂਰੇ ਕਦੇ ਨਹੀਂ ਮਿਟਣਗੇ, ਜੇ ਹੁਣ ਪਵਿੱਤਰ ਝਾਕੀਆਂ ਹੀ ਦਿਖਾ ਦੇਵੋ ਤਾਂ ਧਿਆਨੀਆਂ ਦੀਆਂ ਝਾਕਾਂ ਹੀ ਮਿਟ ਜਾਣ। ਰਣਧੀਰ ਸਿੰਘ।